ਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਗੁਰੋਤ ਬੰਦਨੀਆਂ ਸਰਬ ਕਲਾ ਸਮਰਥ ਗੋਬਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਦ ਫਿਰਦ ਪ੍ਰਭ ਆਇਆ ਪਰਿਆ ਤਾਰੋ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਾਤੀ ਲਾਏ ਖੇਲੇ ਸਵਾਮੀ ਮੇਰਾ ਮੇਰੇ ਕੋਲ ਰੋਕੇ ਖੇਲੇ ਸਵਾਮੀ ਮੇਰਾ ਮੇਰੇ ਕੋਲ ਰੋਕੇ
ਜੀ ਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਬੁੱਧੀ ਨਾਲ ਵਿਚਾਰੋ ਹਿਰਦੇ ਚ ਧਾਰਨ ਕਰੋ ਫੇਰ ਤੁਹਾਡਾ ਆਉਣਾ ਸਫਲ ਹੋਏਗਾ ਵਿਘਨਾਂ ਦਾ ਨਾਸ਼ ਹੋਏਗਾ ਯਾਤਰਾ ਸਫਲ ਹੋਏਗੀ ਗੁਰੂ ਘਰ ਦੇ ਵਿੱਚ ਹਾਜ਼ਰੀ ਪਏਗੀ ਸੋ ਕੱਲ ਜੋ ਵਿਸਾਖੀ ਦਾ ਦਿਹਾੜਾ ਸੀ ਉਸ ਦੇ ਉੱਤੇ ਬਹੁਤ ਵਿਸਥਾਰ ਦੇ ਨਾਲ ਦੱਸਿਆ ਗਿਆ ਸੀ ਕਿ ਗੁਰੂ ਘਰ ਦੇ ਇਤਿਹਾਸ ਦੇ ਨਾਲ ਵਿਸਾਖੀ ਦਾ ਬਹੁਤ ਹੀ ਸੰਬੰਧ ਹੈ। ਕਿਰਤੀਆਂ ਕਾਮਿਆਂ ਦੇ ਨਾਲ ਕਿਸਾਨਾਂ ਦੇ ਨਾਲ ਵਿਸਾਖੀ ਦਾ ਬਹੁਤ ਸੰਬੰਧ ਹੈ। ਸੋ ਇਸ ਦਿਨ ਦੀ ਮਹੱਤਤਾ ਉੱਤੇ ਵਿਚਾਰ ਕਰਕੇ ਇਸ ਗੱਲ ਦੀ ਵਿਚਾਰ ਕੀਤੀ ਗਈ ਸੀ ਕਿ ਗੁਰੂ ਮਹਾਰਾਜ ਨੇ ਖਾਲਸੇ ਦਾ ਆਦਰਸ਼ ਜੋ ਸੀ ਉਸ ਨੂੰ ਰੂਪ ਰੇਖਾ ਦੇ ਕੇ ਇੱਕ ਨਿਯਮਤ ਚਾਲ ਦੇ ਵਿੱਚ ਚਾਲੂ ਕੀਤਾ। ਉਹਦੇ ਨਾਲ ਇਹ ਵੀ ਵਿਚਾਰ ਸੀ ਕਿ ਨੌਵਾਂ ਪਾਤਸ਼ਾਹਾਂ ਵੇਲੇ ਸਿੱਖੀ ਕੋਈ ਕਮਜ਼ੋਰ ਨਹੀਂ ਸੀ ਬਿਲਕੁਲ। ਇਹ ਜੋ ਕਹਿ ਦਿੰਦੇ ਨੇ ਕਿ ਗੁਰੂ ਮਹਾਰਾਜ ਨੇ ਆਵਾਜ਼ਾਂ ਦਿੱਤੀਆਂ ਕੋਈ ਨਾ ਉੱਠਿਆ, ਇਹ ਤਾਂ ਐਂ ਲੱਗਦਾ ਹੈ ਵੀ ਸਿੱਖੀ ਹੁਣੇ ਸ਼ੁਰੂ ਹੋਈ ਸੀ ਥੋੜਾ ਚਿਰ ਤੋਂ। ਪਰ ਸਿੱਖ ਤਾਂ ਵੱਡੇ ਵੱਡੇ ਸਨ, ਵੱਡੀਆਂ ਵੱਡੀਆਂ ਕਰਨੀਆਂ ਕਮਾਈਆਂ ਵਾਲੇ, ਵੱਡੀਆਂ ਸ਼ਕਤੀਆਂ ਵਾਲੇ। ਇੱਕ ਤਾਂ ਇੱਕ ਚੜ੍ਹਦਾ ਸੀ ਐਸੇ ਵੀ ਗੁਰਸਿੱਖ ਵੀ ਸਨ ਕਿ ਜਿਹੜੇ ਗੁਰੂ ਨਾਲ ਅਭੇਦ ਅਵਸਥਾ ਦੇ ਹੋਏ, ਗੁਰੂ ਵਰਗੇ ਹੀ ਸਨ। ਭਾਈ ਪਾਰੋ ਗੁਰੂ ਦੂਸਰੇ ਪਾਤਸ਼ਾਹ ਦਾ ਸਿੱਖ ਹੋਇਆ ਤੇ ਭਾਈ ਦਿਆ ਸਿੰਘ ਜੀ ਦਾ ਦਾਦਾ ਪੜਦਾਦਾ ਸੀ, ਸੋਭਤੀ ਖੱਤਰੀ ਸੀ। ਗੁਰੂ ਦੂਸਰੇ ਪਾਤਸ਼ਾਹ ਦੇ ਪਾਸ ਆ ਕੇ ਉਹਨਾਂ ਨੇ ਬ੍ਰਹਮ ਗਿਆਨ ਦਾ ਉਪਦੇਸ਼ ਪਹਿਲੇ ਦਿਨੇ ਪ੍ਰਾਪਤ ਕੀਤਾ। ਕਰਨੀ ਕਮਾਈ ਇੰਨੀ ਸੀ ਕਿ ਗੁਰੂ ਤੀਸਰੇ ਪਾਤਸ਼ਾਹ ਦੇ ਦਰਸ਼ਨ ਨੂੰ ਹਰ ਰੋਜ਼ ਆਇਆ ਕਰਦੇ ਸੀ। ਜਦੋਂ ਗੁਰਿਆਈ ਬਖਸ਼ੀ, ਜਿਸ ਤਰ੍ਹਾਂ ਬਾਬਾ ਬੁੱਢਾ ਜੀ ਤੇ ਗੁਰੂ ਅੰਗਦ ਸਾਹਿਬ ਸਨ, ਇਸੇ ਤਰ੍ਹਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਤੇ ਭਾਈ ਪਾਰੋ ਇੱਕੋ ਹੀ ਤੋਲ ਤੇ ਤੁਲਦੇ ਸਨ। ਪਰ ਗੁਰਿਆਈ ਜੋ ਸੀ ਗੁਰੂ ਅਮਰਦਾਸ ਮਹਾਰਾਜ ਜੀ ਇਹ ਪ੍ਰਗਟ ਹੋਏ, ਉਹ ਗੁਰਸਿੱਖੀ ਦੇ ਵਿੱਚ ਪੂਰੇ ਸੀ, ਰੋਜ਼ ਦਰਸ਼ਨ ਕਰਨ ਆਉਂਦੇ। ਇਹ ਨਹੀਂ ਸੀਗਾ ਵੀ ਮਨ ਚ ਮਾਣ ਆ ਗਿਆ ਵੀ ਇਹ ਤਾਂ ਮੇਰੇ ਗੁਰੂ ਭਾਈ ਨੇ, ਕੱਲ ਤੱਕ ਇਹ ਗਾਗਰਾਂ ਹੀ ਢੋਂਦੇ ਰਹੇ ਨੇ। ਗੁਰੂ ਜੋਤ ਸਮਝ ਕੇ ਉਹਨਾਂ ਦੀ ਭਗਤੀ ਕਰਦੇ ਸੀ, ਪੂਜਾ ਕਰਦੇ ਸੀ ਤੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸੀ। ਇੱਕ ਦਿਨ ਦਰਸ਼ਨ ਕਰਨ ਵਾਸਤੇ ਆਉਂਦੇ ਆ, ਘੋੜੇ ਤੇ ਸਵਾਰ ਹੋ ਕੇ, ਡੱਲਾ ਪਿੰਡ ਸੀਗਾ ਦਿਆਸਾ ਦੇ ਦੂਜੇ ਪਾਸੇ। ਪੱਤਣ ਦੇ ਉੱਤੇ ਇੱਕ ਨਵਾਬ ਨੇ ਫੌਜਾਂ ਉਤਾਰੀਆਂ ਹੋਈਆਂ ਨੇ, ਲੇਕਿਨ ਲੰਘਣ ਵਾਸਤੇ ਦਰਿਆ ਰਸਤਾ ਨਹੀਂ ਦੇ ਰਿਹਾ, ਬਹੁਤ ਜ਼ਿਆਦਾ ਉਹਦੇ ਵਿੱਚ ਹੜ੍ਹ ਆਇਆ ਹੋਇਆ। ਖੱਪਰ ਪੈਂਦੇ ਆ, ਘੁੰਮਣ ਘੇਰੀਆਂ ਬਣਦੀਆਂ, ਛੱਲਾਂ ਉਛਲਦੀਆਂ। ਕਿਸ਼ਤੀਆਂ ਵਾਲਿਆਂ ਨੇ ਜਵਾਬ ਦਿੱਤਾ ਕਿ ਮਹਾਰਾਜ, ਕਿਸ਼ਤੀਆਂ ਦਾ ਪੁਲ ਨਹੀਂ ਬੰਨ ਸਕਦੇ, ਕਿਉਂਕਿ ਪਾਣੀ ਦਾ ਜ਼ੋਰ ਇੰਨਾ ਜ਼ਿਆਦਾ ਹੈ, ਇਹ ਪੁਲ ਤੋੜ ਕੇ ਲੈ ਜਾਏਗਾ। ਉਸ ਵੇਲੇ ਕੀ ਦੇਖਦੇ ਆ, ਇੱਕ ਘੋੜ ਸਵਾਰ ਪੂਰੇ ਸਪੀਡ ਦੇ ਨਾਲ ਘੋੜੀ ਨੂੰ ਦੌੜਾਈ ਜਾ ਰਿਹਾ। ਨਵਾਬ ਨੇ ਕਿਹਾ ਵੀ ਇਹ ਕਿੱਧਰ ਜਾਂਦਾ? ਕਹਿੰਦੇ ਦਰਿਆ ਵੱਲ ਨੂੰ ਜਾ ਰਿਹਾ, ਮਹਾਰਾਜ ਸਪੀਡ ਵੀ ਬੜੀ ਹੈ ਇਹਦੀ। ਧਿਆਨ ਸਾਰਿਆਂ ਦਾ ਉੱਧਰ ਹੋ ਗਿਆ, ਕੀ ਦੇਖਦੇ ਨੇ? ਜਿਸ ਤਰ੍ਹਾਂ ਦੇ ਨਾਲ ਧਰਤੀ ਤੇ ਘੋੜੀ ਉਹਨਾਂ ਦੀ ਜਾ ਰਹੀ ਹੈ, ਦਰਿਆ ਸ਼ੁਰੂ ਹੋ ਗਿਆ, ਕੱਪਰ ਪੈਂਦੇ ਨੇ, ਘੁੰਮਣਕਾਰੀਆਂ ਦੇ ਵਿੱਚ ਘੁੰਮ ਰਿਹਾ ਹੈ ਪਾਣੀ, ਤੇ ਬੜੀਆਂ ਬੜੀਆਂ ਲਹਿਰਾਂ ਉੱਠ ਕੇ ਆਵਾਜ਼ ਦਿੰਦੀਆਂ, ਦਰਿਆ ਦੀ ਆਵਾਜ਼ ਡਰਾਉਣੀ ਹੈ, ਗਰਜ ਪੈ ਰਹੀ ਹੈ। ਲੇਕਿਨ ਉਹ ਉਛਲਦੀਆਂ ਲਹਿਰਾਂ ਦੇ ਉੱਪਰ ਦੀ ਘੋੜੀ ਤੁਰੀ ਜਾ ਰਹੀ ਹੈ ਜਿਵੇਂ ਧਰਤੀ ਤੇ ਜਾਂਦੀ ਹੈ। ਨਵਾਬ ਹੈਰਾਨ ਹੋ ਗਿਆ ਵੀ ਇਹ ਤਾਂ ਕੋਈ ਪੂਰਨ ਪੁਰਸ਼ ਹੈ, ਜਿਹਨੂੰ ਦਰਿਆ ਨੇ ਵੀ ਰਾਹ ਦਿੱਤਾ ਹੋਇਆ ਤੇ ਦਰਿਆ ਦਾ ਪਾਣੀ ਧਰਤੀ ਵਰਗਾ ਠੋਸ ਬਣਿਆ ਹੋਇਆ ਪੌੜਾਂ ਦੇ ਥੱਲੇ, ਨਹੀਂ ਪਾਣੀ ਕੀ ਤੇ ਪਾਣੀ ਦੇ ਉੱਤੇ ਤੁਰਨਾ ਕੀ। ਫੇਰ ਘੋੜੀ ਸਮੇਤ ਬਹੁਤ ਮਨ ਦੇ ਅੰਦਰ ਜਗਿਆਸਾ ਆਈ। ਗੁਰੂ ਤੀਸਰੇ ਪਾਤਸ਼ਾਹ ਦੇ ਦਰਸ਼ਨ ਭਾਈ ਪਾਰੋ ਨੇ ਕਰੇ, ਘੰਟਾ ਦੋ ਘੰਟੇ, ਕਿਉਂਕਿ ਮਹਾਂਪੁਰਸ਼ਾਂ ਦੇ ਸਮੇਂ ਨੀਯਤ ਹੋਇਆ ਕਰਦੇ ਵੀ ਇੰਨੇ ਵੇਲੇ ਮਿਲ ਸਕਦੇ ਹੋ, ਬਾਕੀ ਉਹਨਾਂ ਦੇ ਆਪਣੇ ਅੰਦਰਲੇ ਰਜੇਵੇਂ ਬਹੁਤ ਹੁੰਦੇ ਨੇ, ਥੋੜਾ ਸਮਾਂ ਸੰਗਤਾਂ ਦੇ ਵਾਸਤੇ ਕੱਢ ਦਿੰਦੇ ਨੇ ਤਾਂ ਕਿ ਇਹਨਾਂ ਦਾ ਵੀ ਭਲਾ ਹੋ ਜਾਵੇ, ਪਰ ਸੰਗਤਾਂ ਨੂੰ ਪਤਾ ਨਹੀਂ ਹੈ, ਆਪਣੇ ਹੀ ਕਾਰਜਾਂ ਵਾਸਤੇ ਜਿੱਦ ਕਰਨ ਲੱਗ ਜਾਂਦੇ। ਮੇਰਾ ਤਾਂ ਜੀ ਐਂ ਹੋ ਗਿਆ, ਤੁਸੀਂ ਉਹ ਕਰੋ, ਤੁਸੀਂ ਉਹ ਕਰੋ, ਪਾਪ ਤੁਸੀਂ ਕਰੋ ਤੇ ਫਲ ਅਸੀਂ ਭੋਗੀਏ। ਸਾਡੇ ਹੀ ਸਿੰਘ ਨੇ ਅਰਦਾਸ ਕਰਤੀ, ਸਾਹ ਦੀ ਬਿਮਾਰੀ ਸੀ, ਅਰਦਾਸ ਕਰਤੀ ਵੀ ਸੱਚੇ ਪਾਤਸ਼ਾਹ ਇਹਨੂੰ ਠੀਕ ਕਰ ਦੇ। ਉਹ ਤਾਂ ਠੀਕ ਹੋ ਗਿਆ, ਆਪ ਫੜਿਆ ਗਿਆ। ਕਿੰਨਾ ਕਿੰਨਾ ਹੁਣ ਔਖਾ ਹੋ ਰਿਹਾ, ਕਹੋ ਡਾਕਟਰ ਕੋਲ ਜਾ, ਉਹ ਡਾਕਟਰ ਕੋਲ ਜਾ। ਕੋਈ ਕਰਜ਼ਾ ਤਾਂ ਨਹੀਂ ਸੰਤਾਂ ਨੇ ਦੇਣਾ ਹੁੰਦਾ ਵੀ ਬਿਮਾਰੀਆਂ ਲੋਕਾਂ ਦੀਆਂ ਵਿਘਨ ਖਿੱਚ ਕੇ ਆਪਣੇ ਉੱਤੇ ਲੈ ਲੈਣ। ਉਹ ਵੀ ਭਜਨ ਬੰਦਗੀ ਕਰਦੇ ਨੇ, ਤੁਸੀਂ ਕਰ ਲਓ ਜੀ ਜੀ, ਉਹ ਕਰਦੇ ਨਾ, ਭਜਨ ਭੋਜਨ ਕੁਛ ਨਹੀਂ ਕਰਨਾ, ਵਿਕਾਰ ਅਸੀਂ ਕਰਾਂਗੇ, ਪਿਛਲੇ ਜਨਮਾਂ ਦੇ ਪਾਪ ਇਕੱਠੇ ਹੋਏ ਅਸੀਂ ਸੰਤਾਂ ਦੇ ਗਲ ਪਾਉਣੇ ਨੇ। ਇਹ ਬਾਤਾਂ ਆਮ ਤੌਰ ਤੇ ਸੰਤ ਜੇ ਮਿਲਦੇ ਨੇ, ਕੇਵਲ ਇਸ ਵਾਸਤੇ ਮਿਲਦੇ ਆ ਵੀ ਰੂਹਾਨੀ ਤੌਰ ਤੇ ਕੋਈ ਬੰਦਾ ਪਛੜਿਆ ਹੋਇਆ, ਉਹਨੂੰ ਰਾਹ ਨਹੀਂ ਲੱਭ ਰਿਹਾ, ਉਹਨੂੰ ਰਾਹ ਦੱਸਣ ਵਾਸਤੇ ਆਪਣਾ ਸਮਾਂ ਉਧਰ ਦਿੰਦੇ ਨੇ। ਲੇਕਿਨ ਸਾਡਾ ਕੀ ਕੰਮ ਹੈ? ਜੋਤਸ਼ੀ ਬਣਾ ਲੈਂਦੇ ਹਾਂ, ਜਾਦੂਗਰ ਬਣਾ ਲੈਂਦੇ ਹਾਂ ਸੰਤਾਂ ਨੂੰ, ਵੀ ਜਾਦੂ ਮਾਰੂਗਾ ਹੁਣ ਮੇਰਾ ਕੰਮ ਵਿਗੜਾ ਠੀਕ ਹੋ ਜਾਵੇ। ਉਹ ਜਦ ਸੰਤ ਆਵਾਜ਼ ਦਿੰਦੇ ਨੇ, ਰੋਜ਼ ਕਹਿੰਦੇ ਆ ਤੁਸੀਂ ਬੰਦਗੀ ਕਰੋ, ਨਾਮ ਜਪੋ, ਹੁਣ ਤਾਂ ਸੁਣਨਾ ਨਹੀਂ ਹੈ, ਜਾਂ ਫਸ ਜਾਣਾ, ਫਿਰ ਸੰਤ ਜੀ ਤੁਸੀਂ ਆਪਣੇ ਸਿਰ ਲਓ, ਕਿਉਂ ਲਓ? ਕਹਿੰਦੇ ਤੁਹਾਨੂੰ 5 ਰੁਪਈਏ ਮੱਥਾ ਟੇਕਿਆ, ਮੇਰੇ ਬਿਘਨ ਲੈ ਲਓ, ਹਜ਼ਾਰਾਂ ਹੀ 5 ਰੁਪਈਏ ਚ ਲੈ ਲਓ। ਇਹ ਗੱਲਾਂ ਗਲਤ ਨੇ, ਗਲਤ ਐਟੀਚਿਊਡ ਹੈ ਸੰਤਾਂ ਕੋਲ ਆਉਣ ਦਾ। ਫਿਰ ਜੇ ਸੰਤ ਸਖਤੀ ਕਰਨ ਲੱਗ ਜਾਣ, ਕਹਿੰਦੇ ਸੰਤ ਤਾਂ ਜੀ ਬਹੁਤ ਗਲਤ ਨੇ, ਇਹ ਤਾਂ ਮਿਲਦੇ ਹੀ ਨਹੀਂ ਹੈ, ਮਿਲਦੇ ਤਾਂ ਨਹੀਂ ਹੈ, ਇੰਨੇ ਕਰੋੜਾਂ ਵਿਘਨ ਕੀਤੇ ਹੋਏ ਆਪਣੇ ਸਿਰਾਂ ਤੇ ਕਿਵੇਂ ਚੱਕ ਲੈਣ, ਮੁਸ਼ਕਲ ਹੋ ਜਾਂਦਾ। ਉਹਨਾਂ ਕੋਲ ਬੰਦਗੀ ਦੀ ਬਾਤ ਹੁੰਦੀ ਹੈ, ਨਾਮ ਦੀ ਹੁੰਦੀ ਹੈ, ਜਾਂ ਦਰਸ਼ਨ ਦਾ ਫਲ ਵੈਸੇ ਹੀ ਹੋਇਆ ਕਰਦਾ, ਸ਼ਰਧਾ ਤਾਰ ਕੇ ਆਉਂਦਾ, ਦਰਸ਼ਨ ਦਾ ਫਲ ਲੈਂਦਾ, ਚਲੇ ਜਾਂਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਬੰਦਗੀ ਕਰਨ ਵਾਲਿਆਂ ਦੇ ਦਰਸ਼ਨ ਕਰਕੇ ਵਾਹਿਗੁਰੂ ਚਿੱਤ ਆ ਜਾਇਆ ਕਰਨ। ਸੋ ਭਾਈ ਬਾਰੋ ਇਸ ਤਰ੍ਹਾਂ ਨਹੀਂ ਸੀ ਜਾਂਦੇ ਵੀ ਮੇਰੀ ਦੁਕਾਨ ਨਹੀਂ ਚੱਲਦੀ, ਉਹ ਦਰਸ਼ਨ ਦੇ ਖਿੱਚ ਦੇ ਬੰਨੇ ਹੋਏ ਜਾਂਦੇ, ਤੇ ਕਰਨੀ ਕਮਾਈ ਇੰਨੀ ਜ਼ਬਰਦਸਤ ਸੀ ਕਿ ਰਾਮ ਦੇ ਨਾਲੇ ਲੰਘ ਜਾਂਦੇ ਸੀ ਪਾਣੀ ਦੇ ਉੱਤੋਂ। ਉਹ ਨਵਾਬ ਦੇ ਮਨ ਵਿੱਚ ਬੜਾ ਜਗਿਆਸਾ ਦਾ ਖਿਆਲ ਆਇਆ ਵੀ ਐਸਾ ਬੰਦਾ ਵੀ ਕੋਈ ਹੈ ਕਿ ਦਰਿਆ ਉਹਨੂੰ ਡੋਬੇ ਹੀ ਨਾ। ਵਾਪਸ ਆਉਂਦਿਆਂ ਤੇ ਸਾਹਮਣੇ ਖੜਾ ਹੋ ਗਿਆ, ਨੇੜੇ ਆਏ, ਹੱਥ ਬੰਨੇ, ਸਿਜਦਾ ਕੀਤਾ, ਭਾਈ ਪਾਰੋ ਨੇ ਘੋੜੀ ਰੋਕ ਲਈ। ਕਹਿਣਗੇ ਇਹ ਫਰਿਸ਼ਤੇ, ਤੂੰ ਇਸ ਧਰਤੀ ਦਾ ਹੈ ਜਾਂ ਅਸਮਾਨਾਂ ਦਾ ਹੈ, ਮੈਨੂੰ ਇਹ ਗੱਲ ਦੱਸ ਕੇ ਜਾ। ਕਹਿਣ ਲੱਗੇ ਮੈਂ ਤੁਹਾਡੇ ਵਰਗਾ ਹੀ ਬੰਦਾ ਪ੍ਰੇਮੀ ਹਾਂ, ਅਸੀਂ ਗੁਰੂ ਮਨਾਇਆ, ਫਰਕ ਇੰਨਾ ਹੀ ਹੈ, ਤੁਸੀਂ ਗੁਰੂ ਰਸਾਇਆ, ਗੁਰੂ ਮਨਾਇਆ। ਕਹਿਣ ਲੱਗਿਆ ਮੈਨੂੰ ਆਪਣਾ ਬਣਾ ਲਿਆ, ਫੌਜ ਦਾ ਮਾਲਕ ਹੈ, ਬੇਅੰਤ ਫੌਜ ਹੈ। ਕਹਿੰਦੇ ਇੰਨੀ ਫੌਜ ਆ ਲੁਗਲਾ ਜਿਹੜਾ ਹੈ ਲਗਾ ਤਗਾ ਇੰਨਾ ਲਈ ਫਿਰਦਾ ਹੈ, ਇਹਦਾ ਰਸਤਾ ਹੋਰ ਹੈ। ਉਸੇ ਵੇਲੇ ਆਪਣੇ ਲੜਕੇ ਨੂੰ ਵਰਦੀ ਲਾ ਕੇ ਦੇ ਦਿੱਤੀ, ਕਹਿੰਦਾ ਤੂੰ ਫੌਜ ਦਾ ਕਮਾਂਡਰ ਤੇ ਮੈਂ ਤਾਂ ਹੁਣ ਸਾਧੂ ਬਣਨਾ, ਦਰਵੇਸ਼ ਫਕੀਰ ਬਣਨਾ। ਉਹਨਾਂ ਦੀ ਚਰਨੀ ਲੱਗ ਗਿਆ, ਉਹ ਗੁਰੂ ਮਹਾਰਾਜ ਕੋਲ ਲੈ ਗਏ ਉਸ ਨੂੰ, ਨਵਾਬ ਨੂੰ, ਨਵਾਬੀ ਛੱਡਤੀ, ਬੰਦਾ ਬਣ ਗਿਆ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਾਰੋ ਇਹਨੂੰ ਉਪਦੇਸ਼ ਤੂੰ ਹੀ ਦੇ ਦੇ ਆਪ ਹੀ। ਸੋ ਮੇਰਾ ਮਤਲਬ ਹੈ ਕਹਿਣ ਤੋਂ ਕਿ ਐਡੇ ਉੱਚੇ ਉੱਚੇ ਗੁਰਸਿੱਖ, ਐਡੀਆਂ ਪਦਵੀਆਂ ਦੇ ਮਾਲਕ, ਨੌਵਾਂ ਪਾਤਸ਼ਾਹੀਆਂ ਥਾਈ ਗੁਰਸਿੱਖੀ ਦੇ ਵਿੱਚ ਚਲੇ ਆਉਂਦੇ ਸੀ। ਜਿਹੜੇ ਬੰਦੇ ਇਹ ਕਹਿ ਦਿੰਦੇ ਨੇ ਬਈ ਗੁਰਸਿੱਖੀ ਨੂੰ ਨਵੀਂ ਰੂਪ ਰੇਖਾ ਦੇਖੀ ਦਿੱਤੀ ਤੇ ਉਹਦੇ ਵਿੱਚ ਆਹ ਭਰਿਆ, ਉਹ ਭਰਿਆ, ਉਹ ਤਾਂ ਪਹਿਲਾਂ ਹੀ ਭਰਿਆ ਹੋਇਆ ਸੀ। ਗੁਰੂ ਦਸਵੇਂ ਪਾਤਸ਼ਾਹ ਨੇ ਬੇਅੰਤ ਕਿਸਮ ਦੇ ਫੁੱਲਾਂ ਨੂੰ ਇੱਕ ਗੁਲਦਸਤੇ ਦੇ ਵਿੱਚ ਸਜਾ ਦਿੱਤਾ, ਖਾਲਸੇ ਦੇ ਰੂਪ ਵਿੱਚ ਪ੍ਰਗਟ ਕਰ ਦਿੱਤਾ। ਮਿਹਨਤ ਪਹਿਲਾਂ ਹੀ ਹੋਈ ਹੋਈ ਸੀ ਸਾਰੀ, ਹਰ ਚੀਜ਼ ਤਿਆਰ ਸੀ ਪਹਿਲਾਂ, ਦੀਵਾ ਬੱਤੀ, ਬੱਤੀ ਵੀ ਤੇ ਦੀਵਾ ਵੀ ਤੇ ਤੇਲ ਵੀ ਤਿਆਰ ਸੀ। ਜਗ ਦੇ ਦੀਵੇ ਨੇ ਉਹਨੂੰ ਜਗਾ ਦੇਣਾ ਸੀ, ਆਪਣਾ ਰੂਪ ਬਣਾਉਣਾ ਸੀ ਗੁਰੂ ਨੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਤੀਸਰੇ ਪਾਤਸ਼ਾਹ ਦਾ ਟੈਸਟ ਬਹੁਤ ਜ਼ਬਰਦਸਤ ਹੋਇਆ, ਚੌਥੇ ਪਾਤਸ਼ਾਹ ਦਾ ਗੁਰੂ ਤੀਸਰੇ ਪਾਤਸ਼ਾਹ ਨੇ ਲਿਆ, ਚੌਥੇ ਪਾਤਸ਼ਾਹ ਨੇ ਗੁਰੂ ਪੰਜਵੇਂ ਪਾਤਸ਼ਾਹ ਦਾ ਟੈਸਟ ਲਿਆ, ਉਹਦੇ ਬਾਅਦ ਛੇਵੇਂ, ਸੱਤਵੇਂ, ਅੱਠਵੇਂ ਤੇ ਨੌਵੇਂ ਤੱਕ ਕੋਈ ਵਿਸ਼ੇਸ਼ ਟੈਸਟ ਸਿੱਖੀ ਦਾ ਨਹੀਂ ਸੀ ਹੋਇਆ, ਕਿਉਂਕਿ ਗੁਰਦੀ ਗੱਦੀ ਜਿਹੜੀ ਸੀ ਗੁਰੂ ਮਹਾਰਾਜ ਕਹਿੰਦੇ ਸੀ ਵੀ ਇਹਨਾਂ ਨੂੰ ਮਿਲੇ, ਹੋਇਆ ਤਾਂ ਬਹੁਤ ਜ਼ਬਰਦਸਤ, ਲੇਕਿਨ ਸਾਨੂੰ ਨਹੀਂ ਪਤਾ ਉਸਦਾ। ਕਿਉਂ ਜਦ ਗੁਰੂ ਅੱਠਵੇਂ ਪਾਤਸ਼ਾਹ ਨੂੰ ਗੱਦੀ ਦੇਣ ਲੱਗੇ ਉਸ ਵੇਲੇ ਸੰਗਤਾਂ ਦਾ ਖਿਆਲ ਸੀ ਕਿ ਰਾਮ ਰਾਏ 15 ਸਾਲ ਦੇ, 16 ਦੇ ਤੇ ਬੱਚੇ ਨੇ, ਇਹ ਗੱਦੀ ਉਹਨੂੰ ਮਿਲਣੀ ਚਾਹੀਦੀ ਹੈ। ਲੇਕਿਨ ਗੁਰੂ ਸਾਹਿਬ ਨੇ ਕਿਹਾ ਨਹੀਂ ਭਾਈ, ਕਰਨੀ ਕਮਾਈ ਦੇ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਬਹੁਤ ਗਾਹਾਂ ਵਧੇ ਹੋਏ। ਕਹਿੰਦੇ ਕਿਵੇਂ ਪਤਾ ਲੱਗੇ ਮਹਾਰਾਜ? ਕਹਿੰਦੇ ਜਿਹੜੀ ਚੌਂਕੀ ਤੇ ਬੈਠ ਕੇ ਦੋਏ ਭਜਨ ਕਰਦੇ ਨੇ ਅੱਡੋ ਅੱਡ, ਆ ਸੂਈ ਲੈ ਜਾਓ ਤੇ ਜੇ ਜਿਹਦੇ ਪਾਵੇ ਦੇ ਵਿੱਚ ਸੂਈ ਖੁੱਭ ਜਾਏਗੀ ਤਾਂ ਸਮਝ ਲਓ ਵੀ ਉਹਨੇ ਲੱਕੜ ਨੂੰ ਵੀ ਨਰਮ ਕਰ ਦਿੱਤਾ। ਰਾਮ ਰਾਏ ਜੀ ਦੇ ਪਾਵੇ ਵਿੱਚ ਸੂਈ ਖੁੱਭੀ ਲੇਕਿਨ ਖੁੱਭ ਨਾ ਸਕੀ। ਜਦ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਭਾਵੇਂ ਛੋਟੀ ਉਮਰ ਸੀ ਉਹਨਾਂ ਦੇ ਪਾਵੇ ਵਿੱਚ ਖੁੱਭੀ ਤਾਂ ਸੂਈ ਐਂ ਖੁੱਭੀ ਜਿਵੇਂ ਮੋਮ ਵਿੱਚ ਖੁੱਭਿਆ ਕਰਦੀ ਹੈ। ਸਾਰੀਆਂ ਸੰਗਤਾਂ ਨੇ ਦੇਖ ਲਿਆ ਵੀ ਟੈਸਟ ਨਾਮ ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਅਜੇ ਹੋਰ ਦੱਸਦੇ ਆ ਤੁਹਾਨੂੰ, ਜਦ ਇਹ ਭਜਨ ਕਰਨਗੇ ਇਹਨਾਂ ਦੇ ਸਰੀਰ ਵਿੱਚ ਸੂਈ ਚੋਬੋ ਫੇਰ ਮੈਨੂੰ ਦੱਸੋ। ਉਸ ਵੇਲੇ ਰਾਮ ਰਾਏ ਜੀ ਦੇ ਸਰੀਰ ਵਿੱਚ ਸੂਈ ਚੋਬੀ ਤਾਂ ਇਕਦਮ ਅੱਖਾਂ ਖੋਲ ਲੀਆਂ, ਦਰਦ ਹੋਇਆ, ਪੁੱਛਿਆ ਉਹਨੇ ਵੀ ਇਹ ਕੀ ਕਰਨ ਲੱਗਿਆ ਤੁਸੀਂ? ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਜਦੋਂ ਸਰੀਰ ਚ ਸੂਈ ਚੋਬਣ ਲੱਗੇ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਕਿ ਹੁਣ ਤੁਸੀਂ ਆਪੇ ਹੀ ਦੇਖ ਲਓ। ਪਰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖੀ ਦੀ ਜੋ ਪਰਖ ਸੀ, ਸਿੱਖੀ ਦੀ ਸਮੂਹਤ ਦੇ ਵਿੱਚੋਂ ਪਰਖ ਕੀਤੀ। ਜੇ ਉਹ ਪਰਖ ਸਾਹਿਬਜ਼ਾਦਿਆਂ ਦੀ ਕਰਦੇ, ਸਾਹਿਬਜ਼ਾਦਿਆਂ ਦੀ ਕਾਹਦੀ ਪਰਖ ਸੀ, ਉਹ ਤਾਂ ਸਾਰੇ ਹੀ ਪੂਰੇ ਸੀਗੇ। ਲੇਕਿਨ ਆਪ ਨੂੰ ਪਤਾ ਸੀ ਵੀ ਇਹ ਤਾਂ ਪੰਥ ਦੇ ਉੱਤੋਂ ਬਾਹਰ ਦਿੱਤੇ ਜਾਣੇ ਨੇ ਤੇ ਸੰਗਤ ਦੇ ਵਿੱਚੋਂ ਹੀ ਗੁਰੂ ਰੂਪ ਖਾਲਸਾ ਤਿਆਰ ਕੀਤਾ ਜਾਵੇ ਜਿਹੜਾ ਗੁਰੂ ਦਾ ਰੂਪ ਬਣੇ। ਸੋ ਉਹਦੇ ਵਾਸਤੇ ਮੈਂ ਕੱਲ ਬੇਨਤੀ ਕਰੀ ਸੀ ਕਿ ਸਿੱਖੀ ਪੂਰੀ ਹੋਈ ਹੋਈ ਸੀ, ਕੁਰਬਾਨੀਆਂ ਵੀ ਘੱਟ ਨਹੀਂ ਸੀ, ਭਾਈ ਦਿਆਲੇ ਨੇ ਦੇਖ ਚ ਉਬਲਦੇ ਨੇ ਹਾਇਆ ਬੂ ਨਹੀਂ ਕੀਤੀ, ਸ਼ਕਤੀ ਦਾ ਮਾਲਕ ਸੀ ਕਿ ਜੇ ਚਾਹੁੰਦਾ ਦਿੱਲੀ ਗਰਕ ਕਰ ਦਿੰਦਾ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਰਹੇ ਨੇ, ਹਾਇਆ ਬੂ ਨਹੀਂ ਕਰੀ, ਜਪਜੀ ਸਾਹਿਬ ਦਾ ਪਾਠ ਹੋ ਰਿਹਾ, ਦੋ ਧੜ ਦੋ ਹਿੱਸਿਆਂ ਚ ਸਰੀਰ ਚੀਰਿਆ ਗਿਆ। ਹੈਰਾਨ ਹੋ ਰਹੇ ਨੇ ਵੀ ਦੋਹਾਂ ਦੇ ਵਿੱਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਹੈ ਤੇ ਜਦ ਤੱਕ ਕੇਤੀ ਛੁੱਟੀ ਨਾਲ ਦੀ ਆਵਾਜ਼ ਨਹੀਂ ਆਈ ਉਹਨਾਂ ਚਿਰ ਸਰੀਰ ਨਹੀਂ ਬੰਦ ਹੋਇਆ। ਸੋ ਉਸ ਵੇਲੇ ਜਦੋਂ ਭੋਗ ਪਾਤਾ ਜਪਜੀ ਸਾਹਿਬ ਦਾ, ਫੇਰ ਉਸ ਵੇਲੇ ਚੇਤਨ ਕਲਾ ਸਰੀਰ ਦੇ ਵਿੱਚੋਂ ਕੱਢੀ ਆਪ। ਇਹ ਕੀ ਅਵਸਥਾ ਹੋਈ? ਮਹਾਰਾਜ ਕਹਿੰਦੇ ਇੱਕ ਐਸੀ ਅਵਸਥਾ ਹੈ ਜਿੱਥੇ ਮੌਤ ਜਿਹੜੀ ਹੈ ਗੁਰਸਿੱਖ ਦੇ ਨੇੜੇ ਨਹੀਂ ਆਉਂਦੀ, ਗੁਰਸਿੱਖ ਆਪਣੀ ਮਰਜ਼ੀ ਦੇ ਨਾਲ ਸੰਸਾਰ ਚ ਆਉਂਦਾ ਹੈ ਤੇ ਜਦੋਂ ਜੀ ਕਰੇ ਉਸ ਵੇਲੇ ਚਲਿਆ ਜਾਂਦਾ। ਇਸ ਤਰ੍ਹਾਂ ਫਰਮਾਨ ਕਰਦੇ ਹਾਂ
ਪਾਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ ਪਾਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ
ਕਿਸੇ ਦੀ ਤਾਕਤ ਨਹੀਂ ਹੈ ਸਰੀਰ ਚੋਂ ਭੇਜ ਦੇਵੇ, ਆਪਣੀ ਮਰਜ਼ੀ ਹੈ। ਫੇਰ ਵੀ ਐਸੇ ਕੌਤਕ ਹੁੰਦੇ ਨੇ ਜਿਹੜੇ ਹੈਰਾਨ ਕਰਦੇ। ਸਰਮਦ ਇੱਕ ਬਹੁਤ ਵੱਡਾ ਮਹਾਂਪੁਰਸ਼ ਹੋਇਆ, ਔਰੰਗਜ਼ੇਬ ਦਾ ਰਾਜ ਸੀ, ਆਪ ਬੇਪਰਵਾਹ ਸੀ, ਨਾ ਹਿੰਦੂ ਦਾ ਹੀ ਪਰਵਾਹ ਨਾ ਮੁਸਲਮਾਨ ਦੀ, ਜਿੱਥੋਂ ਮਿਲ ਗਿਆ ਪ੍ਰਸ਼ਾਦਾ ਛੱਕ ਲੈਂਦੇ। ਕੱਟੜ ਬੜੇ ਦੁਖੀ ਹੁੰਦੇ ਸੀ ਵੀ ਹਿੰਦੂ ਦਾ ਬਣਾਇਆ ਹੋਇਆ ਪ੍ਰਸ਼ਾਦਾ ਛੱਕ ਲੈਂਦਾ, ਪਰ ਉਹ ਇਹਨਾਂ ਨਾਲ ਲੱਗਦੇ ਬੜੇ ਸੀ, ਔਰੰਗਜ਼ੇਬ ਖਾਸ ਕਰਕੇ ਲੱਗਦਾ ਸੀ। ਉਹਦੇ ਮਨ ਵਿੱਚ ਸੀ ਕਿ ਇਸ ਫਕੀਰ ਨੂੰ ਮੈਂ ਮਰਵਾ ਦਾਂ। ਬੈਠਦੇ ਜਾਮਾ ਮਸਜਿਦ ਦੇ ਸਾਹਮਣੇ ਸੀਗੇ, ਉਹਨਾਂ ਦਾ ਉੱਥੇ ਮਜ਼ਾਰ ਬਣਿਆ ਹੋਇਆ, ਜਿਨ੍ਹਾਂ ਨੇ ਦਿੱਲੀ ਦੇਖੀ ਆ ਉਹਨਾਂ ਨੂੰ ਪਤਾ ਹੈ ਜਾਮਾ ਮਸਜਿਦ ਦੇ ਸਾਹਮਣੇ ਰਸਤੇ ਦੇ ਮਜ਼ਾਰ ਬਣਿਆ ਹੈ, ਉੱਥੋਂ ਦੀ ਲੰਘ ਕੇ ਜਾਂਦੇ ਸੀ ਨਮਾਜ਼ ਪੜ੍ਹਨ ਵਾਲੇ। ਉਹ ਜਦੋਂ ਔਰੰਗਜ਼ੇਬ ਨੇ ਲੰਘਣਾ ਤਾਂ ਹਰ ਵਕਤ ਚਿੜਦਾ ਸੀ ਇਸ ਫਕੀਰ ਨਾਲ, ਤੇ ਇਹਨੇ ਕਿਰਿਆ ਕੀ ਬਣਾਈ, ਵਸਤਰ ਲਾਤੇ ਸਾਰੇ ਨਗਨ ਫਿਰਨ ਲੱਗ ਗਏ। ਉਹ ਮਸਜਿਦ ਦੇ ਸਾਹਮਣੇ ਨਗਨ ਬੈਠਣਾ ਸ਼ਰ੍ਹਾਂ ਦੀ ਬੇਹੁਰਮਤੀ ਹੋਇਆ ਕਰਦੀ ਹੈ। ਔਰੰਗਜ਼ੇਬ ਨੇ ਆਪੇ ਕੱਟੜ ਸੀ ਮੌਲਵੀਆਂ ਨਾਲੋਂ ਵੀ ਜ਼ਿਆਦਾ, ਕਹਿਣ ਲੱਗਿਆ ਫਕੀਰ ਸਾਈਂ ਤੂੰ ਤੂੰ ਬ੍ਰਹਿਣਾ ਨਾ ਰਿਹਾ ਕਰ, ਨੰਗਾ ਨਾ ਰਿਹਾ ਕਰ। ਕਹਿੰਦਾ ਮੈਂ ਤੇਰੇ ਪਾਪ ਢਕਾਂ, ਆਪਣੇ ਸਰੀਰ ਨੂੰ ਢਕਾਂ। ਆ ਕੰਬਲ ਪਿਆ, ਕਹਿੰਦਾ ਉੱਤੇ ਨਹੀਂ ਲੈ ਸਕਦਾ ਤੂੰ? ਕਹਿੰਦਾ ਆ ਜਾ, ਉਤਰਿਆ ਹਾਥੀ ਤੋਂ ਤੇ ਮੇਰੇ ਉੱਤੇ ਦੇ ਦੇ। ਹਾਥੀ ਬਿਠਾ ਲਿਆ, ਰੰਗਦੇਵ ਉਤਰਿਆ, ਕਿਉਂਕਿ ਮਸਜਿਦ ਜਾਣਾ ਸੀ। ਉਹ ਚੱਕ ਕੇ ਕੰਬਲ ਉਹਦੇ ਉੱਤੇ ਦੇਣ ਲੱਗਿਆ ਤੇ ਹੇਠਾਂ ਕੀ ਦੇਖਦਾ? ਪਿਓ ਦਾ ਸਿਰ ਹੈ, ਭਰਾਵਾਂ ਦੇ ਸਿਰ ਨੇ, ਬੇਅੰਤ ਸਾਧੂ ਸੰਤਾਂ ਦੇ ਜਿਹਨੇ ਜਿਹੜੇ ਇਹਨਾਂ ਨੇ ਮਾਰੇ ਸੀ, ਸਭ ਦੇ ਸਿਰੇ ਸਿਰ ਨਜ਼ਰ ਆਏ। ਡਰ ਕੇ ਕੰਬਲ ਉਵੇਂ ਜਿਵੇਂ ਰੱਖਤਾ। ਕਹਿੰਦੇ ਜੇ ਹਿੰਮਤ ਹੈ ਤਾਂ ਕੰਬਲ ਦੇ ਦੇ ਮੇਰੇ ਤੇ। ਕਹਿੰਦਾ ਮੈਂ ਤੇਰੇ ਦੋਸ਼ਾਂ ਨੂੰ ਢਕਾਂਗਾ, ਆਪਣਾ ਸਰੀਰ ਢਕਾਂ। ਡਰ ਗਿਆ, ਸ਼ਰਧਾ ਚ ਨਹੀਂ ਆਇਆ, ਸ਼ਰਧਾ ਚ ਗੁਰੂ ਤੇਗ ਬਹਾਦਰ ਸਾਹਿਬ ਦੇਵ ਨਹੀਂ ਆਇਆ। ਰਾਮ ਰਾਏ ਜੀ ਨੇ ਬੇਅੰਤ 72 ਕਿਸਮ ਦੀਆਂ ਸ਼ਕਤੀਆਂ ਦਿਖਾਈਆਂ ਉਹਨੂੰ, ਉਹਦੇ ਵੀ ਸ਼ਰਧਾ ਚ ਨਹੀਂ ਆਇਆ। ਕੱਟੜ ਸੀ ਬਹੁਤ, ਜੇ ਰੱਬ ਵੀ ਆ ਜਾਂਦਾ ਉਹਦੇ ਵੀ ਨਹੀਂ ਸੀ ਉਹਨੇ ਸ਼ਰਧਾ ਚ ਆਉਣਾ। ਸੋ ਐਸਾ ਉਹ ਮਹਾਂਪੁਰਸ਼ ਸੀ। ਇੱਕ ਵਾਰੀ ਕੋਈ ਆਇਆ ਗਰੀਬ ਆਦਮੀ, ਕਹਿਣ ਲੱਗਿਆ ਮਹਾਰਾਜ ਮੇਰੀ ਲੜਕੀ ਦੀ ਸ਼ਾਦੀ ਹੈ, ਮੇਰੇ ਕੋਲ ਕੋਈ ਪੈਸਾ ਨਹੀਂ। ਕਹਿੰਦੇ ਐਂ ਕਰ, ਆ ਕਾਨਾ ਫੜਾ ਸਾਨੂੰ। ਕਾਨਾ ਤੋੜ ਲਿਆ ਤੇ ਮੰਜਾ ਗਿਆ ਬਣਾਤਾ ਉਹਦੇ ਵਿੱਚ, ਉਹਦੀਆਂ ਪਾਲ ਕੇ ਉਹਨੂੰ ਜਿਵੇਂ ਮੰਜਾ ਹੁੰਦਾ ਐ ਬਣਾਤਾ। ਉਹ ਕਹਿੰਦਾ ਲੈ ਆ ਰੰਗਦੇਵ ਦਾ ਤਖ਼ਤ ਹੈ, 10,000 ਚ ਵੇਚਿਆ ਬਾਜ਼ਾਰ ਚ। ਹੋਕਾ ਦੇਣਾ ਸ਼ੁਰੂ ਕਰਤਾ, ਟੋਕਰੀ ਚ ਰੱਖਿਆ ਹੋਇਆ ਪਲੰਗ ਜਿਹਾ। ਉਹ ਇੱਕੋ ਹੀ ਗੱਲ ਕਰਦਾ ਜਾਂਦਾ ਵੀ ਰੰਗਦੇਵ ਦਾ ਤਖ਼ਤ ਪੀਰ ਸਰਮਦ ਨੇ 10,000 ਚ ਵੇਚਣਾ ਕਰ ਲਿਆ, ਮੇਰੇ ਸਿਰ ਦੇ ਉੱਤੇ ਉਹਦਾ ਤਖ਼ਤ ਹੈ। ਰੰਗਦੇਵ ਨੂੰ ਜਾ ਕੇ ਖਬਰ ਕਰੀ ਕਿ ਮਹਾਰਾਜ ਤੁਹਾਡਾ ਤਾਂ ਤਖ਼ਤ ਨਿਲਾਮ ਹੋ ਰਿਹਾ 10,000 ਚ। ਡਰ ਗਿਆ ਵੀ ਜੇ ਸਰਮਦ ਕਰ ਰਿਹਾ ਸੱਚੀਆਂ ਮੇਰਾ ਤਖ਼ਤ ਨਿਲਾਮ ਹੋ ਜਾਣਾ। ਉਸੇ ਵੇਲੇ ਪੈਸੇ ਦਿੱਤੇ, ਕਹਿਣ ਲੱਗਿਆ ਹੁਣੇ ਖਰੀਦ ਲਿਓ। ਉਹ 10,000 ਰੁਪਈਆ ਦਿੱਤਾ ਉਸ ਪ੍ਰੇਮੀ ਨੂੰ ਤੇ ਉਹ ਕਾਨਿਆਂ ਦਾ ਤਖ਼ਤ ਬਣਿਆ ਹੋਇਆ ਲੈ ਗਏ, ਬਚਾ ਲਿਆ ਰਾਜ ਸਾਧੂ ਤੋਂ। ਸੋ ਐਸੇ ਬੇਪਰਵਾਹ ਸਨ ਉਹ। ਇੱਕ ਕਲਮਾ ਪੜ੍ਹਦੇ ਹੁੰਦੇ ਸੀ, ਇਲਿਲਾ ਲਾ ਇਲਾ ਨਹੀਂ ਸੀ ਕਹਿੰਦੇ ਹੁੰਦੇ, ਇਕੱਲਾ ਹੀ ਬੋਲਣਾ ਇਲਿਲਾ। ਉਹ ਰੰਗਦੇਵ ਨੇ ਕਹਿਣਾ ਵੀ ਤੂੰ ਪੂਰਾ ਕਲਮਾ ਕਿਉਂ ਨਹੀਂ ਪੜ੍ਹਦਾ, ਸ਼ਰ੍ਹਾਂ ਦੀ ਬੇਹੁਰਮਤੀ ਕਰਨਾ ਹੈ, ਤਜੀਆਂ ਹਟਾਉਣਾ। ਕਾਜ਼ੀਆਂ ਨੇ ਫਤਵਾ ਦੇ ਦਿੱਤਾ ਬਈ ਇਹ ਬੰਦੇ ਨੂੰ ਕਤਲ ਕਰ ਦੇਣਾ ਚਾਹੀਦਾ। ਰੰਗਦੇਵ ਨੇ ਕਿਹਾ, ਕਹਿੰਦਾ ਸਰਮਦ ਤੂੰ ਕਲਮਾ ਦੀ ਬੇਹੁਰਮਤੀ ਕਰਦਾ, ਮਰਿਆਦਾ ਭੰਗ ਕਰਦਾ, ਤੈਨੂੰ ਸਜ਼ਾਏ ਮੌਤ ਦੇਣ ਦਾ ਹੁਕਮ ਹੋ ਚੁੱਕਿਆ। ਕਹਿੰਦਾ ਜੇ ਮੈਨੂੰ ਸਜ਼ਾਏ ਮੌਤ ਦਿੱਤੀ ਨਾ, ਤੇਰਾ ਇੱਕ ਕੋਈ ਬਾਲ ਬੱਚਾ ਨਹੀਂ ਬਚਣਾ। ਜੇ ਤੈਨੂੰ ਐਤਵਾਰ ਨਹੀਂ ਆਉਂਦਾ ਮੇਰੀ ਉਂਗਲੀ ਨੂੰ ਕੱਟ ਕੇ ਦੇ। ਰੰਗਦੇਵ ਨੇ ਕਿਹਾ ਚੀਰਾ ਦੋ ਇਹਦੀ ਉਂਗਲੀ ਤੇ। ਉਹ ਚੀਰਾ ਉਹਦੀ ਉਂਗਲੀ ਤੇ ਦੇਣ ਲੱਗਿਆ ਤੇ ਰੰਗਦੇਵ ਹਾਏ ਹਾਏ ਕਰਦਾ, ਕਹਿੰਦਾ ਬਸ ਬਸ ਕਾਹ ਨਾ ਡੂੰਘਾ ਨਾ ਕੱਟ ਦੇ। ਇੰਨੇ ਨੂੰ ਮਹਿਲਾਂ ਚੋਂ ਖਬਰਾਂ ਆ ਗਈਆਂ ਵੀ ਰਾਜਕੁਮਾਰ ਦੀ ਉਂਗਲੀ ਕੱਟ ਗਈ, ਮਹਾਰਾਜ ਬੇਗਮਾਂ ਦੀ ਉਂਗਲੀਆਂ ਕੱਟ ਗਈਆਂ। ਕਹਿਣ ਲੱਗਿਆ ਇਹ ਤਾਂ ਨਹੀਂ ਮਾਰਿਆ ਜਾ ਸਕਦਾ। ਕਹਿਣ ਲੱਗਿਆ ਸਰਮਦ ਫਕੀਰ ਸਾਈ, ਮੈਂ ਤਾਂ ਕਿਹਾ ਵੀ ਫਕੀਰ ਜਿਹੜੇ ਹੁੰਦੇ ਨੇ ਉਹ ਦੇਹ ਦਿਆਸ ਤੋਂ ਉੱਤੇ ਹੁੰਦੇ ਨੇ, ਤੂੰ ਤਾਂ ਆਪਣੇ ਆਪ ਨੂੰ ਦੇਹ ਮੰਨਦਾ। ਉਹ ਕਹਿੰਦਾ ਤੈਨੂੰ ਚਮੜੇ ਦੀ ਲੋੜ ਹੈ, ਦੇ ਦੂੰਗਾ ਮੈਂ, ਲੈ ਲੈ। ਤੇਰਾ ਵੀ ਜਿਹੜੀ ਤੂੰ ਮੰਗ ਕਰਦਾ ਉਹ ਅਸੀਂ ਤੇਰੀ ਮੰਗ ਪੂਰੀ ਜ਼ਰੂਰ ਕਰਾਂਗੇ। ਸੰਤਾਂ ਦੇ ਦਰ ਤੇ ਆ ਕੇ ਜੋ ਮੰਗਦਾ ਉਹ ਦੇਹ ਦਿਆ ਕਰਦੇ ਨੇ। ਤੂੰ ਆ ਚਮੜਾ ਮੰਗਦਾ, ਤੈਨੂੰ ਚਮੜਾ ਜ਼ਰੂਰ ਮਿਲ ਜਾਏਗਾ। ਤੇ ਉਹ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਤਾਰਾ ਹੈ ਇਹ ਬਾਦਸ਼ਾਹਾਂ ਦਾ ਬਾਦਸ਼ਾਹ। ਇਹਨੇ ਆ ਕੇ ਕਿਹਾ ਵੀ ਤੂੰ ਕਿਵੇਂ ਕਹੀ ਜਾਂਦਾ ਬਾਦਸ਼ਾਹਾਂ ਦਾ ਬਾਦਸ਼ਾਹ? ਉਹ ਤਾਂ ਮੇਰੀ ਕੈਦ ਦੇ ਅੰਦਰ ਹੈ ਤੇ ਮੈਂ ਇਸ ਵੇਲੇ ਦਿੱਲੀ ਦੇ ਤਖ਼ਤ ਤੇ ਬੈਠਾ। ਉਹ ਕਹਿੰਦੇ ਜੇ ਦੇਖਣਾ ਹੈ ਤਾਂ ਅੱਜ ਰਾਤ ਨੂੰ ਦੇਖ ਲਈ, ਤੂੰ ਤੈਨੂੰ ਦਿਖਾ ਦਾਂਗੇ ਵੀ ਬਾਦਸ਼ਾਹ ਕਿਹਾ ਜਾ। ਉਹ ਜਿਸ ਵਕਤ ਰਾਤ ਪਈ, ਸੁਪਨਾ ਆਉਂਦਾ, ਸੁਪਨੇ ਚ ਕੀ ਦੇਖਦਾ ਹੈ? ਉਹ ਤਾਂ ਬਹਿਸ਼ਤਾਂ ਦੇ ਤਖ਼ਤ ਦੇ ਉੱਤੇ ਬੈਠਾ ਹੈ, ਨੂਰ ਚਿਲਮਿਲ ਚਿਲਮਿਲ ਕਰਦਾ ਉਹਦੇ ਦੁਆਲੇ, ਤੇ ਆਪ ਕੀ ਹੈ ਗੰਦ ਮੰਦ ਚੱਕਣ ਵਾਲਾ ਬੰਦਾ ਹੈ, ਗੰਦ ਚੋ ਰਿਹਾ ਤੇ ਦਾੜੀ ਤੇ ਮੂੰਹ ਤੇ ਪੈ ਰਿਹਾ, ਬਦਬੂ ਆ ਰਹੀ ਹੈ, ਸੜਿਆਂ ਮਾਰ ਰਹੀ ਹੈ। ਉਹ ਜਾਗ ਆ ਗਈ। ਜਦ ਆਇਆ ਦੂਏ ਦਿਨ ਕਹਿਣ ਲੱਗੇ, ਕਿਉਂ ਦੇਖ ਲਿਆ, ਤੇਰਾ ਹਾਲ ਆ ਹੋਣਾ ਤੇ ਉਹਦਾ ਆ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਡਰਦਾ ਸੀ। ਸ਼ੀਰ ਇਹਨੇ ਕੈਦ ਕਰਤਾ, ਕੋਲੜੇ ਲਾਉਣੇ ਸ਼ੁਰੂ ਕਰਤੇ। ਰੋਜ਼ ਦੇ 100 ਕੋਲੜਾ ਮਾਰਦਾ ਸੀ ਤੇ ਨਮਕ ਵਾਲਾ ਪਾਣੀ ਦਿੰਦਾ ਸੀ ਤੇ ਖੀਰ ਜਾਮਾ ਮਸਜਿਦ ਦੇ ਅੱਗੇ ਲਿਆਂਦਾ ਤੇ ਉੱਥੇ ਕਹਿਣ ਲੱਗੇ, ਤੈਨੂੰ ਕਤਲ ਕਰਨਾ ਹੈ। ਕਹਿੰਦੇ ਕਰਦੇ, ਫੇਰ ਮੈਂ ਤੇਰਾ ਜਿਹੜਾ ਅੱਧਾ ਕਰਮ ਹੈ ਉਹ ਬੋਲੂੰਗਾ, ਤੇਰੀ ਵੀ ਭਾਵਨਾ ਪੂਰੀ ਕਰ। ਜਦੋਂ ਉਹਦਾ ਸੀਸ ਕੱਟ ਦਿੱਤਾ, ਉਹ ਸੀਸ ਧਰਤੀ ਤੇ ਟਿਕਿਆ ਨਹੀਂ ਹੈ, ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ, ਲਾ ਇਲਾ ਇਲ ਇਲਾ ਲਾ ਇਲਾ ਇਲ ਇਲਾ। ਅੱਧਾ ਕਰਮਾ ਜਿਹੜਾ ਸੀ ਉਹ ਨਾਲ ਸਰੀਰ ਹਰਕਤ ਕਰ ਰਿਹਾ, ਉਂਗਲੀ ਖੂਨ ਚ ਭਿਉਂ ਰਿਹਾ ਆਪਣੇ ਚ, ਉਹਦੇ ਨਾਲ ਕੰਧ ਤੇ ਲਿਖ ਰਿਹਾ, ਸਾਰੀ ਕੰਧ ਭਰਤੀ ਲਿਖ ਕੇ। ਸੋ ਐਸੇ ਐਸੇ ਜੋ ਮਹਾਂਪੁਰਸ਼ ਨੇ, ਗੁਰਮੁਖ ਆਵੇ ਜਾਏ ਨਿਸੰਗ, ਸਰੀਰ ਕੱਟ ਦਿੱਤਾ ਲੇਕਿਨ ਉਹ ਲਿਖ ਰਿਹਾ ਉਹਦਾ ਸਰੀਰ। ਬਾਬਾ ਦੀਪ ਸਿੰਘ ਦਾ ਸੀਸ ਕੱਟਿਆ ਜਾਂਦਾ ਲੇਕਿਨ ਸ਼ਸਤਰ ਜਿਵੇਂ ਚੱਲ ਰਿਹਾ ਸੀਸ ਹੱਥ ਦੇ ਉੱਤੇ ਸਾਂਭਿਆ ਹੋਇਆ, ਕਿਉਂਕਿ ਅਜੇ ਜਾਣਾ ਨਹੀਂ ਸੀ ਚਾਹੁੰਦੇ, ਅਜੇ ਪ੍ਰਕਰਮਾ ਤੱਕ ਸੀਸ ਲੈ ਕੇ ਜਾਣਾ ਸੀ। ਸੋ ਇਸ ਤਰ੍ਹਾਂ ਦੇ ਨਾਲ ਭਾਈ ਦਿਆਲਾ ਜੀ ਦੇਗ ਚ ਉਬਾਲੇ ਖਾਂਦੇ ਆਪਣੀ ਮਰਜ਼ੀ ਨਾਲ ਚਲੇ ਗਏ। ਭਾਈ ਸਤੀ ਦਾਸ ਜੀ ਨੂੰ ਅੱਗ ਲਾ ਦਿੱਤੀ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ। ਸੋ ਮੈਂ ਇਹ ਬੇਨਤੀ ਕਰਦਾ ਕਿ ਸਿੱਖੀ ਤਾਂ ਬਹੁਤ ਮਜ਼ਬੂਤ ਸੀ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੀ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਰੂਪ ਰੇਖਾ ਦੇਣੀ ਸੀ ਸੰਗਤ ਨੂੰ ਪਰਖ ਕੇ, ਸੰਗਤ ਦੇ ਸਾਹਮਣੇ। ਸੋ ਇਸ ਨੂੰ ਪਰਖਣ ਨੂੰ ਕਸਵੱਟੀ ਕਹਿੰਦੇ ਨੇ। ਜਦੋਂ ਕਸਵੱਟੀ ਲੱਗਦੀ ਹੈ, ਕੱਚੇ ਪਿੱਲੇ ਗੱਲਾਂ ਵਾਲੇ ਨੀ ਕਸਵੱਟੀ ਚੋਂ ਪਾਸ ਹੋਇਆ ਕਰਦੇ, ਜਿਵੇਂ ਇਮਤਿਹਾਨ ਹੋਇਆ ਕਰਦਾ ਹੈ, ਉਸ ਵੇਲੇ ਉਹੀ ਸਟੂਡੈਂਟ ਮੈਰਿਟ ਲਿਸਟ ਲੈਂਦੇ ਨੇ ਜਿਨ੍ਹਾਂ ਨੇ ਪੂਰੀ ਪੜ੍ਹਾਈ ਕਰੀ ਹੈ। ਜਿਹੜੇ ਪੜ੍ਹਾਈ ਚ ਕਮਜ਼ੋਰ ਨੇ ਉਹ ਤਾਂ ਕੋਈ ਥਰਡ ਕਲਾਸ ਪਾਸ ਹੈ, ਕੋਈ ਕੁਛ ਹੈ। ਸੋ ਇਹ PhD ਦਾ ਇਮਤਿਹਾਨ ਸੰਗਤ ਦੇ ਉੱਤੇ ਸੀ, ਇਹਨੂੰ ਕਸਵੱਟੀ ਕਹਿੰਦੇ ਨੇ। ਜਦੋਂ ਕਸਵੱਟੀ ਲੱਗਦੀ ਹੈ ਅਸਲ ਤਾਂ ਨਿਕਲ ਆਉਂਦਾ, ਲੇਕਿਨ ਜਿਹੜੀ ਖੋਟ ਹੈ ਉਹ ਦਿਖਾਵਾ ਉਹ ਰਹਿ ਜਾਂਦਾ, ਉਹ ਨਹੀਂ ਨਿਕਲਿਆ ਕਰਦਾ। ਐਸਾ ਬਾਣੀ ਦੇ ਅੰਦਰ ਫਰਮਾਨ ਆਇਆ,
ਜਦੋਂ ਲੱਗਦੀ ਹੈ ਰਾਮ ਕਸੌਟੀ ਪਾਸ ਹੁੰਦੇ ਮਾਰੇ ਜੀਂਦੇ, ਲੱਗਦੀ ਹੈ ਰਾਮ ਕਸੌਟੀ ਪਾਸ ਹੁੰਦੇ ਮਾਰੇ ਜੀਂਦੇ, ਆਹ
ਜਿਸ ਨੇ ਆਪਣੇ ਸਿਰ ਤੋਂ ਪਰੇ ਜਾ ਕੇ ਪਿਆਰ ਗੁਰੂ ਦੇ ਨਾਲ ਪਾਇਆ ਉਹ ਤਾਂ ਪਾਸ ਹੋ ਜਾਂਦਾ ਹੈ, ਦੂਸਰਾ ਜਿਹਨੂੰ ਗਰਜਾਂ ਦੇ ਨਾਲ ਗੁਰੂ ਕੋਲ ਆਇਆ ਉਹ ਫੇਲ ਹੋ ਜਾਂਦਾ। ਗੁਰੂ ਮਹਾਰਾਜ ਨੂੰ ਇੱਕ ਵਾਰੀ ਗੁਰਸਿੱਖਾਂ ਨੇ ਸਵਾਲ ਕਰਿਆ ਕਿ ਮਹਾਰਾਜ ਤੁਹਾਡੇ ਕੋਲ ਆਉਂਦੇ ਸਾਰੇ ਹੀ ਨੇ, ਇੱਕ ਤਾਂ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ, ਇੱਕ ਉਦੋਂ ਹੇਠਾਂ ਨੇ, ਇੱਕ ਉਸ ਤੋਂ ਹੇਠਾਂ ਨੇ, ਇੱਕ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ। ਕਾਰਨ ਕੀ ਹੈ? ਤੁਹਾਡੇ ਬਚਨ ਵੀ ਸਾਰੇ ਸੁਣਦੇ ਨੇ, ਫੇਰ ਇਹ ਗੱਲ ਕੀ ਹੁੰਦੀ ਹੈ? ਗੁਰੂ ਮਹਾਰਾਜ ਕਹਿਣ ਲੱਗੇ ਪਿਆਰਿਓ ਤੁਹਾਨੂੰ ਇੱਕ ਪ੍ਰੈਕਟੀਕਲ ਮਿਸਾਲ ਦੇ ਨਾਲ ਅਸੀਂ ਗੱਲ ਸਮਝਾਉਣੀ। ਕਹਿਣ ਲੱਗੇ ਭਾਈ ਤਿੰਨ ਬਾਟੇ ਲਿਆਓ ਪਾਣੀ ਦੇ ਭਰ ਕੇ। ਹੁਕਮ ਦੀ ਤਾਮੀਲ ਹੋ ਗਈ, ਬਾਟੇ ਆ ਗਏ। ਮਹਾਰਾਜ ਕਹਿੰਦੇ ਆ ਪਤਾਸ਼ੇ ਪਏ ਨੇ ਸਾਹਮਣੇ, ਇਹਦਾ ਉਂਜਲ ਭਰ ਕੇ ਇੱਕ ਬਾਟੇ ਚ ਪਾ ਦੇ ਪਿਆਰਿਆ। ਦੂਰ ਨਿਗਾਹ ਕੀਤੀ, ਕਹਿੰਦੇ ਉਹ ਡਲਾ ਪਿਆ ਮਿੱਟੀ ਦਾ ਚੁੱਕ ਲਿਆ, ਤੂੰ ਇਹ ਬਾਟੇ ਚ ਪਾ ਦੇ। ਤੀਸਰੇ ਨੂੰ ਕਹਿਣ ਲੱਗੇ ਉਹ ਪੱਥਰ ਪਏ ਨੇ ਛੋਟੇ ਛੋਟੇ, ਤੂੰ ਉਹ ਚੁੱਕ ਲਿਆ, ਤੂੰ ਉਹ ਬਾਟੇ ਚ ਪਾ ਦੇ। ਆਪ ਬਚਨ ਕਰਨ ਲੱਗ ਗਏ, ਕਾਫੀ ਸਮਾਂ ਲੰਘਿਆ। ਇਹ ਗੁਰਸਿੱਖ ਨੇ ਕਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਅੱਜ ਇੱਕ ਬਚਨ, ਸ਼ੰਕਾ ਸੀ ਸਾਰਿਆਂ ਦਾ ਤੇ ਉਹਦਾ ਉੱਤਰ ਦੇਣਾ ਸੀ। ਕਹਿੰਦੇ ਹਾਂ ਉੱਤਰ ਦੇ ਰਹੇ ਹਾਂ, ਕਾਲੇ ਨਾ ਪੋ। ਕਹਿਣ ਲੱਗੇ ਭਾਈ ਲਿਆਓ ਤਾਂ ਬਾਟੇ, ਪਤਾਸ਼ਿਆਂ ਵਾਲੇ ਬਾਟੇ ਨੂੰ। ਕਹਿਣ ਲੱਗੇ ਪਤਾਸ਼ਿਆਂ ਵਾਲੇ ਪ੍ਰੇਮੀ ਨੂੰ ਵੀ ਤੈਂ ਪਤਾਸ਼ੇ ਪਾਤੇ ਸੀ? ਕਹਿੰਦੇ ਹਾਂ। ਕਹਿੰਦੇ ਹੁਣ ਕੱਢ ਬਾਹਰ ਪਾਣੀ ਦਾ। ਉਹ ਮਾੜੇ ਮਾੜੇ ਦਿਸਦੇ ਸੀ, ਜਦ ਹੱਥ ਪਾਇਆ ਉਹ ਵਿੱਚੇ ਘੁਲ ਗਏ। ਕਹਿੰਦੇ ਕੱਢਦਾ ਨਹੀਂ ਹੈ? ਕਹਿੰਦਾ ਮਹਾਰਾਜ ਇੱਥੇ ਤਾਂ ਕੁਛ ਵੀ ਨਹੀਂ ਹੈ, ਪਾਣੀਓ ਪਾਣੀ। ਦੂਸਰੇ ਨੂੰ ਕਿਹਾ, ਉਹਨੇ ਉਂਜਲ ਭਰਿਆ, ਗਾਰਾ ਕੱਢ ਲਿਆ ਬਾਹਰ, ਪਾਣੀ ਹੈ ਹੀ ਨਹੀਂ ਸੀ ਉਹਦੇ ਚ। ਕਹਿੰਦੇ ਇਹਨੂੰ ਧੁੱਪੇ ਰੱਖਿਆ ਉੱਥੇ। ਤੀਸਰੇ ਨੂੰ ਕਿਹਾ ਪੱਥਰ ਕੱਢ, ਮੌਸਮ ਇਹੋ ਜਿਹਾ ਹੀ ਸੀ ਗਰਮੀ ਦਾ, ਹਵਾ ਗਰਮ ਚੱਲਦੀ ਸੀ। ਮਹਾਰਾਜ ਕਹਿਣ ਲੱਗੇ ਕਿਉਂ ਭਾਈ ਇਹ ਗਿੱਲੇ ਹੋਏ ਨਹੀਂ? ਉਹ ਦੇਖਦੇ ਦੇਖਦੇ ਹਵਾ ਗਰਮ ਆਈ, ਸੁੱਕ ਗਏ ਜਦੇ। ਕਹਿੰਦਾ ਮਹਾਰਾਜ ਜਦ ਕੱਢੇ ਸੀ ਜਦ ਤਾਂ ਗਿੱਲੇ ਸੀਗੇ, ਪਰ ਹਵਾ ਲੱਗਣ ਦੇ ਨਾਲ ਇਹ ਤਾਂ ਉਹ ਜਿਹੇ ਹੀ ਬਣ ਗਏ ਜਿਹੇ ਪਹਿਲਾਂ ਸੀ। ਕਹਿੰਦੇ ਚੰਗਾ ਰੱਖ ਦੋ। ਰੱਖ ਦਿੱਤਾ ਤਾਂ ਥੋੜੀ ਦੇਰ ਠਹਿਰੇ। ਕਹਿੰਦੇ ਦੇਖੋ ਪਿਆਰਿਓ, ਇੱਕ ਤਾਂ ਉਹ ਨੇ ਜੋ ਗੁਰੂ ਦੀ ਬਾਣੀ ਦੇ ਵਿੱਚ ਲੀਨ ਹੋ ਕੇ ਆਪਣਾ ਆਪਾ ਗਵਾ ਦਿੰਦੇ ਨੇ, ਉਹ ਤਾਂ ਹੈਗੇ ਪਤਾਸ਼ਿਆਂ ਵਰਗੇ। ਦੂਸਰੇ ਉਹ ਨੇ ਜਿਹੜੇ ਆਉਂਦੇ ਨੇ ਤੇ ਬਚਨ ਸੁਣ ਕੇ ਕੁਛ ਮਨ ਟਲ ਗਿਆ ਉਹਨਾਂ ਦਾ, ਕੁਛ ਗੁਰੂ ਵੱਲ ਲੱਗ ਗਿਆ, ਸੁਣਿਆ ਸੁਣਾਇਆ ਕਰਕੇ ਅੰਮ੍ਰਿਤ ਵੀ ਛਕ ਲਿਆ, ਪਰ ਥੋੜੀ ਦੇਰ ਤੋਂ ਬਾਅਦ ਪ੍ਰਸੰਗ ਦਾ ਜਦ ਪ੍ਰਸੰਗ ਦੀ ਹਵਾ ਦਾ ਗਰਮ ਘੁਲਦਾ ਆਉਣਾ, ਉਸ ਵੇਲੇ ਮਿੱਟੀ ਦਾ ਡਲਾ ਕੱਢ ਕੇ ਰੱਖਿਆ ਸੀ, ਉਹ ਦੇਖੋ ਹੁਣ ਆ ਚੜ ਗਿਆ ਤੇ ਥੋੜੀ ਦੇਰ ਨੂੰ ਸੁੱਕ ਜਾਣਾ। ਕਹਿੰਦੇ ਕੈਸੇ ਹੋਇਆ ਕਰਦੇ ਨੇ, ਅਸਰ ਤਾਂ ਉਹਨਾਂ ਤੇ ਹੁੰਦਾ ਪਰ ਛੇਤੀ ਦੇ ਕੇ ਜ਼ਾਇਲ ਹੋ ਜਾਂਦਾ, ਖਤਮ ਹੋ ਜਾਂਦਾ। ਤੀਸਰੇ ਕਹਿੰਦੇ ਉਹ ਨੇ ਜਿਹੜੇ ਪਤਾਸ਼ਿਆਂ ਵਾਂਗੂ ਵਿੱਚੇ ਲੀਨ ਹੋ ਗਏ। ਦੂਜੇ ਨੇ ਜਿਹੜੇ ਪੱਥਰਾਂ ਵਾਂਗੂ ਥੋੜਾ ਜਿਹਾ ਸੁਣਿਆ ਜਦੇ ਹੀ ਉੱਥੇ ਦੀ ਉੱਥੇ। ਕਹਿੰਦੇ ਇਸ ਤਰ੍ਹਾਂ ਦੇ ਸਾਡੇ ਕੋਲ ਆਉਂਦੇ ਨੇ, ਪਰ ਅਸੀਂ ਸਿੱਖੀ ਨੂੰ ਪੰਜ ਹਿੱਸਿਆਂ ਚ ਵੰਡਦੇ ਹਾਂ। ਇੱਕ ਤਾਂ ਉਹਨੇ ਜਿਹੜੇ ਆਪਣੇ ਕਾਰਜਾਂ ਦੇ ਵਾਸਤੇ ਆਉਂਦੇ ਆ, ਨਾ ਗੁਰੂ ਨਾਲ ਪਿਆਰ ਹੈ ਨਾ ਬਾਣੀ ਨਾਲ ਪਿਆਰ ਹੈ, ਵੀ ਮੇਰਾ ਕੰਮ ਉੱਥੇ ਹੋਜੂ, ਮੈਨੂੰ ਬੱਚੇ ਦੀ ਦਾਤ ਪ੍ਰਾਪਤ ਹੋਜੂ, ਮੇਰਾ ਕਾਰੋਬਾਰ ਚੱਲ ਜੂ, ਮੇਰਾ ਆਹ ਹੋਜੂ, ਮੇਰਾ ਆਹ ਹੋਜੂ। ਉਹ ਮਨਸਾ ਧਾਰ ਕੇ ਆਉਂਦੇ, ਵੀ ਗੁਰੂ ਦੇ ਦਰਸ਼ਨ ਨੂੰ ਮੈਂ ਚੱਲਿਆ, ਮੇਰਾ ਕਾਰਜ ਸਿੱਧ ਹੋ ਜਾਵੇ। ਕਿਉਂਕਿ ਕਾਰਜ ਸਾਡੇ ਮਨ ਦੇ ਵਿੱਚ ਬਹੁਤੇ ਸਮਾਏ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਜਦੋਂ ਸਰੀਰ ਛੱਡਣ ਲੱਗੇ, ਸਧਾਰਨ ਸਿੱਖ ਸੀਗਾ ਇੱਕ, ਉਹਨਾਂ ਦੇ ਕੋਲ ਰਹਿੰਦਾ, ਉਹਨੂੰ ਸਧਾਰਨ ਨੂੰ ਕਹਿੰਦੇ, ਕਹਿੰਦੇ ਸਧਾਰਨਾ ਅਸੀਂ ਬਈ ਸਵੇਰੇ ਸਰੀਰ ਛੱਡ ਜਾਣਾ, ਤੂੰ ਸਾਡੀ ਸੇਵਾ ਕਰਦਾ, ਮੰਗ ਕੀ ਦਈਏ ਤੈਨੂੰ, ਪਰ ਅਸੀਂ ਤੇਰੀ ਮੰਗ ਇੱਕ ਪੂਰੀ ਕਰਨੀ ਹੈ, ਮੰਗ ਲੈ ਜਿਹੜਾ ਕੁਛ ਮੰਗਣਾ। ਉਧਰ ਤਾਂ ਗੁਰੂ ਮਹਾਰਾਜ ਸੰਸਾਰ ਤੋਂ ਅਲੋਪ ਹੋਣ ਦੀਆਂ ਤਿਆਰੀਆਂ ਕਰ ਰਹੇ ਨੇ। ਉਧਰ ਇਹ ਭਾਈ ਸਧਾਰਨ ਕੀ ਮੰਗਦਾ, ਕਹਿੰਦਾ ਸੱਚੇ ਪਾਤਸ਼ਾਹ ਆਗਰੇ ਦੀ ਜੇਲ੍ਹ ਵਿੱਚ ਮੇਰਾ ਕੋੜਮ ਫਸਿਆ ਹੋਇਆ, ਉਹ ਛੁੱਟ ਜਾਵੇ। ਮਹਾਰਾਜ ਕਹਿੰਦੇ ਤੂੰ ਸਾਡੇ ਕੋਲ ਨਹੀਂ ਹੈ ਕੋਈ ਚੱਜ ਦੀ ਚੀਜ਼, ਦਰਗਾਹ ਦੀ ਚੀਜ਼ ਮੰਗ ਲੈ। ਕਹਿੰਦਾ ਮਹਾਰਾਜ ਫਿਰ ਮੈਨੂੰ ਆਂਬੇ ਦੇਣਗੇ ਵੀ ਗੁਰੂ ਕੋਲ ਰਹਿ ਕੇ ਮੈਨੂੰ ਮਨਾ ਛਡਾਇਆ। ਉਹਦੇ ਬਾਅਦ ਮਹਾਰਾਜ ਨੇ ਸਰੀਰ ਛੱਡਤਾ। ਮਾਤਾ ਜੀ ਨੇ ਜਿਸ ਵਕਤ ਕਿਹਾ ਵੀ ਮਹਾਰਾਜ ਤੁਸੀਂ ਤਾਂ ਸਭ ਕੁਛ ਬਾਹਰਲਿਆਂ ਨੂੰ ਦੇ ਗਏ, ਬੱਚਿਆਂ ਨੂੰ ਤਾਂ ਕੁਛ ਦੇ ਕੇ ਨਾ ਗਏ, ਕਿਰਪਾ ਕਰੋ ਥੋੜੀ ਦੇਰ ਹੋਰ ਰਹਿ ਲੈਂਦੇ, ਸ੍ਰੀ ਚੰਦ ਵੀ ਆ ਜਾਂਦਾ, ਲਕਸ਼ਮੀ ਦਾਸ ਵੀ ਆ ਜਾਂਦਾ, ਫੇਰ ਤੁਸੀਂ ਚਲੇ ਜਾਂਦੇ, ਕਾਹਲੀ ਕਾਹਤੋਂ ਕਰੀ ਆਪਨੇ। ਉਹ ਮਹਾਰਾਜ ਉੱਠ ਕੇ ਬੈਠ ਗਏ, ਕਹਿੰਦੇ ਤੁਸੀਂ ਚਾਰ ਪਹਿਰ ਦੀ ਗੱਲ ਕਰੀ ਹੈ, ਜੇ ਅੱਠ ਪਹਿਰ ਦੀ, ਅੱਠ ਪਹਿਰ ਤਾਂ ਕੋਈ ਬਾਤ ਹੀ ਨਹੀਂ, ਜੇ ਤੂੰ ਅੱਠ ਸਾਲ ਮੰਗਦੀ ਮੈਂ ਅੱਠ ਸਾਲ ਆ ਰਹਿਣਾ ਸੀਗਾ ਸੰਸਾਰ। ਹਾਂ ਦੱਸ ਕੀ ਗੱਲ ਹੈ, ਗੱਲ ਦੱਸੀ। ਉਹ ਕਹਿੰਦੇ ਬੱਚਿਆਂ ਦੇ, ਬੱਚਿਆਂ ਦੀ ਤਾਂ ਵੈਸੇ ਹੀ ਮਾਨਤਾ ਹੋਣੀ ਹੈ, ਇਸ ਘਰ ਦੇ ਕੁੱਤਿਆਂ ਦੀ ਵੀ ਮਾਨਤਾ ਹੋਣੀ ਹੈ। ਇਹਨਾਂ ਨੂੰ ਮਹਾਰਾਜ ਦੀ ਨਿਗਾਹ ਫੇਰ ਸਧਾਰਨ ਤੇ ਪੈ ਗਈ, ਕਹਿੰਦੇ ਉਹ ਸਧਾਰਨਾ ਤੂੰ ਸੇਵਾ ਸਾਡੀ ਕਰੀ ਆ, ਮੰਗਿਆ ਨਹੀਂ ਤਾਂ ਕੋਈ, ਸਾਡਾ ਚਿੱਤ ਨਹੀਂ ਖੁਸ਼ ਹੋਇਆ। ਕਹਿੰਦਾ ਮਹਾਰਾਜ ਮੈਂ ਤਾਂ ਪਹਿਲਾਂ ਹੀ ਕਹਿਤਾ ਸੀ ਮੇਰਾ ਕੁੜਮ ਸੁੱਟ ਜਾਵੇ, ਲੈ ਫੇਰ ਵੀ ਨਹੀਂ ਸਮਝ ਆਈ ਉਹਨੂੰ ਵੀ ਗੁਰੂ ਤੋਂ ਕੀ ਮੰਗੀ ਲੈ। ਜੇ ਗੁਰੂ ਪ੍ਰਸੰਨ ਹੋ ਜਾਵੇ, ਕਹਿ ਦੇਵੇ ਵੀ ਮੈਂ ਤੇਰੇ ਤੇ ਪ੍ਰਸੰਨ ਆ, ਫੇਰ ਕੀ ਮੰਗੇ। ਜੇ ਰਾਜਾ ਪ੍ਰਸੰਨ ਹੋ ਜਾਵੇ, ਉਹ ਕਹੇ ਮੰਗ ਕੀ ਮੰਗਦਾ, ਜੋ ਮੰਗੇਗਾ ਮੈਂ ਦੇ ਦੂੰ। ਕਹਿੰਦਾ ਸਾਡੇ ਘਰ ਤਾਂ ਤੂੜੀ ਮੁੱਕੀ ਹੋਈ ਹੈ, ਦੋ ਪੰਡਾ ਸੁਟਾ ਦੇ। ਰਾਜਾ ਪ੍ਰਸੰਨ ਹੋਇਆ, ਮੰਗ ਲਾ ਤੂੜੀ ਹੈ, ਕਿਉਂਕਿ ਮੰਗਣ ਦੀ ਜਾਂਚ ਨਹੀਂ ਆਉਂਦੀ। ਗੁਰੂ ਸਾਹਿਬ ਦੱਸਦੇ ਆ ਕਿ ਪਿਆਰਿਆ, ਜੇ ਗੁਰੂ ਖੁਸ਼ ਹੋ ਜਾਵੇ ਤਾਂ ਸੰਸਾਰ ਦੀ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਮੰਗ ਲੈ ਗੁਰੂ ਤੋਂ। ਉਹ ਜੇ ਮੰਗ ਲਈ, ਉਹਦੇ ਪਿੱਛੇ ਸਾਰੀਆਂ ਹੀ ਚੀਜ਼ਾਂ ਆ ਜਾਣੀਆਂ। ਪੜ ਲਓ,
ਉਤਰੇ ਮਨ ਕੀ ਭੁੱਖ ਦੇਵੇ ਨਾਮ ਨਾਮ ਸੰਤੋ
ਕੀਆ ਉਤਰੇ ਮਨ ਕੀ ਪੁੱਛ। ਨਾਮ ਗੁਰੂ ਤੋਂ ਮੰਗਣਾ ਚਾਹੀਦਾ। ਕੀ ਮੰਗੀ ਜਾਂਦਾ? ਸਮਰੱਥ ਗੁਰੂ ਨੇ ਕਹਿੰਦਾ ਮੇਰਾ ਕੁੜਮ ਛੁੱਟ ਜਾਏ। ਐਸੇ ਜੋ ਗੁਰਸਿੱਖ ਹੋਇਆ ਕਰਦੇ ਨੇ ਉਹ ਲੋੜਾਂ ਵਾਲੇ ਕੰਮ ਠੀਕ ਕਰਾਉਣ ਵਾਲੇ ਗੁਰੂ ਕੋਲ ਆਉਂਦੇ ਨੇ, ਉਹ ਸਿੱਖੀ ਕੱਚੀ ਹੋਇਆ ਕਰਦੀ ਹੈ। ਗੁਰੂ ਮਹਾਰਾਜ ਕਹਿਣ ਲੱਗੇ ਕਿ ਪਿਆਰਿਓ, ਇੱਕ ਤਾਂ ਭੇਖ ਦੀ ਸਿੱਖੀ ਹੁੰਦੀ ਹੈ, ਇੱਕ ਸਿੱਖੀ ਹੁੰਦੀ ਹੈ ਦੇਖਾ ਦੇਖੀ ਦੀ, ਇੱਕ ਹੁੰਦੀ ਹੈ ਹਿਰਸ ਦੀ। ਭੇਖ ਦੀ ਸਿੱਖੀ ਹੈ, ਭੇਖ ਸੋਹਣਾ ਲੱਗਿਆ, ਉਹ ਜਿਹਾ ਪਾ ਲਿਆ, ਸੱਜ ਗਿਆ ਬੰਦਾ, ਲੋਕ ਭੇਖ ਨੂੰ ਦੇਖ ਕੇ ਹੀ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ। ਕੋਈ ਬੰਦਾ ਕਰਕੇ ਦੇਖ ਲਓ, ਤੁਹਾਡੇ ਚੋਂ ਭੇਖ ਧਾਰ ਲਓ, ਇੱਥੇ ਹੀ ਤੁਸੀਂ ਘੁੰਮੀ ਜਾਓ, ਬੀਬੀਆਂ ਅੱਧੀਆਂ ਮੱਥਾ ਟੇਕਣ ਨੂੰ ਦੌੜਨਗੀਆਂ, ਜਾਂ ਤਾਂ ਕੋਈ ਵੱਡੇ ਸੰਤ ਆ ਗਏ, ਭਾਈ ਵੀ ਦੌੜਨਗੇ, ਵਿੱਚ ਨਹੀਂ ਕੋਈ ਦੇਖਦਾ ਵੀ ਇਹਦੇ ਵਿੱਚ ਵੀ ਹੈ, ਐਵੇਂ ਹੀ ਬਰੂਪੀਆ ਬਣਿਆ ਫਿਰਦਾ। ਉਹ ਭੇਖ ਦੀ ਸਿੱਖੀ ਹੋਇਆ ਕਰਦੀ ਹੈ। ਦੂਸਰੀ ਹੈ ਨਾਲਦਿਆਂ ਨੂੰ ਦੇਖਿਆ ਵੀ ਇਹ ਬਣ ਗਏ, ਮੈਂ ਰਹਿ ਗਿਆ, ਮੈਨੂੰ ਨੁਗਰੇ ਦੀ ਲਾਹਨਤ ਪਏਗੀ। ਉਸ ਲਾਹਨਤ ਤੋਂ ਬਚਣ ਵਾਸਤੇ ਸਿੱਖੀ ਧਾਰਨ ਕਰ ਲਈ। ਤੀਸਰੀ ਹੋਇਆ ਕਰਦੀ ਹੈ ਹਿਰਸ ਦੀ, ਆਪਣਾ ਕੰਮ ਬਣਨਾ ਵੀ ਇਹ ਸਿੱਖਾਂ ਦੀ ਆਬਾਦੀ ਆ ਇੱਥੇ, ਜੇ ਮੈਂ ਵੀ ਇਹਨਾਂ ਵਾਂਗੂ ਅੰਮ੍ਰਿਤ ਛਕ ਲਾਂ ਤਾਂ ਮੇਰੀ ਦੁਕਾਨ ਬਹੁਤ ਚੱਲੂ, ਤੇ ਮੁਨਾਫਾ ਵੀ ਮੈਂ ਜਿੰਨਾ ਜੀ ਚਾਹੇ ਕੱਢੀ ਜਾਵਾਂ, ਕਿਸੇ ਨੇ ਜਵਾਬ ਹੀ ਨਹੀਂ ਦੇਣਾ, ਆਪਣਾ ਗੁਰ ਭਾਈ ਸਮਝ ਕੇ ਮੈਨੂੰ ਵੱਧ ਵੀ ਕੀਮਤ ਦੇ ਹੀ ਚੜ੍ਹ ਗਈ। ਇਹ ਹਿਰਸ ਦੀ ਸਿੱਖੀ ਹੁੰਦੀ। ਚੌਥੀ ਸਿਦਕ ਹੋਇਆ ਕਰਦੀ ਹੈ ਸਿਦਕ ਦੀ ਸਿੱਖੀ। ਸਿਦਕ ਦਾ ਸਿਦਕ ਦੇ ਵਿੱਚ ਰਹਿਣਾ, ਗੁਰੂ ਨੂੰ ਪਰਮੇਸ਼ਰ ਮੰਨਣਾ। ਪੰਜਵੀਂ ਹੋਇਆ ਕਰਦੀ ਹੈ ਭਾਵਨਾ ਦੀ। ਇਹ ਦੋ ਕਿਸਮ ਦੀ ਸਿੱਖੀ ਜਿਹੜੀ ਹੈ ਉਹ ਤਾਂ ਹੁੰਦੀ ਹੈ ਪੂਰੀ, ਤਿੰਨ ਕਿਸਮ ਦੀ ਜਿਹੜੀ ਹੈ ਅਧੂਰੀ ਹੁੰਦੀ ਹੈ। ਕਹਿੰਦੇ ਸੱਚੇ ਪਾਤਸ਼ਾਹ ਪਤਾ ਕਿਵੇਂ ਲੱਗੇ? ਕਹਿੰਦੇ ਤੁਹਾਨੂੰ ਐਤਕੀ ਵਿਸਾਖੀ ਤੇ ਪਤਾ ਲੱਗਦਾ ਹੈ, ਬਹੁਤ ਵੱਡਾ ਇਕੱਠ ਕਰਿਆ ਤੇ ਉਹਦੇ ਬਾਅਦ ਜਦੋਂ ਭੋਗ ਪਿਆ। ਮਹਾਰਾਜ ਕਹਿੰਦੇ ਭਾਈ ਸਾਡੀ ਇਜਾਜ਼ਤ ਬਗੈਰ ਕਿਸੇ ਨੂੰ ਨਹੀਂ ਜਾਣ ਦੇਣਾ, ਪਹਿਰੇ ਲੱਗ ਜਾਓ। ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਦਰਿਆ ਵੱਲ ਹਰ ਪਾਸੇ ਪਹਿਰੇ ਲਾ ਤੇ, ਜਦ ਕੋਈ ਨਿਕਲਣ ਲੱਗਦਾ ਕਹਿੰਦੇ ਇਜਾਜ਼ਤ ਨਹੀਂ, ਗੁਰੂ ਤੋਂ ਇਜਾਜ਼ਤ ਲਓ, ਪਰਵਾਨਾ ਲਿਆਓ, ਫੇਰ ਅਸੀਂ ਤੁਹਾਨੂੰ ਲੰਘਣ ਦੇ ਦਾਂਗੇ। ਇਸ ਤਰ੍ਹਾਂ ਕਰਦੇ ਕਰਦੇ ਪੰਜ ਛੇ ਦਿਨ ਲੰਘ ਗਏ। ਕਹਿਣ ਲੱਗੇ ਬੜੇ ਬੁਰੇ ਫਸੇ ਇੱਥੇ ਆ ਕੇ, ਨਾ ਘਰ ਡੰਗਰ ਪਸ਼ੂ ਨੇ, ਕਣਕਾਂ ਵੱਢਣੀਆਂ ਨੇ, ਵੀ ਇਹ ਗੁਰੂ ਨੇ ਕੀ ਕਰਤਾ। ਇੱਕ ਬੰਦਾ ਸੀ ਉਹਨਾਂ ਚ, ਕਹਿੰਦਾ ਜੇ ਮੇਰਾ ਕਿਹਾ ਮੰਨੋ ਨਾ, ਲੀਕ ਆਊਟ ਨਾ ਕਰੋ ਤਾਂ ਮੈਂ ਨਗਾ ਸਕਦਾ ਤੁਹਾਨੂੰ। ਕਹਿੰਦੇ ਹੋਰ ਕੀ ਚਾਹੀਦਾ? ਕਹਿੰਦਾ ਮੈਨੂੰ ਸਾਹ ਖਿੱਚਣਾ ਆਉਂਦਾ, ਮੈਂ ਸਾਹ ਖਿੱਚ ਲੂ ਕਹਿੰਦਾ ਅੰਦਰ, ਤੇ ਮੈਨੂੰ ਤੁਸੀਂ ਮੁਰਦਾ ਬਣਾ ਕੇ ਅਰਥੀ ਤੇ ਪਾ ਕੇ ਰਾਮ ਨਾਮ ਸੱਤ ਹੈ ਸ਼ਬਦ ਪੜ੍ਹਦੇ ਲੰਘ ਜਿਓ। ਉਹ ਜਦ ਮੁਰਦਾ ਬਣ ਗਿਆ, ਤਿੰਨ ਚਾਰ ਸੌ ਬੰਦਾ ਇਕੱਠਾ ਹੋ ਗਿਆ ਨਾਲ, ਚੋਲੇ ਚਾਲੇ ਆਪਣੇ ਚੁੱਕ ਲਏ ਸਾਰਿਆਂ ਨੇ, ਤੇ ਗੁਰੂ ਮਹਾਰਾਜ ਦੇ ਕੋਲ ਦੀ ਲੰਘੇ ਜਾਂਦੇ ਨੇ। ਕਹਿੰਦੇ ਜੇ ਦੂਰ ਦੀ ਲੰਘੇ ਸਿੱਖਾਂ ਨੇ ਰੋਕ ਲੈਣੇ, ਆ ਮੂਹਰੇ ਦੀ ਲੰਘੋ। ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੀ, ਕਹਿਣ ਲੱਗੇ ਆਹ ਕੌਣ ਜਾਂਦੇ ਨੇ? ਕਹਿੰਦੇ ਸੱਚੇ ਪਾਤਸ਼ਾਹ ਇੱਕ ਗੁਰਸਿੱਖ ਚੜ੍ਹਾਈ ਕਰ ਗਿਆ, ਪਿੱਛੇ ਵਿਚਾਰੇ ਦੇ ਛੋਟੇ ਛੋਟੇ ਬੱਚੇ ਨੇ, ਕਾਰੋਬਾਰ ਫੈਲਿਆ ਹੋਇਆ, ਬੜਾ ਅਫਸੋਸ ਮੰਨਿਆ ਉਸ ਪਿੰਡ ਦੇ ਨੇ, ਉਸ ਇਲਾਕੇ ਦੇ ਲੋਕਾਂ ਨੇ। ਕਹਿੰਦੇ ਹੁਣ ਕਿੰਦਰ ਜਾਂਦੇ? ਕਹਿੰਦੇ ਮਹਾਰਾਜ ਸੰਸਕਾਰ ਕਰਨ ਲਈ ਜਾਂਦੇ। ਕਹਿੰਦੇ ਰੋਕੋ ਇਹਨਾਂ, ਰੋਕ ਲਏ। ਕਹਿੰਦੇ ਕਿੱਧਰ ਜਾਂਦੇ ਹੋ? ਕਹਿੰਦੇ ਮਹਾਰਾਜ ਸੰਸਕਾਰ ਕਰਾਂਗੇ, ਹੁਣ ਮੁਰਦਾ ਰੱਖਿਆ ਨਹੀਂ ਜਾ ਸਕਦਾ, ਬਾਲ ਬੱਚਿਆਂ ਨੂੰ ਬੁਲਾਵਾਂਗੇ, ਉਹਨਾਂ ਨੂੰ ਅੰਤਮ ਦਰਸ਼ਨ ਕਰਾਵਾਂਗੇ। ਮਹਾਰਾਜ ਕਹਿੰਦੇ ਸੰਸਕਾਰ ਇਹ ਕਰਨਾ, ਬੁਲਾ ਬੁਲੂ ਕੇ ਕੀ ਕਰਨਾ ਤੁਸੀਂ? ਆਹ ਘਾਹ ਪਿਆ, ਬਥੇਰਾ ਘਾਹ, ਇਹਨੇ ਸੰਸਕਾਰ ਕਰ ਦੇਣਾ, ਕਿੱਥੇ ਲੱਕੜਾਂ ਲੁੱਕੜਾਂ ਪਾ ਲਓਗੇ ਤੇ ਉੱਤੇ ਹੀ ਰੱਖ ਦੋ। ਕਹਿੰਦੇ ਲਾਂਗੜੀ ਸਿੰਘ ਨੂੰ ਕਹੋ ਲਿਆਵੇ, ਅੱਗ ਲੈ ਕੇ ਆਵੇ। ਉਹ ਬਲਦੀ ਬਲਦੀ ਚੁਆਤੀ ਲੈ ਕੇ ਚਲਿਆ ਗਿਆ। ਕਹਿੰਦੇ ਇਹਨੂੰ ਲਾ ਦੇ ਘਰ। ਉਹ ਹੁਣ ਸੁਣੀ ਜਾਂਦਾ ਵੀ ਹੁਣ ਕੀ ਹੋਊਗਾ। ਉਹ ਜਦ ਘਾਹ ਤਿੜ ਤਿੜ ਕਰਨ ਲੱਗਿਆ, ਉਹ ਕਫਨ ਬੰਨਿਆ ਹੋਇਆ ਮਾਰਿਆ ਜ਼ੋਰ ਤੋੜ ਕੇ, ਉਧਰ ਛਾਲ ਮਾਰੀ ਨੱਠ ਲਿਆ। ਮਹਾਰਾਜ ਬੜੇ ਹੱਸੇ, ਤਾਲੀ ਮਾਰੀ। ਮਹਾਰਾਜ ਕਹਿੰਦੇ ਲਓ ਭਾਈ ਗੁਰੂ ਖੋ, ਔਰ ਤੁਹਾਡਾ ਮੁਰਦਾ ਸਣਦੇ ਹੀ ਸੱਚਖੰਡ ਨੂੰ ਨੱਠਿਆ ਜਾ ਰਿਹਾ। ਸਾਰੇ ਹੈਰਾਨ ਹੋ ਗਏ, ਸਾਰਿਆਂ ਨੂੰ ਬੁਲਾ ਲਿਆ। ਕਹਿੰਦੇ ਇੰਨੀ ਕੱਚੀ ਸਿੱਖੀ ਤੁਹਾਡੀ, ਕਹਿੰਦੇ ਆਹ ਹੈ ਸਾਧ ਸੰਗਤ ਜੀ, ਭੇਖਾ ਭੇਖ ਦੀ ਸਿੱਖੀ, ਦੇਖਾ ਦੇਖੀ ਦੀ ਹਿਰਸ ਦੀ, ਜਿਹੜੀ ਸਿਦਕ ਦੀ ਸਿੱਖੀ ਹੁੰਦੀ ਹੈ ਉਹ ਤਾਂ ਤਨ ਦੇ ਨਾਲ ਸਿਰ ਦੇ ਨਾਲ ਨਿਭਦੀ ਹੈ, ਉਹਦਾ ਤਾਂ ਜਿਹੜਾ ਇਰਾਦਾ ਹੈ ਬਹੁਤ ਮਜ਼ਬੂਤ ਹੁੰਦਾ ਹੈ ਤੇ ਇਸ ਤਰ੍ਹਾਂ ਦਾ ਖਿਆਲ ਉਹਦੇ ਹਿਰਦੇ ਚ ਹੁੰਦਾ। ਪੜੋ ਪਿਆਰਾ, ਮੇਰਾ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਦਕ ਨਾ ਜਾਵੇ, ਉਹਨਾਂ ਨੂੰ ਸਿੱਖਾਂ ਦੇ ਹਿਰਦੇ ਚ ਹੁੰਦਾ ਜੋ ਪਾਵਨੀ ਦੇ ਤੇ ਸਿਦਕ ਦੇ ਸਿੱਖ ਹੁੰਦੇ। ਵੈਸੇ ਜੋ ਸਿੱਖੀ ਸਿਦਕੀ ਸਿੱਖ ਨੇ ਉਹ ਪ੍ਰਵਾਨ ਹੋਇਆ ਕਰਦੇ ਆ, ਤੇ ਅੱਜ ਗੁਰੂ ਮਹਾਰਾਜ ਨੇ ਉਹਨਾਂ ਸਿਦਕੀ ਸਿੱਖਾਂ ਚੋਂ ਪਰਖਣ ਵਾਸਤੇ ਇੱਕ ਕੌਤਕ ਕਸਵੱਟੀ ਲਾ ਦਿੱਤੀ। ਗੁਰੂ ਦੀ ਕਸਵੱਟੀ ਸਹਿਣੀ ਹੱਦ ਤੋਂ ਜ਼ਿਆਦਾ ਔਖਾ, ਜੇ ਤਾਂ ਗੁਰੂ ਸਹਾਇਤਾ ਕਰੇ ਤਾਂ ਲੰਘ ਜਾਇਆ ਕਰਦਾ, ਜੇ ਗੁਰੂ ਦੀ ਸਹਾਇਤਾ ਨਾ ਹੋਵੇ, ਰਿਆਇਤੀ ਨੰਬਰ ਨਾ ਦੇਵੇ, ਸਿੱਖ ਦੀ ਤਾਕਤ ਨਹੀਂ ਹੈ ਵੀ ਗੁਰੂ ਦੇ ਇਮਤਿਹਾਨ ਅੱਗੇ ਲੰਘ ਜਾਵੇ। ਭਾਈ ਗੁਰਦਾਸ ਜੀ ਨੇ ਕਹਿਤਾ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਲੇਕਿਨ ਅਖੀਰ ਤੇ ਉਹਨਾਂ ਨੂੰ ਕਹਿਣਾ ਪਿਆ ਜੇ ਗੁਰਪਰਮਾਏ ਸਾਂਗ ਕਰ ਸਿੱਖ ਕਿਆ ਵਿਚਾਰਾ, ਸਿੱਖ ਦੀ ਕੀ ਤਾਕਤ ਹੈ। ਲੇਕਿਨ ਗੁਰੂ ਦੀ ਮਿਹਰ ਹੈ, ਗੁਰੂ ਦੇ ਤਾਕਤ ਵਰਤੇ ਫਿਰ ਤਾਂ ਕੋਈ ਵੀ ਨਹੀਂ ਲੰਘ ਸਕਦਾ, ਸਕਾਲਾ ਸਕਾਲਾ ਇਮਤਿਹਾਨ ਲਵੇ ਫਿਰ ਲੰਘ ਜਾਂਦਾ। ਸੋ ਕਸਵੱਟੀ ਲਾ ਦਿੱਤੀ, ਕਸਵੱਟੀ ਪਾਰ ਹੋਣਾ ਬਹੁਤ ਮੁਸ਼ਕਿਲ ਹੈ। ਸਾਧੂ ਜਤੋਂ ਸਾਧੂ ਸੰਪਰਦਾ ਚੱਲੀ ਹੈ, ਮਹਾਂਪੁਰਸ਼ ਪਹਿਲਾਂ ਤੋਂ ਸ਼ੁਰੂ ਹੋਏ ਨੇ ਪੀਰ ਇਸਲਾਮ ਦੇ ਅੰਦਰ। ਪੀਰ ਜਿਹੜੇ ਸੂਫੀ ਪੀਰ ਸੀ ਉਹ ਕਸਵੱਟੀ ਲਾਇਆ ਕਰਦੇ ਸੀ, ਬੜੀ ਕਾਢੀ ਔਖੀ ਸੀ, ਔਖਾ ਸੀ ਬਹੁਤ ਕਸਵੱਟੀ ਚੋਂ ਪਾਰ ਹੋਣਾ, ਸ਼ਕਤੀਆਂ ਸੰਪੰਨ ਹੋਇਆ ਕਰਦੇ ਸੀ। ਬਾਬਾ ਫਰੀਦ ਜੀ, ਕਿਉਂਕਿ ਬਾਣੀ ਉਹਨਾਂ ਦੀ ਆਉਂਦੀ ਹੈ, ਸੋ ਉਹਨਾਂ ਦੇ ਬਾਰੇ ਐਸਾ ਬਾਣੀ ਦੇ ਅੰਦਰ ਫਰਮਾਨ ਆਉਂਦਾ ਕਿ ਆਪਦੇ ਮਨ ਵਿੱਚ ਵਾਹਿਗੁਰੂ ਨੂੰ ਮਿਲਣ ਦਾ ਬਹੁਤ ਹੀ ਵੱਡਾ ਸ਼ੌਕ ਸੀ। ਆਪ ਵਿਰਾਗੀ ਹੋ ਗਏ, ਤਪ ਕਰਨ ਲੱਗ ਗਏ, ਤਪ ਹੀ ਇੰਨਾ ਕਰਿਆ ਵੀ ਖਾਣਾ ਪੀਣਾ ਹੀ ਛੱਡਤਾ, ਸਰੀਰ ਸੁੱਕ ਗਿਆ। ਤੇ ਇੱਕ ਵਾਰੀ ਆਪਣੇ ਸਰੀਰ ਨੂੰ ਦੇਖਦੇ ਹਾਂ ਵੀ ਕਿੰਨਾ ਤੰਦਰੁਸਤ ਸੀ, ਤੇ ਇਹ ਤਾਂ ਹੁਣ ਰਹਿ ਕੀ ਗਿਆ, ਇੱਕ ਢਾਂਚਾ ਜਿਹਾ ਰਹਿ ਗਿਆ, ਪਰ ਅਜੇ ਤੱਕ ਪਰਮੇਸ਼ਰ ਮੈਨੂੰ ਮਿਲਿਆ ਨਹੀਂ ਹੈ, ਪਤਾ ਨਹੀਂ ਬਗੈਰ ਮਿਲੇ ਹੀ ਮੇਰਾ ਸਰੀਰ ਸ਼ਾਂਤ ਹੋ ਜਾਵੇ। ਉਸ ਵੇਲੇ ਆਪਣੇ ਮਨ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਖਿਆਲ ਕਰਦੇ ਨੇ,
ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਬਿਨਾਂ ਰੱਬ ਪਾਉਂਦਿਆ
ਐਸਾ ਵੈਰਾਗ ਕਿਸੇ ਵੀ ਸਾਧੂ ਦੇ ਜੀਵਨ ਵਿੱਚ ਵੇਖਣ ਨੂੰ ਨਹੀਂ ਮਿਲਦਾ ਜੋ ਬਾਬੇ ਫਰੀਦ ਦੇ ਅੰਦਰ ਸੀ। ਤਨ ਸੁੱਕ ਗਿਆ, ਹਿੱਲਿਆ ਜੁਲਿਆ ਨਹੀਂ ਜਾਂਦਾ, ਹਿੱਲ ਨਹੀਂ ਸਕਦੇ, ਤਾਕਤ ਮੁੱਕ ਗਈ, ਬਾਂਹ ਵੀ ਬੜੀ ਮੁਸ਼ਕਲ ਨਾਲ ਹਿਲਾਉਂਦੇ ਨੇ, ਤੇ ਕਾਵਾਂ ਨੇ ਸਮਝ ਲਿਆ ਵੀ ਮੁਰਦਾ ਪਿਆ। ਉਸ ਵੇਲੇ ਜਿਉਂਦੇ ਦੀਆਂ ਹੀ ਤਲੀਆਂ ਦੇ ਵਿੱਚ ਆ ਕੇ ਚੁੰਝਾ ਮਾਰ ਮਾਰ ਕੇ ਮਾਸ ਕੱਢਣਾ ਸ਼ੁਰੂ ਕਰ ਦਿੱਤਾ। ਅਖੀਰੇ ਨਿਰਣਾ ਕਰਨ ਵਾਸਤੇ ਵੀ ਇਹ ਜਿਉਂਦਾ ਕਿ ਮਰਿਆ ਪਿਆ, ਕਾਂ ਆ ਕੇ ਮੱਥੇ ਤੇ ਬੈਠ ਗਿਆ ਤੇ ਜਦੋਂ ਚੁੰਝ ਮਾਰਨ ਲੱਗਿਆ ਉਸ ਵੇਲੇ ਫਰੀਦ ਨੇ ਹੱਥ ਹਿਲਾਇਆ ਥੋੜਾ ਜਿਹਾ, ਕਹਿਣ ਲੱਗਿਆ ਉਹ ਕਾਂ ਮੈਂ ਤਾਂ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਇਹਨਾਂ ਅੱਖਾਂ ਨੂੰ ਬਚਾ ਕੇ ਰੱਖਿਆ, ਮੇਰਾ ਸਾਰਾ ਸਰੀਰ ਜੇ ਪਿੰਜਰ ਬਣ ਗਿਆ ਤਾਂ ਮੈਂ ਅਜੇ ਵੀ ਆਸ ਵਿੱਚ ਹਾਂ ਕਿ ਮੇਰੀਆਂ ਅੱਖਾਂ ਸਾਫ਼ ਨੇ ਤੇ ਮੈਨੂੰ ਦਰਸ਼ਨ ਹੋ ਜਾਣਗੇ। ਪਰ ਪਿਆਰਿਆ ਤੂੰ ਤਾਂ ਮੇਰੀਆਂ ਅੱਖਾਂ ਹੀ ਮੇਰੇ ਤੋਂ ਖੋਹਣ ਲੱਗਿਆ, ਮੈਂ ਦਰਸ਼ਨ ਕਾਹਦੇ ਨਾਲ ਕਰਾਂ। ਦੇਖ ਮੈਂ ਬੜੀ ਨਿਮਰਤਾ ਦੇ ਨਾਲ ਤੇਰੇ ਅੱਗੇ ਬੇਨਤੀ ਕਰਦਾ, ਹੋਰ ਮੇਰਾ ਸਰੀਰ ਚਾਹੇ ਖਾ ਲੈ, ਮੈਂ ਕੁਛ ਨਹੀਂ ਕਹਿੰਦਾ, ਕਸੀਸ ਵੀ ਨਹੀਂ ਵੱਟਦਾ, ਪਰ ਇਹ ਅੱਖਾਂ ਤੂੰ ਛੱਡ ਦੇ, ਕਿਉਂਕਿ ਮੇਰੇ ਮਨ ਦੇ ਅੰਦਰ ਦਰਸ਼ਨਾਂ ਦੀ ਲੋਚਾ ਹੈ। ਲੋਚਾ ਹੈ, ਸਰੀਰ ਪਿੰਜਰ ਬਣਾ ਲਿਆ, ਭੁਲੇਖਾ ਪੈ ਗਿਆ ਪੰਛੀਆਂ ਨੂੰ ਵੀ ਮਰਿਆ ਹੋਇਆ ਬੰਦਾ, ਅੱਖਾਂ ਪਹਿਲਾਂ ਖਾ ਲਈਏ ਫਿਰ ਬਾਕੀ ਦਾ ਸਰੀਰ ਢੂੰਡ ਲਾਂਗੇ। ਸੋ ਐਸੇ ਵਿਰਾਗ ਦੇ ਅੰਦਰ ਬੇਨਤੀ ਕਰਦੇ ਨੇ ਵੀ ਨਾ ਮੇਰੀਆਂ ਅੱਖਾਂ ਨਾ ਖੋਲੇ, ਮੈਨੂੰ ਦਰਸ਼ਨਾਂ ਦੀ ਆਸ। ਜਦੋਂ ਇਹ ਐਕਸਟ੍ਰੀਮ ਹੋ ਗਈ ਤਾਂ ਉਸ ਵੇਲੇ ਅੰਦਰ ਆਵਾਜ਼ ਆਈ, ਫਰੀਦਾ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਵਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪੀਰੀ ਨਿਹਾਲ। ਕਹਿਣ ਲੱਗੇ ਤੇਰੇ ਤਾਂ ਅੰਦਰ ਪਾਤਸ਼ਾਹ ਆਪ ਬੈਠਾ ਹੈ ਖੁਸ਼ੀ ਨਾਲ, ਤੂੰ ਆਪਣਾ ਸਰੀਰ ਕਿਹਾ ਜਿਹਾ ਬਣਾ ਲਿਆ, ਕਿਵੇਂ ਪਰਮੇਸ਼ਰ ਨੂੰ ਚੰਗਾ ਲੱਗੇਗਾ ਇਹ। ਕਹਿਣ ਲੱਗੇ ਤੇਰੇ ਅੰਦਰ ਹੈ ਫਾਉਂਡ ਨੇ ਲੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾ। ਗੁਰਮੁਖ ਦੀ ਸ਼ਰਨ ਵਿੱਚ ਜਾ, ਪੂਰੇ ਮਹਾਂਪੁਰਸ਼ ਦੀ ਸ਼ਰਨ ਵਿੱਚ ਚਲਿਆ ਜਾ, ਉਹ ਤੈਨੂੰ ਅੰਦਰੋਂ ਚਾਬੀ ਦੇ ਦੇਗਾ, ਤਾਲੇ ਖੋਲ ਦੇਗਾ, ਫਿਰ ਤੈਨੂੰ ਪਰਮੇਸ਼ਰ ਮਿਲ ਜਾਏਗਾ, ਕਿਉਂਕਿ ਅੰਦਰ ਹੈ ਤੇਰੇ ਪਰਮੇਸ਼ਰ। ਅੰਦਰ ਵਾਸਤੇ ਨੂੰ ਦੇਖਣ ਵਾਸਤੇ ਤਾਲੇ ਖੋਲਣ ਦੀ ਲੋੜ ਹੈ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਣਖ ਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਸਤਿਗੁਰੂ ਦੀ ਸ਼ਰਨ ਚ ਜਾਏਗਾ, ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਪਿਆਰਿਆ, ਦਰਵਾਜੇ ਤਾਂ ਅੰਦਰੋਂ ਬੰਦ ਨੇ, ਤੂੰ ਬਾਹਰ ਟੋਲਦਾ ਫਿਰਦਾ। ਤੇਰੇ ਅੰਦਰ ਹੈ ਵਾਹਿਗੁਰੂ ਨਿਹਾਲ, ਖੁਸ਼ੀ ਨਾਲ ਬੈਠਾ।
ਨੌ ਦਰਵਾਜੇ ਕਾ ਕੋਟ ਹੈ, ਕੋਟ ਹੈ ਜੋ ਕੋਟ ਹੈ ਸਭ ਗੁਪਤ ਰੱਖੀ ਜੈ। ਨੌ ਦਰਵਾਜੇ ਕਾ ਕੋਟ ਹੈ ਸਭ ਗੁਪਤ ਰੱਖੀ ਜੈ। ਵਜਰ ਕਪਾਟ ਨਾ ਕੁਰਨੀ, ਨਾ ਕੁਰਨੀ, ਨਾ ਕੁਰਨੀ ਗੁਰ ਸਭ ਚਲੀ ਜੈ। ਵਜਰ ਕਪਾਟ ਨਾ ਕੁਰਨੀ, ਗੁਰ ਸਭ ਚਲੀ ਜੈ। ਬਚਦੇ ਰੂ ਬਚਦੇ ਬਚਦੇ ਗੁਰ ਸ਼ਬਦ ਸੁਣੀਜੈ। ਬਚਦਨ ਬਚਦੇ ਗੁਰ ਸ਼ਬਦ ਸੁਣੀਜੈ। ਸੰਕਟ ਅੰਦਰ ਚਾਨਣਾ ਉਹ ਚਾਨਣਾ ਉਹ ਚਾਨਣਾ ਕਰ ਪਲਸਣ ਲੀਜੈ। ਸੰਕਟ ਅੰਦਰ ਚਾਨਣਾ ਕਰ ਪਲਸਣ ਲੀਜੈ। ਵਰਤਦਾ ਉਹ ਵਰਤਦਾ ਵਰਤ ਜਿਹਨੇ ਆਪੇ ਰੱਖਣ ਵਿਚਾਈ। ਪਰ ਮੈਂ ਇੱਕ ਵਰਤਦਾ ਜਿਹਨੇ ਆਪੇ ਰੱਖਣ ਵਿਚਾਈ। ਬਾਬਾ ਸੱਚੇ ਪਾਤਸ਼ਾਹ ਉਹ ਪਾਤਸ਼ਾਹ ਉਹ ਪਾਤਸ਼ਾਹ ਤੂੰ ਸੱਚੀ ਨਾਈ। ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਜਿਹਨੂੰ ਤੂੰ ਤਲਾਸ਼ ਕਰਦਾ ਉਹ ਇਹਨਾਂ ਅੱਖਾਂ ਨਾਲ ਨਹੀਂ ਤੈਨੂੰ ਦਿਸਣਾ ਪਹਿਲਾਂ, ਉਹ ਅੱਖ ਹੋਰ ਹੈ ਜਿਹਦੇ ਨਾਲ ਜਿਹਨੂੰ ਤੂੰ ਮਿਲਣਾ ਚਾਹੁੰਦਾ ਅੱਲਾਹ ਤਾਲਾ ਨੂੰ। ਪਹਿਲਾਂ ਪਤਾ ਕਰ ਉਹ ਰਹਿੰਦਾ ਕਿੱਥੇ। ਕਹਿੰਦੇ ਤੇਰਾ ਸਰੀਰ ਨੌ ਦਰਵਾਜ਼ਿਆਂ ਵਾਲਾ ਕਿਲਾ ਹੈ, ਉਹ ਇਹਦੇ ਵਿੱਚ ਦਸਵਾਂ ਇੱਕ ਗੁਪਤ ਦਰਵਾਜ਼ਾ ਹੈ, ਜੇ ਉਹ ਖੁੱਲ ਜਾਵੇ ਉਹ ਤੋਂ ਪਰੇ ਉਹਦਾ ਹੀ ਦੇਸ਼ ਹੈ ਸਰ। ਉਹਦੇ ਵਿੱਚ ਰਹਿੰਦਾ, ਉਸ ਦਰਵਾਜੇ ਚੋਂ ਲੰਘ ਕੇ ਫੇਰ ਉਹਦਾ ਦੇਸ਼ ਅਗੰਮ ਅਗੋਚਰ ਉਹ ਦੇਸ਼ ਆ ਜਾਂਦਾ। ਪਰ ਉਸ ਦਰਵਾਜੇ ਦੇ ਅੱਗੇ ਵਜਰ ਕਪਾਟ ਲੱਗੇ ਹੋਏ ਨੇ, ਜਿਹੜੇ ਗੁਰੂ ਦਾ ਸ਼ਬਦ ਲੈਣ ਤੋਂ ਬਗੈਰ ਨਹੀਂ ਖੁੱਲਦੇ। ਜਦੋਂ ਖੁੱਲ ਗਏ ਫੇਰ ਕਹਿੰਦੇ ਧੁਨੀ ਆਉਂਦੀਆਂ ਅਨਹਦ ਬਾਜਿਆਂ ਦੀ, ਇੰਨਾ ਸੰਗੀਤ ਸੁਣਦਾ ਅਨਹਦ ਬਾਣੀ, ਥਾਨ ਰਾਲਾ ਤਾਂ ਕਿ ਤੁਨ ਮੋਹੇ ਗੋਪਾਲਾ। ਕਹਿੰਦੇ ਗੋਪਾਲ ਵੀ ਮੋਹਿਆ ਪਿਆ ਉਹ ਸ਼ਬਦ ਦੇ ਉੱਤੇ। ਫੇਰ ਹਨੇਰਾ ਨੀ ਹੈ, ਤਿਤਕਾ ਤੰਤਰ ਚਾਨਣਾ ਕਰ ਭਗਤ ਮਲੀਜਾ। ਨੌ ਕਿਸਮ ਦੀ ਭਗਤੀ ਕਰਨ ਦੇ ਨਾਲ ਉਹ ਮਿਲ ਜਾਂਦਾ। ਕੀਰਤਨ ਭਗਤੀ ਸ਼੍ਰੋਮਣੀ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਦਰਗੇ ਪਤਸਿਓ ਜਾਏਗਾ। ਫੇਰ ਦਿਸਦਾ ਕੀ ਹੈ ਚਾਨਣੇ ਚ, ਕਹਿੰਦੇ ਸਭ ਮੈਂ ਏਕੋ ਵਰਤਦਾ, ਜਿਹਨੇ ਆਪੇ ਰਚਨ ਰਚਾਈ। ਆ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਮਾਲਕ ਫੇਰ ਅੰਦਰ ਨਜ਼ਰ ਆਉਂਦਾ। ਵਾਹ, ਕਹਿੰਦੇ ਵਾਹ 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 ਸੱਚੇ ਪਾਤਸ਼ਾਹ ਤੂੰ ਸੱਚੀ। ਤੂੰ ਕਹਿਣ ਲੱਗੇ ਤੇਰੀ ਤਾਂ ਤਲਾਸ਼ ਏ ਗਲਤ ਹੈ, ਕਿਉਂ ਖਪਦੈ ਤਾਂ ਨਾ ਤਪਾਏ ਤਨੂਰ ਜਿਉਂ, ਬਾਲਣ ਹਟ ਨਾ ਬਾਲ, ਕਿਉਂ ਬਾਲਦਾ ਇਹਨਾਂ ਨੂੰ, ਕਿਉਂ ਦੁਖੀ ਕਰਦਾ ਸਿਰ ਪੈਰੀ, ਕਿਆ ਫੇੜਿਆ ਇਹਨਾਂ ਨੇ, ਕਿਹੜਾ ਕਸੂਰ ਕਰ ਦਿੱਤਾ ਤੇਰੇ ਸਿਰ ਨੇ ਤੇ ਪੈਰਾਂ ਨੇ, ਇੰਨਾ ਤੂੰ ਸੁੱਕ ਗਿਆ, ਕਾਵਾਂ ਨੇ ਤੈਨੂੰ ਖਾ ਲਿਆ, ਪਿਆਰਿਆ ਕਸੂਰ ਤਾਂ ਦੱਸ ਇਹਨਾਂ ਨੇ ਕੀ ਕਰਿਆ। ਤਲਾਸ਼ ਤੇਰੀ ਗਲਤ ਹੈ ਤੇ ਸਜ਼ਾ ਤੂੰ ਇਹਨਾਂ ਨੂੰ ਦੇ ਰਿਹਾ ਨਾ, ਤੂੰ ਅੰਦਰ ਖੋਜ, ਲੇਕਿਨ ਖੋਜ ਮੁਰਸ਼ਦ ਨੂੰ ਮਿਲੇ ਤੋਂ ਬਗੈਰ ਨਹੀਂ ਹੋ ਸਕਣੀ। ਮੁਰਸ਼ਦ ਨੂੰ ਖੁਸ਼ੀ ਖੁਸ਼ ਕਰ ਲੈ, ਪ੍ਰਸੰਨ ਕਰ ਲੈ, ਮੁਰਸ਼ਦ ਕੋਲ ਚਾਬੀ ਹੈ, ਚਾਬੀ ਦੇ ਦੇਗਾ, ਭੇਤ ਖੋਲ ਦੇਗਾ, ਇੱਥੇ ਨਾ ਤੂੰ ਖਾਪ।
ਜੰਗਲਾਂ ਦੇ ਵਿੱਚ ਘਰੂ ਪੂੰਡ ਲੈ, ਖੋਜ ਮਨ ਆਪਣੇ ਨੂੰ, ਜੰਗਲਾਂ ਦੇ ਵਿੱਚ ਘਰੂ ਪੂੰਡ ਲੈ, ਖੋਜ ਮਨ ਆਪਣੇ
ਤਲਾਸ਼ ਨਹੀਂ ਕਰਦਾ, ਜਿੱਥੇ ਤੈਨੂੰ ਦਿਸਣਾ ਨਹੀਂ ਹੈ ਉੱਥੇ ਤਲਾਸ਼ ਕਰਦਾ ਹੈ। ਜਿਹੜੀਆਂ ਅੱਖਾਂ ਦੇਖਣ ਵਾਲੀਆਂ ਪਰਮੇਸ਼ਰ ਦੀਆਂ, ਉਹਨਾਂ ਦਾ ਤੈਨੂੰ ਪਤਾ ਨਹੀਂ ਹੈ। ਬਾਹਰਲੀਆਂ ਅੱਖਾਂ ਜਿਹੜੀਆਂ ਪ੍ਰਕਿਰਤੀ ਨੂੰ ਦੇਖਦੀਆਂ, ਇਹਨਾਂ ਨਾਲ ਰੱਬ ਦੇਖਣਾ ਚਾਹੁੰਦਾ ਪਿਆਰਿਆ। ਪਹਿਲਾਂ ਰੱਬ ਅੰਦਰ ਦਿਖੇਗਾ, ਫੇਰ ਬਾਹਰ ਦਿਸਦਾ। ਸੋ ਮੁਰਸ਼ਦ ਦੀ ਤਲਾਸ਼ ਦੇ ਅੰਦਰ ਫਰੀਦ ਨੂੰ ਸੇਧ ਮਿਲ ਗਈ। ਤਲਾਸ਼ ਕਰਦਾ ਫਿਰਦਾ ਤੇ ਅਖੀਰ ਅਜਮੇਰ ਸ਼ਰੀਫ ਦੇ ਅੰਦਰ ਬਖਤਿਆਰ ਕਾਕੀ ਪੂਰਾ ਮਹਾਂਪੁਰਸ਼ ਮਿਲ ਗਿਆ ਜਿਹੜਾ ਪਰਮੇਸ਼ਰ ਨੂੰ ਮਿਲਾਉਣ ਦੀ ਸਮਰੱਥਾ ਰੱਖਦਾ ਸੀ। ਉਹਦੀ ਸੇਵਾ ਚ ਗਿਆ, ਨਿਰਭਮਾਨ ਹੋ ਕੇ ਸੇਵਾ ਕਰੀ, ਕੋਈ ਸਵਾਲ ਨਹੀਂ ਕਰਿਆ। 14 ਸਾਲ ਲੰਘ ਗਏ, ਨਾ ਗੁਰੂ ਨੇ ਬੁਲਾਇਆ ਮੁਰਸ਼ਿਦ ਨੇ, ਲਗਾਤਾਰ ਇੱਕੋ ਰਸ ਸੇਵਾ ਕਰ ਰਿਹਾ, ਨਾ ਕਦੇ ਕ੍ਰੋਧ ਚ ਆਉਂਦਾ, ਨਾ ਕਦੇ ਹਨੋਰਾ ਦਿੰਦਾ, ਹੁਕਮ ਦੇ ਵਿੱਚ ਖੇਲਦਾ। ਕਦੇ ਕੋਈ ਮੌਕਾ ਨਹੀਂ ਦਿੱਤਾ ਕਿ ਮੁਰਸ਼ਿਦ ਦੇ ਮਨ ਵਿੱਚ ਆ ਜਾਵੇ ਵੀ ਇਹ ਤਾਂ ਕੱਚਾ ਬੰਦਾ, ਕਿਉਂਕਿ ਬਹੁਤ ਮਿਹਨਤ ਕਰ ਚੁੱਕਿਆ ਸੀ। 24 ਸਾਲ ਤਪ ਸਾਧਨ ਤੋਂ ਬਾਅਦ ਸੱਚਾ ਜਿਗਿਆਸ ਹੋ ਕੇ ਰੱਬ ਦੀ ਤਲਾਸ਼ ਵਿੱਚ ਆਇਆ ਸੀ। ਜਿਹੜਾ ਮਾਣ ਤੇ ਅਪਮਾਨ ਕਰਦਾ ਹੋਵੇ ਸੇਵਾਦਾਰ, ਕਿੱਡਾ ਹੀ ਬੜਾ ਸੇਵਾਦਾਰ ਕਿਉਂ ਨਹੀਂ। ਇੱਥੇ ਅੱਖਰ ਸੇਵਾਦਾਰ ਹੈ, ਚਾਹੇ ਤਾਂ ਉਹ ਵੱਡਾ ਕੋਈ ਕੀਰਤਨ ਕਰਨ ਵਾਲਾ ਹੈ, ਚਾਹੇ ਉਹ ਵੱਡਾ ਲੰਗਰਾਂ ਚਲਾਉਣ ਵਾਲਾ ਹੈ, ਚਾਹੇ ਉਹ ਵੱਡੀਆਂ ਖੇਤੀਆਂ ਕਰਨ ਵਾਲਾ ਹੈ, ਚਾਹੇ ਸੰਗਤਾਂ ਨੂੰ ਸਾਂਭਣ ਵਾਲਾ ਹੈ, ਚਾਹੇ ਗੁਰੂ ਦੀ ਹੋਰ ਸੇਵਾ ਕਰਦਾ ਅਨੇਕ ਕਿਸਮ ਦੀ। ਜੇ ਉਹਦੇ ਮਨ ਵਿੱਚ ਆ ਜਾਏ ਨਾ ਵੀ ਮੇਰੇ ਬਗੈਰ ਕੰਮ ਨਹੀਂ ਚੱਲਣਾ, ਤਾਂ ਉਹ ਸੇਵਾਦਾਰ ਉਸੇ ਵੇਲੇ ਫੇਲ ਹੋ ਜਾਇਆ ਕਰਦਾ, ਉਹਦੀ ਸੇਵਾ ਨਿਫਲ ਹੋ ਜਾਂਦੀ ਹੈ। ਕਿਉਂਕਿ ਮਹਾਰਾਜ ਨੇ ਐਸਾ ਫਰਮਾਨ ਕਰ ਦਿੱਤਾ, ਉਹਨੂੰ ਅਸੀਂ ਲੰਘ ਨਹੀਂ ਸਕਦੇ। ਮਹਾਰਾਜ ਕਹਿੰਦੇ ਮਾਨ ਅਪਮਾਨ ਮੱਧੈ ਸੋ ਸੇਵਕ ਨਾਹੀਂ। ਕਹਿੰਦੇ ਉਹਨੂੰ ਨਾ ਸੇਵਕ, ਉਹ ਤਾਂ ਆਪਣੀ ਹਉਮੈ ਨੂੰ ਪੱਠੇ ਪਾਉਂਦਾ। ਹਉਮੈ ਦੇ ਵਿੱਚ ਮਾਨਤਾ ਹੁੰਦੀ ਹੈ, ਮਾਨਤਾ ਤੋਂ ਖੁਸ਼ ਹੁੰਦਾ। ਸੇਵਾਦਾਰ ਕਾਹਦਾ ਹੋ ਗਿਆ, ਉਹਦੇ ਲੋਕ ਮਾਨਤਾ ਕਰਦੇ, ਬੜਾ ਸੇਵਾਦਾਰ ਹੈ ਜੀ, ਬੜਾ ਕੀਰਤਨ ਕਰ ਰਿਹਾ ਜੀ, ਬੜਾ ਅਮਰ ਸਿਖਾ ਰਿਹਾ। ਜੇ ਦੂਜੇ ਪਾਸੇ ਦੀ ਗੱਲ ਚੱਲ ਪਵੇ ਫੇਰ ਹੈਰਾਨ ਹੋ ਜਾਂਦਾ, ਉਦਾਸ ਹੋ ਜਾਂਦਾ। ਗੁਰਦੁਆਰਿਆਂ ਚ ਦੇਖੀਦੇ ਨੇ, ਪਹਿਲਾਂ ਬੜੀ ਸੇਵਾ ਕਰਦੇ, ਇੱਕ ਪ੍ਰੇਮੀ ਸਾਡੇ ਕੋਲ ਆਇਆ, ਉਦਾਸ ਹੋਇਆ ਹੋਇਆ। ਬੀਬੀ ਸੀ ਨਾਲ, ਬੀਬੀ ਨੂੰ ਪੁੱਛਿਆ ਵੀ ਤੁਸੀਂ ਇੰਨੇ ਉਦਾਸ ਕਿਉਂ ਹੋ ਗਏ, ਤੁਸੀਂ ਤਾਂ ਬੜੇ ਖਿੜੇ ਖਿੜੇ ਰਹਿੰਦੇ ਸੀ, ਸੱਚ ਸੱਚ ਦੱਸੋ ਤੁਹਾਡੇ ਮਨ ਦੇ ਉੱਤੇ ਕੋਈ ਸੱਟ ਲੱਗੀ? ਕਹਿੰਦੇ ਹਾਂ। ਤੁਸੀਂ ਕਹਿੰਦੇ ਕੀ ਲੱਗੀ ਸੱਟ? ਕਹਿੰਦੇ ਅਸੀਂ ਗੁਰਦੁਆਰਾ, ਇੱਥੇ ਕੋਈ ਨਹੀਂ ਸੀ ਗੁਰਦੁਆਰੇ ਦਾ ਨਾਂ ਲੈਂਦਾ, ਅਸੀਂ ਆਪ ਦਿਨ ਰਾਤ ਦੋਏ ਜਣਿਆਂ ਨੇ ਚੱਕੀ ਦੇ ਵਿੱਚ ਚੂਨਾ ਪੀਠਿਆ, ਆਪਣੇ ਸਿਰਾਂ ਤੇ ਅਸੀਂ ਚੱਕਦੇ ਰਹੇ ਸਮੈਂਟ ਵਗੈਰਾ। ਸਵੇਰੇ ਜਾ ਜਾਣਾ, ਆਥਣੇ ਜਾਣਾ, ਘਰ ਜਾ ਕੇ ਰੋਟੀ ਖਾਣੀ, ਘਰੋਂ ਖਾ ਕੇ ਆਵਾਂ ਲੰਗਰ। ਅਖੀਰ ਗੁਰਦੁਆਰਾ ਸਾਹਿਬ ਅਸੀਂ ਬਣਾ ਲਿਆ ਹੌਲੀ ਹੌਲੀ, ਤੇ ਜਦ ਬਣ ਗਿਆ ਕਹਿੰਦੇ ਇਲੈਕਸ਼ਨ ਕਰੋ। ਇਲੈਕਸ਼ਨ ਤੇ ਸਾਨੂੰ ਦੋਹਾਂ ਨੂੰ ਇਹ ਬਾਹਰ ਕੱਢਤਾ, ਸਾਨੂੰ ਸੇਵਾਦਾਰ ਵੀ ਨਹੀਂ ਰਹਿਣ ਦਿੱਤਾ, ਗੁਰਦੁਆਰੇ ਆਉਣ ਜੋਗਾ ਵੀ ਨਹੀਂ ਰਹਿਣ ਦਿੱਤਾ। ਕਹਿੰਦੇ ਤਾਂ ਅਸੀਂ ਉਦਾਸ ਹੋ ਗਏ। ਉਦਾਸ ਹੀ ਨਹੀਂ ਹੋਏ, ਸਾਡੇ ਤਾਂ ਅੰਦਰ ਬਿਮਾਰੀ ਲੱਗ ਗਈ, ਬਲੱਡ ਪ੍ਰੈਸ਼ਰ ਹੋ ਗਿਆ। ਡਾਕਟਰ ਕਹਿੰਦੇ ਹਾਰਟ ਟ੍ਰਬਲ ਹੋ ਗਈ। ਅਸੀਂ ਕਿਹਾ ਉਹ ਕਾਹਦੀ ਸੇਵਾ ਹੋਈ ਜਿਹਨੇ ਖੁਸ਼ੀ ਉਹਨਾਂ ਦਿੱਤੀ ਸਾਨੂੰ? ਕਹਿੰਦੇ ਅਸੀਂ ਤਾਂ ਬਹੁਤ ਸੇਵਾ ਕੀਤੀ ਸੀ, ਖੁਸ਼ੀ ਸਾਨੂੰ ਮਿਲਣੀ ਚਾਹੀਦੀ ਸੀ। ਮੈਂ ਕਿਹਾ ਨਹੀਂ, ਸੇਵਾ ਨਹੀਂ ਕਰੀ ਤੁਸੀਂ, ਤੁਸੀਂ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਸੀ, ਉਹਨੂੰ ਵਧਾ ਰਹੇ ਸੀ। ਲੋਕ ਕਹਿੰਦੇ ਸੀ ਬੜੀ ਸੇਵਾ ਕਰਦੇ ਹਾਂ ਜੀ, ਇਹਨਾਂ ਵਰਗੀ ਸੇਵਾ ਨਹੀਂ। ਸੋ ਮਹਾਰਾਜ ਕਹਿੰਦੇ ਮਾਨ ਅਪਮਾਨ ਮੱਧੇ ਸੋ ਸੇਵਕ ਨਾਹੀਂ। ਤਤ ਦਰਸੀ ਸੰਤੋ ਕੋਈ ਬਿਰਲਾ ਕੋਟ ਮਦਾਹੀ। ਕਰੋੜਾਂ ਦੇ ਵਿੱਚ ਇੱਕ ਹੈ ਜਿਹਨੂੰ ਅਸੀਂ ਸੇਵਾਦਾਰ ਕਹਿ ਸਕਦੇ ਹਾਂ, ਤਤ ਦਰਸੀ। ਬਾਕੀ ਤਾਂ ਮਾਨ ਦੇ ਵਿੱਚ ਪਏ ਹੋਏ ਨੇ, ਮੇਰੀ ਸੇਵਾ ਲੋਕ ਵਡਿਆਈਆਂ ਕਰਦੇ ਨੇ। ਮਹਾਰਾਜ ਕਹਿੰਦੇ ਹਉਮੈ ਵਿੱਚ ਸੇਵਾ ਥਾਂ ਨਾ ਪਵੇ ਤਿਸਕੀ। ਜਿਹਦੇ ਅੰਦਰ ਮੈਂ ਹੈ, ਮੈਂ ਸਮਝ ਕੇ ਕਰਦਾ, ਕਹਿੰਦਾ ਮੇਰੇ ਨਾਲ ਤਾਂ ਇਨਸਾਫ ਹੀ ਨਹੀਂ ਹੁੰਦਾ, ਮੈਨੂੰ ਤਾਂ ਗਿਣਦੇ ਹੀ ਕੱਖ ਨਹੀਂ ਹੈ। ਭਾਈ ਗੁਰਮੁਖਾ ਇਹ ਤਾਂ ਰਾਹ ਤਾਂ ਗਲਤ ਲੈ ਲਿਆ, ਇਹ ਰਾਹ ਨਹੀਂ ਹੈ ਗੁਰਸਿੱਖ ਗੁਰਮੁਖਾਂ ਦਾ। ਗੁਰਮੁਖਾਂ ਦਾ ਤਾਂ ਹੈ ਸੇਵਾ ਕਰਤ ਹੋਏ ਨੇਹ ਕੰਮ, ਨਾ ਮਾਣ ਦੀ ਕਾਮਨਾ ਆਵੇ, ਨਾ ਕੋਈ ਇੰਪੋਰਟੈਂਸ ਦੀ ਆਵੇ ਵੀ ਮੈਂ ਬਣ ਗਿਆ ਜੀ, ਮੈਂ ਘਰ ਦਾ ਵੀ ਕੰਮ ਕਰਦਾ ਤੇ ਫੇਰ ਆਪਣਾ ਸਾਰਾ ਟਾਈਮ ਸੇਵਾ ਚ ਲਾਉਣਾ। ਇਹਦਾ ਤਾਂ ਮਾਣ ਤੇਰੇ ਅੰਦਰ ਆ ਗਿਆ, ਸੇਵਾ ਥਾਂ ਨਹੀਂ ਤੇਰੀ ਪੈਣੀ, ਕਬੂਲ ਨਹੀਂ ਪੈਣੀ। ਸਵੇਰ ਸੇਵਾ ਤਾਂ ਇੱਥੇ ਜੋ ਕਰਦਾ ਹੈ ਉਹਦੀ ਥਾਂ ਪੈਂਦੀ ਹੈ ਜਿਹੜਾ ਆਪਣੇ ਆਪ ਨੂੰ ਮਾਰ ਕੇ ਕਰਦਾ ਹੈ। ਐ ਪੜ੍ਹ ਲਓ,
ਮੁਰਦਾ ਹੋਏ ਕੇ ਮਰੀਦ ਬਣ ਜਾ
ਗੱਲਾਂ ਨਾਲ ਨਹੀਂ ਮਰੀਦ ਹੋਇਆ ਕਰਦਾ, ਗੱਲਾਂ ਨਾਲ ਨਹੀਂ ਸੇਵਾਦਾਰ ਹੋਇਆ ਕਰਦਾ। ਮਾਨ ਤੇ ਅਵਮਾਨ ਤਾਂ ਅੰਦਰ ਲਈ ਫਿਰਦਾ ਵੀ ਲੋਕ ਮੇਰੀ ਪ੍ਰਸ਼ੰਸਾ ਕਰਨ। ਉਹ ਜਿਉਂਦੇ ਬੰਦੇ ਦੀ ਤਾਂ ਪ੍ਰਸ਼ੰਸਾ ਹੁੰਦੀ ਹੈ, ਜਿਹਨੇ ਮਰਨਾ ਹੀ ਕਬੂਲ ਕਰ ਲਿਆ ਉਹ ਤਾਂ ਸ਼ੁਕਰ ਚ ਰਹਿੰਦਾ, ਹੇ ਪ੍ਰਭੂ ਤੂੰ ਮੈਨੂੰ ਸੇਵਾ ਚ ਲਾ ਲਿਆ, ਕਿਰਪਾ ਕਰੀ ਕਿਤੇ ਮੈਨੂੰ ਵੱਖਰਾ ਨਾ ਕੱਢ ਦੀ, ਮੇਰੀ ਕੋਈ ਕਾਮਨਾ ਨਹੀਂ ਹੈ, ਮੈਂ ਕੋਈ ਬਦਲਾ ਨਹੀਂ ਮੰਗਦਾ ਸੇਵਾ ਦਾ, ਤੇਰੀ ਮਰਜ਼ੀ ਹੈ, ਭਾਵੇਂ ਤੀਰਖ ਦੇ ਦੇ ਮੈਨੂੰ, ਚਾਹੇ ਧੱਕੇ ਮਰਵਾ ਕੇ ਬਾਹਰ ਕੱਢ ਦੇ, ਪਰ ਹਾਂ ਮੈਂ ਤੇਰਾ, ਮੈਂ ਜਾਣਾ ਨਹੀਂ ਕਿਤੇ, ਤੇਰਾ ਹੀ ਹਾਂ, ਮੈਂ ਤੇਰਾ ਬਣ ਕੇ ਰਹਿਣਾ ਸੰਸਾਰ ਦੇ ਉੱਤੇ। ਐਵੇਂ ਤਾਂ ਨਹੀਂ ਹੈ, ਮੁਰਦਾ ਬਣਨਾ ਕੋਈ ਖੇਡ ਚੀਜ਼ ਹੈ? ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਪਰਮ ਪਾਉ ਕਹੋ, ਗੋਲਾ ਮੁੱਲ ਖਰੀਦ ਕਾਰੇ ਜੋੜਨਾ। ਇੱਕ ਗੁਲਾਮ ਸੀ ਪਹਿਲੇ ਜਮਾਨਿਆਂ ਦੇ ਅੰਦਰ, ਬੰਦਿਆਂ ਨੂੰ ਤੁਰੇ ਜਾਂਦਿਆਂ ਨੂੰ ਫੜ ਕੇ ਲੈ ਜਾਂਦੇ ਸੀ, ਇੱਧਰਲੇ ਉੱਧਰ ਲੈ ਜਾਣੇ, ਉੱਧਰਲੇ ਇੱਧਰ ਲੈ ਜਾਣੇ ਤੇ ਆਪਣੇ ਦੇਸ਼ਾਂ ਚ ਲਿਜਾ ਕੇ ਵੇਚਦੇ, ਜਾਂ ਹਮਲਾ ਕਰਨਾ, ਫੌਜਾਂ ਲੈ ਕੇ ਚੜਾਈ ਕਰਨੀ, ਨਾਲੇ ਘਰ ਬਾਰ ਲੁੱਟਣੇ, ਨਾਲੇ ਬੰਦੇ ਫੜ ਲੈਣੇ, ਬੱਚਾ ਕਿਤੇ ਵਿਕ ਗਿਆ, ਘਰਵਾਲੀ ਕਿਤੇ ਵਿਕ ਗਈ, ਲੜਕੀ ਕਿਤੇ ਵਿਕੀ ਤੇ ਆਪ ਕਿਤੇ ਵਿਕ ਗਿਆ, ਖੇਰੂ ਖੇਰੂ ਪਰਿਵਾਰ ਹੋ ਜਾਇਆ ਕਰਦਾ ਸੀ, ਨੱਠ ਨਹੀਂ ਸੀ ਸਕਦਾ, ਮੱਥੇ ਦੇ ਉੱਤੇ ਦਾਗ ਲਾ ਦਿੰਦੇ ਸੀ, ਰੁਪਈਆ ਗਰਮ ਕਰਕੇ ਜਾਲ ਕੇ ਮੱਥੇ ਦੇ ਉੱਤੇ ਲਾ ਦੇਣਾ, ਉਹ ਫਿਰ ਨੱਠ ਨਹੀਂ ਸੀ ਸਕਦਾ ਕਿਸੇ ਪਾਸੇ, ਪਤਾ ਲੱਗ ਜਾਂਦਾ ਸੀ ਵੀ ਗੁਲਾਮ ਹੈ ਕੋਈ, ਹਰ ਬੰਦਾ ਉਹਨੂੰ ਫੜਦਾ ਸੀ, ਜਿਵੇਂ ਡੰਗਰ ਨੱਠਿਆ ਜਾਂਦਾ ਹੋਵੇ ਉਹਨੂੰ ਫੜਦੇ ਨੇ ਵੀ ਮੇਰਾ ਬਣ ਜੂ। ਐਸੇ ਤਰ੍ਹਾਂ ਬੰਦਾ ਜੇ ਦੌੜ ਕੇ ਦੇਸ਼ ਚੋਂ ਨਿਕਲਣਾ ਚਾਹੁੰਦਾ ਸੀ ਉਹਨੂੰ ਫੜ ਲਿਆ ਕਰਦੇ ਸੀ, ਫੜ ਲੈਂਦੇ ਸੀ ਵੀ ਮੇਰਾ, ਮੈਂ ਗੁਲਾਮ ਰੱਖਣਾ, ਉਹਦੀ ਵੈਲਿਊ ਨਹੀਂ ਸੀ। ਇੱਕ ਵਾਰੀ ਕਿਸੇ ਦੇਸ਼ ਦੇ ਅੰਦਰ ਅਫਗਾਨਿਸਤਾਨ ਦੀਆਂ ਫੌਜਾਂ ਨੇ ਗੁਲਾਮ ਫੜ ਲਏ, ਬਹੁਤ ਚੰਗਾ ਬੰਦਾ ਡਿੱਕੇ ਆ ਗਿਆ, ਬੰਦਗੀ ਕਰਨ ਵਾਲਾ, ਅਮੀਰ ਬਹੁਤ ਸੋਝੀ ਵਾਲਾ, ਬਾਦਸ਼ਾਹ ਬੜਾ ਰਹਿਮ ਦਿਲ ਸੀ, ਉਹਨੇ ਖਰੀਦ ਲਏ ਗੁਲਾਮ ਉਹਨਾਂ ਦੇ ਵਿੱਚ। ਉਹਨੇ ਜਦ ਦੇਖਿਆ, ਉਹ ਦੇਖਦੀ ਸਾਰ ਉਹਦੇ ਮਨ ਚ ਆਇਆ ਵੀ ਆਹ ਜਿਹੜਾ ਬੰਦਾ ਹੈ ਇਹ ਆਮ ਬੰਦਾ ਨਹੀਂ, ਇਹ ਤਾਂ ਕੋਈ ਸਪੈਸ਼ਲ ਬੰਦਾ। ਕਹਿਣ ਲੱਗਿਆ ਇਹ ਮੇਰੇ ਖਾਸ ਸੇਵਾ ਦੇ ਵਿੱਚ ਇਹਨੂੰ ਲਓ। 10 20 ਦਿਨ ਦੇਖਦਾ ਰਿਹਾ, ਉਹਦੀ ਚਾਲ ਦੇਖੀ, ਬੋਲਣ ਚੱਲਣ ਦੇਖਿਆ, ਸੇਵਾ ਕਰਨ ਦਾ ਢੰਗ ਦੇਖਿਆ। ਉਸ ਵੇਲੇ ਮਨ ਚ ਰਹਿਮ ਆਇਆ, ਕਹਿੰਦਾ ਉਹ ਗੁਲਾਮ ਨੂੰ ਹਾਜ਼ਰ ਕਰੋ ਮੇਰੇ। ਉਹ ਹਾਜ਼ਰ ਕਰਿਆ, ਕਹਿਣ ਲੱਗੇ ਐ ਗੁਲਾਮ, ਮੈਂ ਜਦ ਤੈਨੂੰ ਦੇਖਦਾ ਤਾਂ ਮੇਰੇ ਮਨ ਵਿੱਚ ਕੁਛ ਰਹਿਮ ਉੱਠ ਖੜਦਾ, ਕੁਛ ਤੇਰੇ ਨਾਲ ਨਿਉ ਪਿਆਰ ਜਿਹਾ ਉੱਠਦਾ ਹੈ, ਤੇ ਮੈਂ ਚਾਹੁੰਦਾ ਕਿ ਤੈਨੂੰ ਕੁਝ ਸਹੂਲਤਾਂ ਦੇਵਾਂ। ਤੂੰ ਐ ਦੱਸ ਤੇਰਾ ਨਾਂ ਕੀ ਹੈ, ਦੂਸਰਾ ਇਹ ਦੱਸ ਤੂੰ ਕੱਪੜੇ ਕਿਹੋ ਜਿਹੇ ਪਾਉਣਾ ਚਾਹੁੰਦਾ, ਤੀਸਰਾ ਇਹ ਦੱਸ ਤੂੰ ਖਾਣਾ ਕਿਹਾ ਜਿਹਾ ਖਾਣਾ ਚਾਹੁੰਦਾ, ਚੌਥਾ ਇਹ ਵੀ ਦੱਸ ਦੇ ਵੀ ਕਦ ਸੌਣਾ ਚਾਹੁੰਦਾ ਹੈ ਕਦ ਜਾਗਣਾ ਚਾਹੁੰਦਾ। ਦੋਵੇਂ ਹੱਥ ਜੋੜੇ, ਕਹਿਣ ਲੱਗਿਆ ਹਜ਼ੂਰ, ਜਦ ਮੈਂ ਆਜ਼ਾਦ ਸੀ ਉਸ ਵੇਲੇ ਮੇਰਾ ਰਾਈਟ ਸੀ, ਹੱਕ ਸੀਗਾ, ਮੈਂ ਆਪਣੀ ਮਰਜ਼ੀ ਨਾਲ ਉੱਠਦਾ ਸੀ, ਮਰਜ਼ੀ ਨਾਲ ਸੌਂਦਾ ਸੀ, ਮਰਜ਼ੀ ਨਾਲ ਜਾਗਦਾ ਸੀ, ਜੋ ਮਰਜ਼ੀ ਹੁੰਦੀ ਖਾਂਦਾ ਸੀ, ਜੋ ਮਰਜ਼ੀ ਹੁੰਦੀ ਪਹਿਨਦਾ ਸੀ, ਤੇ ਮੇਰਾ ਨਾਂ ਬਹੁਤ ਵੱਡਾ ਨਾਂ ਸੀ, ਬੜੀ ਇੱਜ਼ਤ ਦੇ ਨਾਲ ਮੈਨੂੰ ਬੁਲਾਇਆ ਕਰਦੇ ਸੀ। ਕਹਿਣ ਲੱਗੇ ਹੈ ਬਾਦਸ਼ਾਹ, ਜਦ ਮੈਂ ਗੁਲਾਮ ਬਣ ਗਿਆ ਹੁਣ ਮੇਰਾ ਕਾਹਦਾ ਨਾਂ ਹੈ, ਤੇਰੀ ਮਰਜ਼ੀ ਹੈ, ਕੁੱਤਾ ਬਿੱਲਾ ਨਾਂ ਰੱਖ ਲੈ, ਕੁਛ ਰੱਖ ਲੈ, ਜਿਹੜਾ ਕੁਛ ਕਹਿ ਦੇਗਾ ਵੀ ਤੇਰਾ ਨਾਂ ਆ ਹੈ, ਜਦ ਤੂੰ ਉਹ ਨਾਂ ਲਏਗਾ ਮੈਂ ਉਸੇ ਵੇਲੇ ਬੋਲ ਪਿਆ ਕਰੂੰ, ਮੇਰਾ ਗੁਲਾਮ ਦਾ ਕੀ ਨਾਂ। ਕਹਿਣ ਲੱਗਿਆ ਜਿਹੜਾ ਕਹਿੰਦਾ ਵੀ ਕਦ ਸੌਵੇਂਗਾ ਕਦ ਜਾਗੇਗਾ, ਜਦੋਂ ਆਵਾਜ਼ ਦੇ ਤੀ ਮੈਂ ਨੱਠ ਕੇ ਆ ਜਾਵਾਂਗਾ, ਜਦ ਕਹਿ ਦੋਗੇ ਸੌਂ ਜਾ ਮੈਂ ਸੌਂ ਜਿਆ ਕਰਾਂਗਾ, ਜਿਹੜਾ ਤੁਹਾਡੀਆਂ ਅੱਖਾਂ ਨੂੰ ਚੰਗਾ ਲੱਗੇ ਉਹ ਮੈਨੂੰ ਪਹਿਨਾ ਦਿਓ, ਚਾਹੇ ਪਾਟੇ ਹੋਏ ਕੱਪੜੇ ਚੰਗੇ ਲੱਗਦੇ ਨੇ ਉਹ ਦੇ ਦਿਓ, ਮੈਲੇ ਚੀਥੜੇ ਚੰਗੇ ਲੱਗਦੇ ਨੇ ਉਹ ਦੇ ਦਿਓ, ਚਾਹੇ ਰੇਸ਼ਮ ਦੇ ਦਿਓ, ਜਿਹੜੇ ਤੁਹਾਨੂੰ ਪਾਉਂਦੇ ਨੇ ਉਹ ਦੇ ਦਿਓ, ਮੈਂ ਤਾਂ ਉਹੀ ਪਹਿਨ ਲੈਣ। ਤੇ ਬਾਕੀ ਰਹਿ ਗਿਆ ਖਾਣ ਪੀਣ ਦਾ, ਚਾਹੇ ਹੁਣ ਮੇਰਾ ਧਰਮ ਵੀ ਕੋਈ ਨਹੀਂ ਗੁਲਾਮ ਦਾ, ਮਜ਼ਹਬ ਤਾਂ ਮੇਰਾ ਰਿਹਾ ਹੀ ਨਾ ਜਦ ਮੈਂ ਵਿਕ ਗਿਆ, ਮੈਨੂੰ ਚਾਹੇ ਜੂਠੇ ਦੇ ਦਿਓ, ਬਚਦੇ ਦੇ ਦਿਓ, ਬਾਸੀ ਦੇ ਦਿਓ, ਖੱਟੇ ਮਿੱਠੇ ਦੇ ਦਿਓ, ਮੈਂ ਤਾਂ ਪੇਟ ਭਰਨਾ, ਤੁਹਾਡੇ ਵਾਸਤੇ ਕੰਮ ਕਰਨਾ, ਜੇ ਮੇਰਾ ਪੇਟ ਭਰਿਆ ਤਗੜਾ ਰਿਹਾ ਤਗੜਾ ਕੰਮ ਕਰੂੰਗਾ, ਜੇ ਮਾੜਾ ਹੋ ਗਿਆ ਮਾੜਾ ਹੋ ਜਾਊਂਗਾ, ਸੋ ਇਸ ਕਰਕੇ ਮੇਰੀ ਕਾਹਦੀ ਮਰਜ਼ੀ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਪਿਆਰਿਓ, ਇਹ ਤਾਂ ਗੋਲਾ ਬਣਨਾ ਪੈਂਦਾ, ਗੁਲਾਮ ਬਣਨਾ ਪੈਂਦਾ, ਗੁਰੂ ਦੇ ਨਾਲ ਗੁਰੂ ਦੇ ਕੋਲ ਰਹਿ ਕੇ ਆਪਣੀ ਮੈਂ ਬਿਲਕੁਲ ਛੱਡਣੀ ਪੈਂਦੀ ਹੈ, ਤਾਂ ਲੰਘ ਜਾਂਦਾ ਹੈ। ਜੇ ਮੈਂ ਨੂੰ ਨਾਲ ਲਈ ਫਿਰੀ ਜਾਵੇ ਵੀ ਮੈਂ ਐਂ ਕਰਦਾ, ਮੇਰੀ ਇੰਨੀ ਮਾਨਤਾ, ਮੈਂ ਇੰਨਾ ਪ੍ਰਚਾਰ ਕਰਦਾ, ਮੈਂ ਇੰਨੀ ਸੇਵਾ ਕਰਦਾ, ਮੈਂ ਨਾ ਹੋਵਾਂ ਇੱਥੇ ਖੇਤੀ ਹੋਏ ਨਾ ਹੋਵੇ, ਮੈਂ ਨਾ ਹੋਵਾਂ ਲੰਗਰੇ ਨਾ ਚੱਲੇ, ਉਹ ਸੇਵਾਦਾਰ ਨਹੀਂ ਹੋਇਆ ਕਰਦਾ, ਬੜੀ ਦੂਰ ਰਹਿ ਗਈ ਉਹ ਤੋਂ ਸੇਵਾ, ਰਸਤਾ ਖੁੰਝ ਗਿਆ, ਉਲਟੇ ਚੱਕਰ ਚ ਪੈ ਗਿਆ, ਰਾਹ ਭੁੱਲ ਗਿਆ, ਜਿਹੜਾ ਰਾਹ ਜਾਂਦਾ ਸੀ ਪਰਮੇਸ਼ਰ ਨੂੰ ਮਿਲਣ ਦਾ, ਆਇਆ ਤਾਂ ਸੀ ਮਿਲਣ ਵਾਸਤੇ ਪਰ ਰਾਹ ਉਖੜ ਕੇ ਗਲਤ ਹੋ ਗਿਆ, ਕਿਉਂਕਿ ਮਨ ਦੀ ਮੱਤ ਵਿੱਚ ਆ ਰਲੀ, ਮੈਂ ਰਲ ਗਈ, ਮੈਂ ਕਰਦਾ, ਮੈਂ ਆਹ ਕਰਦਾ, ਮੈਂ ਨਾ ਹੋਵਾਂ ਆਹ ਕੰਮ ਹੋਵੇ ਹੀ ਨਾ, ਨਹੀਂ ਹੁੰਦਾ ਨਾ ਹੋਵੇ ਫਿਰ ਕੀ ਫਰਕ ਪੈਂਦਾ। ਗੁਰੂ ਦੇ ਕੰਮ ਨੇ ਤਾਂ ਚੱਲਦੇ ਹੀ ਚੱਲਦੇ ਨੇ, ਜਦ ਤੋਂ ਸੰਸਾਰ ਰਚਿਆ ਹੈ ਉਸ ਤੋਂ ਜਦ ਥਹੀਂ ਰਹਿਣਾ ਹੈ ਚੱਲਣੇ ਹੀ ਨੇ, ਆਪਣੇ ਹਿਸਾਬ ਨਾਲ ਚੱਲੀ ਜਾਂਦੇ ਨੇ। ਇਹਦੇ ਜਿਹੜਾ ਮੈਂ ਆ ਜਾਂਦਾ ਵੀ ਮੈਂ ਚਲਾਇਆ, ਮੈਂ ਆਹ ਮਿਸ਼ਨ ਚਲਾ ਰਿਹਾ, ਉਹ ਫਿਰ ਨਾ ਚਲਾਉਣਾ ਹੀ ਚੰਗਾ ਇਹਦੇ ਨਾਲ, ਐਵੇਂ ਕੋਲੂ ਦੇ ਬੈਲ ਵਾਲਾ ਕੰਮ ਹੈ, ਸਾਰਾ ਦਿਨ ਚੱਲਿਆ, ਜਦ ਖੋਪੇ ਖੁੱਲੇ ਉੱਥੇ ਹੀ ਕਰੇ, ਤਰੱਕੀ ਨਹੀਂ ਕੋਈ ਵੀ ਹੁੰਦੀ। ਸੋ ਇਸ ਕਰਕੇ ਇਹ ਰਸਤਾ ਬੜਾ ਔਖਾ ਹੈ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਬਹੁ ਕਰੋ, ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ ਕੋਈ ਵੀ ਸ਼ਕਤੀ ਨਹੀਂ ਦਿਖਾ ਰਿਹਾ, ਇਹਨੂੰ ਸਾਬਰ ਕਹਿੰਦੇ ਨੇ, ਸਬਰ ਕਰਨਾ, ਸਿਦਕ ਦੇ ਵਿੱਚ ਪੂਰਾ ਹੁੰਦਾ। ਸੋ ਗੁਲਾਮ ਬਣਨਾ ਪੈਂਦਾ, ਗੋਲਾ ਮੁੱਲ ਖਰੀਦ ਕਾਰੇ ਜੋੜਨਾ, ਆਪਣੇ ਸਾਹਿਬ ਦਾ ਗੁਲਾਮ ਬਣਨਾ ਪੈਂਦਾ, ਉਹਦੀ ਮਰਜ਼ੀ ਹੈ, ਚਾਹੇ ਦੁੱਖਾਂ ਦੀ ਬਾਰਿਸ਼ ਕਰੀ ਜਾਵੇ ਚਾਹੇ ਸੁੱਖਾਂ ਦੀ, ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਤੇ ਆਈ, ਜੇ ਸੁੱਖ ਦੇ ਤੇ ਤੇਰੀ ਮਿਹਰ, ਜੇ ਤਾਂ ਦੁੱਖਾਂ ਦੁੱਖ ਦੇ ਤੇ ਫਿਰ ਵੀ ਅਸੀਂ ਕਿਹੜਾ ਤੇਰੇ ਤੋਂ ਦੂਰ ਹੋਣਾ, ਪਾਰ ਬ੍ਰਹਮ ਪਰਮੇਸ਼ਰ ਜੀ ਗੁਰੂ ਮਹਾਰਾਜ, ਫਿਰ ਵੀ ਅਸੀਂ ਤੁਹਾਡੇ ਹੀ ਹਾਂ, ਤੁਹਾਡਾ ਹੀ ਪਿਆਰ ਸਾਡੇ ਹਿਰਦੇ ਚ ਰਹਿਣਾ, ਇਹ ਤਾਂ ਤੇਰੀ ਦਾਤ ਹੈ, ਕੇਤਿਆਂ ਦੁੱਖ ਭੋਗ ਸਦ ਮਾਰ, ਇਹ ਵੀ ਦਾਤ ਤੇਰੀ ਦਾਤ। ਜੇ ਸੁਖ ਵੇਲੇ ਰੱਬ ਦਾ ਨਾਂ ਲੈਂਦਾ, ਮਾੜਾ ਜਾਂ ਦੁੱਖ ਆ ਜਾਵੇ, ਭਾਈ ਕਿਸਮਤ ਹੈ, ਕਰਮ ਨੇ ਜੀਵ ਦੇ, ਕਰਮ ਕਰਕੇ ਆਇਆ। ਇੱਥੇ ਸਾਨੂੰ ਕਈ ਕਹਿੰਦੇ ਨੇ, ਕਹਿੰਦੇ ਅਮਰ ਛਕਦੇ ਆ ਜੀ ਸਾਡਾ ਇੰਨਾ ਨੁਕਸਾਨ ਹੋ ਗਿਆ। ਮੈਂ ਤੈਨੂੰ ਛਕਣ ਨੂੰ ਕਿਹਨੇ ਕਿਹਾ ਸੀਗਾ? ਤੂੰ ਤਾਂ ਸੌਦਾ ਕਰਦਾ ਰੱਬ ਦੇ ਨਾਲ, ਤੇਰੇ ਕਰਮਾਂ ਨੂੰ ਕੌਣ ਕੱਟੂਗਾ? ਤੂੰ ਤਾਂ ਕਰਮ ਮਾੜੇ ਕਰਕੇ ਆਇਆ, ਤੇ ਅੰਮ੍ਰਿਤ ਛੱਕ ਕੇ ਕੋਈ ਗੁਰੂ ਦੇ ਉੱਤੇ ਤਾਂ ਅਹਿਸਾਨ ਕਰਦਾ? ਕਹਿੰਦਾ ਜੀ ਮੈਂ ਇੰਨੀ ਬਾਣੀ ਪੜ੍ਹਦਾ, ਮੇਰਾ ਵੀ ਨੁਕਸਾਨ ਹੋ ਗਿਆ। ਮੈਂ ਇੰਨੀ ਸੇਵਾ ਕਰਦਾ ਜੀ, ਦੂਜੇ ਵੱਧਦੇ ਫੁੱਲਦੇ ਨੇ ਤੇ ਮੈਂ ਘੱਟਦਾ। ਫਿਰ ਨਾ ਕਰਿਆ ਕਰ ਜੇ, ਤੈਨੂੰ ਇਹ ਗੱਲ ਹੈ, ਤੈਨੂੰ ਕਿਹਨੇ ਕਿਹਾ ਸੇਵਾ ਕਰਿਆ ਕਰ? ਉਹ ਪਿਆਰਿਆ, ਗੁਰੂ ਦਾ ਤੇ ਸਿੱਖ ਦਾ ਰਿਸ਼ਤਾ ਸੌਦੇਬਾਜ਼ੀ ਨਹੀਂ ਹੈ, ਇਹਦੇ ਵਿੱਚ ਮਰਜ਼ੀ ਹੈ ਉਹਦੀ। ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਤੇ ਆਈ, ਦੁੱਖ ਮਿਲ ਗਿਆ ਫਿਰ ਨੱਠ ਜਾਵਾਂਗੇ, ਅਸੀਂ ਪਿੱਠ ਦੇ ਦਾਂਗੇ। ਵੀ ਮਹਾਂਪੁਰਸ਼ਾਂ ਕੋਲ ਜਾਂਦੇ ਸੀ ਜੀ, ਉਹਨਾਂ ਨੇ ਸਾਡਾ ਨੁਕਸਾਨ ਹੁਣ ਉਹਨਾਂ ਬਚਾਇਆ। ਨੁਕਸਾਨ ਹੋਣਾ ਤੇਰੇ ਕਰਮਾਂ ਦੀ ਖੇਡ ਹੈ, ਮਹਾਂਪੁਰਸ਼ ਨੇ ਤੈਨੂੰ ਤਾਰਨਾ, ਸੰਸਾਰ ਚ ਫਸਾਉਣਾ ਨਹੀਂ ਹੈ। ਉਹ ਇਹ ਗੱਲਾਂ ਬਣਦੀਆਂ ਹੀ ਨਹੀਂ ਸੰਸਾਰ ਵਾਲੀਆਂ। ਸੋ ਉਲਟੀ ਸੋਚ ਹੋਣ ਕਰਕੇ ਅਸੀਂ ਸੇਵਾਦਾਰ ਨਹੀਂ ਬਣ ਸਕਦੇ। ਕਹਿੰਦੇ ਉਹ ਤਾਂ ਗੁਲਾਮ ਬਣਨਾ ਪੈਂਦਾ, ਨਾ ਤਿਸ ਨੀਂਦ, ਨਾ ਭੁੱਖ, ਨਾ ਖਾਣਾ, ਨਾ ਸੌਣਾ, ਕਰਕੇ ਦੇਖ ਲਓ। ਕਹਿੰਦਾ ਮੈਂ ਜਾਗਦਾ, ਬਾਕੀ ਸਾਰੇ ਸੌਂਦੇ। ਬਹੁਤ ਹੈ ਮਹਾਰਾਜ, ਕਹਿੰਦੇ ਕੋਈ ਕੋਟ ਦੇ ਵਿੱਚ ਹੈ, ਕਰੋੜ ਦੇ ਵਿੱਚ ਸੇਵਾਦਾਰ ਹੈ, ਬਾਕੀ ਤਾਂ ਬਿਹਾਰੀ ਨੇ ਸਾਰੇ। ਹੋਰ ਸਗਲੇ ਬਿਹਾਰੀ ਜੀ ਸੇਵਾ ਕਰਦੇ ਨਜ਼ਰ ਆਉਂਦੇ, ਗੁਰੂ ਦੇ ਬਣੇ ਨਹੀਂ ਹੈ, ਗੁਰੂ ਤੋਂ ਕੁਰਬਾਨੀ ਨਹੀਂ ਦੇ ਸਕਦੇ, ਗੁਰੂ ਨਾਲ ਸੌਦੇਬਾਜ਼ੀ ਹੈ। ਗੁਰੂ ਕਿਤੇ ਘੱਟ ਕਰਦਾ? ਜਿਹੜੇ ਲੋਕ ਤੁਸੀਂ ਨਿਗਾਹ ਮਾਰ ਕੇ ਦੇਖ ਲਓ, ਸੰਤਾਂ ਵਾਲੇ ਮਾਰ, ਉਹ ਜਿਨ੍ਹਾਂ ਨੂੰ ਪੈਦਲ ਚੱਲ ਕੇ ਰਿਕਸ਼ੇ ਚ ਬੈਠਣ ਦਾ ਪੈਸਾ ਨਹੀਂ ਸੀ ਜਿਨ੍ਹਾਂ ਕੋਲ, ਉਹ ਕਾਰਾਂ ਚ ਪਿਛੜੇ ਫਿਰਦੇ ਨੇ, ਵੱਡੀਆਂ ਵੱਡੀਆਂ ਕਾਰਾਂ ਚ ਕੋਲ ਦੀ ਲੰਘ ਜਾਂਦੇ। ਗੁਰੂ ਕਿਤੇ ਥੋੜੀਆਂ ਬਰਕਤਾਂ ਪਾਉਂਦਾ? ਮਹਾਰਾਜ ਗੁਰੂ ਦਾ ਬਣਦਾ ਸਹੀ, ਭੰਡਾਰੇ ਖੋਲ ਦਿੰਦਾ ਦਾਤਾਂ ਦੇ, ਲੇਕਿਨ ਫੇਰ ਬਣਦਾ ਨਹੀਂ, ਉਹਦੇ ਚ ਮਸਤ ਹੋ ਜਾਂਦਾ। ਕਹਿੰਦਾ ਮੈਂ ਤਾਂ, ਮੇਰਾ ਹੱਕ ਸੀ ਇਹ, ਤਾਂ ਮੈਨੂੰ ਮਿਲਿਆ। ਇਹ ਜਿਹੜੀਆਂ ਗੱਲਾਂ ਆਈਆਂ ਜਿਹੀਆਂ ਸੋਚ ਅੰਦਰ ਆ ਜਾਣੀ, ਉਹ ਸਿੱਖੀ ਦੇ ਵਿੱਚੋਂ ਖੁੰਝ ਜਾਇਆ ਕਰਦਾ। ਸਿੱਖੀ ਉਹਨੂੰ ਪ੍ਰਾਪਤ ਨਹੀਂ ਹੁੰਦੀ, ਸਿੱਖੀ ਪ੍ਰਾਪਤ ਹੁੰਦੀ ਹੈ ਸੇਵਾ ਕਰਤ ਹੋਏ ਨੇ ਕੰਮ, ਜਿਸ ਕੋ ਹੋਤ ਪ੍ਰਾਪਤ ਸੋ। ਸੇਵਾ ਕਰਦਾ ਜਿਹੜਾ ਨੇਕ ਕੰਮ ਹੀ ਹੋ ਜਾਂਦਾ ਹੈ, ਕਾਮਨਾ ਨਹੀਂ ਕੋਈ ਰੱਖਦਾ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਦੁੱਖ ਦੇ ਵਿੱਚ ਸੁਖ ਮਨਾਉਣ ਦੀ ਜਿਹਨੂੰ ਜਾਚ ਆ ਗਈ, ਅਪਮਾਨ ਦੇ ਵਿੱਚ ਜਿਹੜਾ ਮਾਨ ਦੀ ਜਾਚ ਆ ਗਈ, ਧੱਕਿਆਂ ਦੇ ਵਿੱਚ ਜਿਹਨੂੰ ਪਿਆਰ ਦੀ ਜਾਚ, ਪਿਆਰ ਦੀ ਰਮਨ ਪੈ ਗਈ ਸਾਹਮਣੇ, ਉਹ ਤਾਂ ਕਹਿੰਦੇ ਲੰਘ ਜਾਂਦਾ। ਸੌਦੇਬਾਜ਼ੀ ਨਾਲ ਨਹੀਂ ਗੁਰੂ ਨਾਲ ਬਣਦਾ, ਕਿਉਂਕਿ ਡਾਢਾ ਹੈ ਗੁਰੂ, ਸਾਡਾ ਬਸ ਨਹੀਂ ਚੱਲਦਾ। ਤੇ ਸਿਉਂ ਕਿਉਂ ਮਨ ਰੂਸੀਏ, ਜਿਸ ਸਰੇ ਵਿਸਰੇ ਸਰੇ ਨਾ ਬਿੰਦ, ਉਹਦੇ ਨਾਲ ਕਾਹਦਾ ਰੋਸਾ, ਜਿਹਦੇ ਵਿਸਰੇ ਤੇ ਭੋਰਾ ਜਨਮ ਨਹੀਂ ਅਸੀਂ ਛੱਡ ਸਕਦੇ। ਉੱਥੇ ਤਾਂ ਸੀਸ ਨਿਭਾਉਣਾ, ਆਗਿਆ ਹੀ ਮੰਨਣੀ। ਤਾਂ ਬਾਬਾ ਫਰੀਦ ਇਸ ਤਰ੍ਹਾਂ ਦੇ ਨਾਲ ਨਿਸ਼ਕਾਮ ਹੋ ਕੇ, ਮੁਰਦਾ ਹੋ ਕੇ ਸੇਵਾ ਕਰ ਰਹੇ ਹੈ। 14 ਸਾਲ ਲੰਘ, ਮੁਰਸ਼ਦ ਨੇ ਮੁੜ ਕੇ ਬੁਲਾਇਆ ਹੀ ਨਹੀਂ, ਗੱਲੇ ਨਹੀਂ ਕਰੇ। ਅੱਜ ਕੱਲ੍ਹ ਤਾਂ ਥੋੜਾ ਜਿਹਾ ਨਾ ਕਿਸੇ ਨੂੰ ਬੁਲਾਓ, ਕਹਿੰਦੇ ਮੈਨੂੰ ਤਾਂ ਜੀ ਇਗਨੋਰ ਕਰਤਾ, ਮੇਰੇ ਖਿਲਾਫ਼ ਚੁਗਲੀਆਂ ਕਰਦਾ ਕੋਈ ਬੰਦਾ। ਉਹ ਸੰਤਾਂ ਦੀ ਤਾਂ ਆਪਣੀ ਮੌਜ ਹੁੰਦੀ ਹੈ, ਕਿਸੇ ਨੂੰ ਬੁਲਾਉਣ, ਕਿਸੇ ਨੂੰ ਨਾ ਬੁਲਾਉਣ, ਉਹ ਤਾਂ ਸੇਵਾ ਕਰ ਰਹੇ ਨੇ। ਕਰਦੇ ਜਾਓ, ਕਰਦੇ ਜਾਓ, ਖਬਰਾਂ ਕਿਹੜੇ ਵੇਲੇ ਤੁਹਾਡਾ ਜਾ ਕੇ ਤਪ ਪੂਰਾ ਹੋਣਾ, ਫੇਰ ਮਿਲਣਾ। ਸੰਤਾਂ ਦੀ ਕੋਈ ਡਿਊਟੀ ਲੱਗੀ ਹੋਈ ਆ ਵੀ ਬੁਲਾਉਂਦੇ ਫਿਰਨ, ਪਿੱਛੇ ਪਿੱਛੇ ਤੁਰੇ ਫਿਰਨ? ਸੰਤਾਂ ਦੇ ਇਹ ਗੱਲ ਨਹੀਂ ਹੋਇਆ ਕਰਦੀ, ਸੰਤ ਆਪੇ ਪ੍ਰਵਾਹ ਹੁੰਦੇ। ਕੋਈ ਬੁਲਾਵੇ, ਕੋਈ ਪਿਆਰ ਕਰੇ, ਉਹਨੂੰ ਫਲ ਮਿਲ ਜਾਂਦਾ, ਨਾ ਕਰੇ ਉਹਦੀ ਭਾਵਨਾ ਦਰਵਾਜ਼ਾ ਬੰਦ ਹੋ ਜਾਂਦਾ, ਹੋਰ ਕੁਛ ਨਹੀਂ। ਇਹ ਰਸਤਾ ਹੀ ਹੋਰ ਤਰ੍ਹਾਂ ਦਾ। ਸੋ ਬਾਬੇ ਫਰੀਦ ਨੇ ਨਹੀਂ ਕਦੇ ਵੀ ਮਨ ਚ ਲਿਆਂਦਾ ਸੀ ਮੈਂ ਐਡੇ ਤਪ ਕਰੇ, ਮੇਰੇ ਕੋਲ ਸ਼ਕਤੀਆਂ। ਸ਼ਕਤੀ ਕਿੰਨੀ ਸੀ? ਜਦ ਪਹਿਲੀ ਵਾਰੀ ਗੁਰੂ ਕੋਲ ਆਇਆ ਤਾਂ ਕੁਤਬਦੀਨ ਜੀ, ਜੋ ਬੜੇ ਮਹਾਂਪੁਰਸ਼ ਸੀ, ਬਖਤਿਆਰ ਕਾਕੀ ਸੀ ਉਹਨਾਂ ਦਾ ਦੂਸਰਾ ਨਾਮ, ਉਹ ਬੱਚਿਆਂ ਦੇ ਨਾਲ ਖੇਡਦੇ ਸੀ। ਉਹਨਾਂ ਨੇ ਗੇਂਦ ਮਾਰਨੀ ਉੱਪਰ ਨੂੰ, ਹੇਠਾਂ ਬੱਚਿਆਂ ਨੇ ਬੋਚਣੀ, ਫੇਰ ਲਿਆ ਕੇ ਉਹਨਾਂ ਨੂੰ ਦੇ ਦੇਣੀ। ਮੌਜ ਹੈ ਮਹਾਂਪੁਰਸ਼ਾਂ ਦੀ। ਓਏ ਬਾਬਾ ਫਰੀਦ ਆਇਆ ਤਾਂ ਉਹਨਾਂ ਨੇ ਗੇਂਦ ਉੱਤੇ ਨੂੰ ਮਾਰੀ, ਇਹਨੇ ਉੱਤੇ ਹੀ ਰੋਕਤੀ ਸ਼ਕਤੀ ਨਾਲ, ਦੱਸਦਾ ਵੀ ਕੋਈ ਆ ਗਿਆ। ਉਹਨਾਂ ਨੇ ਦੇਖਿਆ ਵੀ ਉਹ ਬੰਦਾ ਆਇਆ, ਗੇਂਦ ਵੱਲ ਦੇਖਿਆ, ਗੇਂਦ ਥੱਲੇ ਖਿਚਲੀ, ਖੇਲ ਖਤਮ ਕਰਤੀ। ਕਹਿੰਦੇ ਪ੍ਰੇਮੀਆਂ ਕਿਵੇਂ ਆਇਆ? ਕਹਿੰਦਾ ਮਹਾਰਾਜ ਮੈਂ ਤੁਹਾਨੂੰ ਮੁਰਸ਼ਦ ਧਾਰਨਾ ਹੈ। ਕਹਿੰਦੇ ਮੇਰਾ ਮੁਰਸ਼ਦ ਬਣਨਾ ਹੈ ਕਿ ਮੁਰਸ਼ਦ ਧਾਰਨਾ ਹੈ? ਬੜੀ ਸ਼ਕਤੀ ਦਿਖਾ ਲਈ। ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਸ਼ਕਤੀਆਂ ਨੇ। ਕਹਿੰਦੇ ਪਿਆਰਿਆ ਤੇਰਾ ਸਾਡੇ ਨਾਲ ਕੋਈ ਮੇਲ ਨਹੀਂ, ਗੁਰੂ ਕੋਲ ਤਾਂ ਉਹ ਹੋਣਾ ਚਾਹੀਦਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਕਾ ਤੋ ਹਮਾਰੇ ਪਾਸ। ਇਹ ਰਸਤਾ ਪਿਆਰ ਦਾ ਹੈ, ਪਿਆਰ ਦੇ ਰਸਤੇ ਤੇ ਆਪਾਂ ਕੁਰਬਾਨ ਕਰਨਾ ਪੈਂਦਾ। ਜਿੰਨੀ ਦੇਰ ਤੱਕ ਆਪਾਂ ਕੁਰਬਾਨ ਕਰਨ ਦਾ ਜਜ਼ਬਾ ਅੰਦਰ ਪੈਦਾ ਨਹੀਂ ਹੁੰਦਾ, ਗੁਰੂ ਦੀ ਸੰਧੀ ਸਿੱਖ ਨਾਲ ਨਹੀਂ ਰਲਿਆ ਕਰਦੀ। ਮੁਰਸ਼ਦ ਦਾ ਜੋ ਸੋਝੀ ਹੈ ਉਹ ਮਰੀਦ ਦੇ ਨਾਲ ਇੱਕ ਮਿਕ ਨਹੀਂ ਰਾਇਆ ਕਰਦੀ, ਕਿਉਂਕਿ ਉਹਦੀ ਹੋਰ ਸੋਚ ਹੈ, ਉਹਦੀ ਹੋਰ ਸੋਚ ਹੈ। ਕਹਿਣ ਲੱਗੇ ਰਸਤਾ ਹੋਰ ਹੈ, ਇਹਦੇ ਵਿੱਚੋਂ ਮਰੀਦ ਨੂੰ ਆਪਣੀ ਮੈਂ ਛੱਡਣੀ ਪੈਂਦੀ ਹੈ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਬੋਲੇ ਕੀ ਨਾਮ ਹੈ ਤੇਰਾ? ਕਹਿੰਦਾ ਮੇਰਾ ਫਰੀਦ। ਕਹਿੰਦੇ ਫਰੀਦਾ ਤੂੰ ਮੁਰੀਦ ਬਣਨਾ ਹੈ ਕਿ ਮੇਰਾ ਮੁਰਸ਼ਦ ਬਣਨਾ ਹੈ? ਕਹਿੰਦੇ ਪਿਆਰਿਆ ਦੋਹਾਂ ਦਾ ਥਾਂ ਨਹੀਂ ਹੋਇਆ ਕਰਦਾ, ਇੱਕ ਦਾ ਹੁੰਦਾ, ਇੱਕ ਨੂੰ ਮਰਨਾ ਪੈਂਦਾ ਤੇ ਤਾਂ ਉਹਦੀ ਗੌਰ ਵਿੱਚ ਸਮਾਉਂਦਾ, ਦੋ ਦੀ ਇੱਥੇ ਗੁੰਜਾਇਸ਼ ਨਹੀਂ ਹੈ, ਜਾ ਅਜੇ ਤੂੰ ਅਧਿਕਾਰੀ ਨਹੀਂ ਬਣਿਆ। ਰੂਹਾਨੀਆਂ ਦਾ ਰਸਤਾ ਹੋਰ ਅਹਿਸਾਸ ਹੈ। ਇਹ ਜਿਹੜਾ ਸਾਡੇ ਲੋਕਾਂ ਦਾ ਕੰਮ ਹੈ ਇਹ ਹੋਰ ਹੈ। ਇਹਦਾ ਇਹ ਹੈ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਬਚਾ ਕੇ ਮਾੜੇ ਮੋਟੇ ਸਾਂਭ ਕੇ ਰੱਖ ਲਓ, ਅੰਮ੍ਰਿਤ ਛਕਾ ਦਿਓ, ਇੱਧਰ ਨਾ ਚਲੇ ਜਾਣਾ, ਉੱਧਰ ਨਾ ਚਲੇ ਜਾਣਾ। ਪੁਰਾਣੇ ਧਰਮ ਦਾ ਬੜਾ ਜ਼ੋਰ ਹੋ ਗਿਆ ਜੀ, ਉਹ ਬੜਾ ਪ੍ਰਚਾਰ ਕਰ ਰਹੇ ਨੇ, ਉਹ ਫਿਰ ਫਿਕਰ ਪੈਂਦਾ, ਦੌੜਦੇ ਨੇ ਵੀ ਉਹਦਾ ਮੁਕਾਬਲਾ ਕਰੀਏ। ਉਹ ਜੇ ਆ ਗਏ ਫਿਰ ਸਾਡੇ ਵਾਲਾ ਤਾਂ ਮੱਠਾ ਪੈ ਜੂ ਕੰਮ ਇੱਥੇ। ਇਹ ਰੂਹਾਨੀਅਤ ਨਹੀਂ ਹੈ, ਇਹ ਦੁਨੀਆਦਾਰੀ ਹੈ, ਦੁਨੀਆਦਾਰੀ ਵਰਗਾ ਹੀ ਕੰਮ ਹੈ। ਉਹ ਜ਼ਰੂਰ ਹੈ ਕਿ ਕਿਸੇ ਗੁਰਦੁਆਰੇ ਬੈਠੇ ਨੇ, ਮਾਨਤਾ ਪ੍ਰਾਪਤ ਨੇ, ਸਾਧੂ ਸੰਤ ਕਹਿੰਦੇ ਨੇ, ਇਹ ਤਾਂ ਵਾਹਿਗੁਰੂ ਦੇ ਹੁਕਮ 'ਚ ਚੱਲ ਰਹੀ ਹੈ ਸਾਰੀ ਖੇਡ। ਜਿੱਥੇ ਕਿਸੇ ਨੂੰ ਲਾਉਣਾ ਹੈ ਉੱਥੇ ਲਾ ਦਿੱਤਾ ਜਾਂਦਾ, ਚਿੰਤਾ ਕਿਹੜੀ ਗੱਲ ਦੀ ਹੈ? ਠੀਕ ਹੈ, ਜਿਹਦੇ ਭਾਗ ਨੇ ਉਹਨੇ ਗੁਰੂ ਪਵਾਉਣਾ, ਲੇਕਿਨ ਅਸੀਂ ਕੀ ਕਰਦੇ ਹਾਂ, ਇਕੱਠੇ ਕਰਦੇ ਹਾਂ ਵੀ ਆਪ ਨਾ ਕਿਤੇ ਨੱਠਦੇ, ਆਪ ਨਾ ਘੇਰੇ ਪਾਉਂਦੇ ਹਾਂ, ਪਬਲਿਕ ਨੂੰ ਆਪਣੇ ਪਿੱਛੇ ਲਾਉਂਦੇ ਹਾਂ, ਨਗਾਉਣਾ ਕਿਤੇ ਨਹੀਂ ਹੈ, ਉੱਥੇ ਹੀ ਗੇੜੇ ਖਿਲਾਈ ਜਾਂਦੇ ਨੇ ਉਹਨਾਂ ਦੇ। ਪਰ ਜਿਹੜਾ ਰੂਹਾਨੀ ਮਾਰਗ ਹੈ ਉਹ ਤਾਂ ਬਹੁਤ ਔਖਾ ਹੈ, ਉਹ ਤਾਂ ਮੁਰਸ਼ਦ ਜਿਹੜੇ ਨੇ ਆਪਣਾ ਮਰੀਦ ਬਣਾਉਣ ਵਾਸਤੇ ਵੱਡੇ ਵੱਡੇ ਟੈਸਟ ਲੈਂਦੇ ਨੇ ਤਾਂ ਕਿਤੇ ਬਣਾਉਂਦੇ। ਕਹਿੰਦੇ ਫਰੀਦਾ ਤੂੰ ਨਹੀਂ ਹੈ, ਤੇਰੇ ਵਿੱਚੋਂ ਅਜੇ ਮੈਂ ਨਹੀਂ ਮਰੀ ਹੈ, ਤੂੰ ਤਾਂ ਆਪਣੀਆਂ ਸ਼ਕਤੀਆਂ ਪਹਿਲਾਂ ਹੀ ਦਿਖਾਉਣ ਲੱਗ ਗਿਆ, ਫੇਰ ਪਿਆਰਿਆ ਆਪਣਾ ਮੇਲ ਕਿਵੇਂ ਹੋਏਗਾ? ਵਾਪਸ ਕਰਤਾ, ਬੜਾ ਪਛਤਾਇਆ ਵੀ ਮੈਂ ਮਾੜਾ ਕੰਮ ਕਰੇ। ਦੁਬਾਰਾ ਜਦ ਆਇਆ ਕੀ ਦੇਖਦਾ ਹੈ ਕਿ ਉਹਦਾ ਮੁਰਸ਼ਦ ਗੁਰੂ ਇੱਕ ਸੁੱਕੇ ਹੋਏ ਦਰਖਤ ਦੇ ਥੱਲੇ ਬੈਠਾ ਹੈ। ਜੇਰ ਦਾ ਮਹੀਨਾ, ਧੁੱਪ ਪੈ ਰਹੀ ਹੈ, ਕੜਕਵੀਂ ਸਹੀ ਨਹੀਂ ਜਾਂਦੀ। ਉਹਨੇ ਕਿਹਾ ਬਈ ਇਹਨਾਂ ਦੀ ਸਮਾਧੀ ਲੱਗ ਗਈ, ਸਵੇਰੇ ਸਵੇਰੇ ਆ ਕੇ ਬੈਠੇ ਉਹਨੇ ਨੇ, ਤੇ ਮੇਰਾ ਫਰਜ਼ ਬਣਦਾ ਵੀ ਮੈਂ ਇਹਨਾਂ ਉੱਤੇ ਛਾਂ ਕਰਦਾ। ਦਰਖਤ ਵੱਲ ਨਿਗਾਹ ਕੀਤੀ, ਉਸ ਵੇਲੇ ਟਾਣੇ ਟਾਣੀਆਂ ਨਿਕਲੇ ਆਈਆਂ, ਪੱਤੇ ਨਿਕਲੇ ਆਏ, ਦੇਖਦੇ ਦੇਖਦੇ ਛਾਂਦਾਰ ਦ੍ਰਿਸ਼ ਬਣ ਗਿਆ। ਜਦ ਦ੍ਰਿਸ਼ ਬਣਿਆ, ਬਖਤਿਆਰ ਕਾਕੀ ਜੀ ਨੇ ਦੇਖਿਆ, ਉੱਤੇ ਨੂੰ ਦੇਖਿਆ ਵੀ ਇਹ ਤਾਂ ਦਰਖਤ ਸਾਰਾ ਹੀ ਹਰਾ ਕਰਤਾ ਕਿਸੇ ਨੇ, ਦੇਖਿਆ ਤਾਂ ਉਹੀ ਖੜਾ ਹੈ ਬਈ, ਉਹ ਬੰਦਾ ਖੜਾ। ਉੱਪਰ ਨੂੰ ਚੱਕ ਕੇ ਸਾਰਾ ਹੀ ਦਰਖਤ ਗੁੰਮ ਕਰਦਾ, ਮੁੜ ਕੇ ਡੁੰਡ ਦਾ ਡੁੰਡ ਫੇਰ ਰਹਿ ਗਿਆ। ਕਹਿੰਦੇ ਕੀ ਗੱਲ ਹੈ? ਬੜੀ ਅਧੀਨਗੀ ਨਾ ਆਇਆ, ਮੱਥਾ ਟੇਕਿਆ, ਕਹਿਣ ਲੱਗਿਆ ਮੈਂ ਆਪ ਨੂੰ ਮੁਰਸ਼ਦ ਬਣਾਉਣਾ, ਕਿਰਪਾ ਕਰ। ਕਹਿੰਦੇ ਫਰੀਦਾ ਤੇਰੇ ਵਿੱਚ ਤਾਂ ਮੈਂ ਬਹੁਤ ਜ਼ਿਆਦਾ ਹੈ, ਮੈਂ ਦਾ ਤੇ ਤੂੰ ਦਾ ਤਾਂ ਕਦੇ ਇਕੱਠ ਹੋਇਆ ਹੀ ਨਹੀਂ ਕਰਦਾ। ਅਸੀਂ ਤੈਨੂੰ ਤੂੰ ਬਣਾਉਣਾ ਹੈ, ਤੇਰੀ ਮੈਂ ਨੇ ਤਾਂ ਮਰਨਾ ਨਹੀਂ ਹੈ, ਮੈਂ ਨੇ ਮਰਨਾ ਨਹੀਂ, ਤੇਰੀ ਮਿਹਨਤ ਐਵੇਂ ਜਾਏਗੀ, ਐਵੇਂ ਟਾਈਮ ਵੇਸਟ ਕਰੇਗਾ। ਉਸ ਵੇਲੇ ਬਾਬੇ ਫਰੀਦ ਨੂੰ ਗੱਲ ਸਮਝ ਪੈ ਗਈ ਵੀ ਮੁਰਸ਼ਦ ਕੋਲ ਬਣ ਕੇ ਨਹੀਂ ਜਾਈਦਾ, ਜਿਹੜਾ ਬਣਿਆ ਮੁਰਸ਼ਦ ਤੋਂ ਖਾਲੀ ਰਹਿ ਗਿਆ ਉਹਦੀ ਦਾਤ ਤਾਂ, ਕਿਉਂਕਿ ਬੰਦ ਕਰ ਲੈਂਦੇ ਨੇ ਫਿਰ ਉਹ ਸਰੋਤ ਬੰਦ ਹੋ ਜਾਂਦੀ। ਬੁੱਲਾ ਗੁਰੂ ਆਇਆ ਅਨੈਤ ਸ਼ਾਹ ਕੋਲ, ਬੁੱਲੇ ਦੀ ਜਾਤ ਉੱਚੀ ਸੀ, ਸੱਯਦ ਸੀ, ਇਹ ਰਾਈ ਸੀ, ਸਾਰੀਆਂ ਗੱਲਾਂ ਛੱਡ ਕੇ ਆਇਆ, ਆ ਕੇ ਬੈਠਾ ਹੈ, ਮਿਹਨਤ ਕਰ ਰਹੇ ਨੇ, ਮਿਹਨਤ ਕਰ ਸੀਗੇ, ਪਿਆਜ ਲਾ ਰਹੇ, ਬੱਟ ਦੇ ਕੋਲ ਆ ਕੇ ਬਹਿ ਗਿਆ। ਇਹ ਨਹੀਂ ਵੀ ਪਿਆਜ ਫੜ ਲਏ ਤੇ ਮੈਨੂੰ ਵੀ ਦੇ ਦਿਓ ਮਹਾਰਾਜ, ਮੈਂ ਵੀ ਲਾਉਣੇ ਸ਼ੁਰੂ ਕਰਦਾ, ਨਾ, ਕਿਉਂਕਿ ਸੱਯਦ ਸੀ, ਉਸ ਜਾਤ ਦਾ ਅਭਿਮਾਨ ਸੀ। ਬੈਠ ਗਿਆ, ਉਹਨਾਂ ਨੇ ਪੁੱਛਿਆ ਪ੍ਰੇਮੀਆਂ ਕਿਵੇਂ ਆਏ? ਕਹਿੰਦਾ ਜੀ ਮੈਂ ਖਦਾ ਪਾਉਣਾ। ਕਹਿੰਦੇ ਕੀ ਨਾਂ ਹੈ? ਕਹਿੰਦੇ ਬੁੱਲਾ। ਕਹਿੰਦੇ ਬੁੱਲਿਆ ਖਦਾ ਦਾ ਕੀ ਪਾਉਣਾ? ਇੱਧਰੋਂ ਪੁੱਟਣਾ ਤੇ ਇੱਧਰ ਲਾਉ ਪਿਆਜ ਲਾ ਕੇ, ਬਸ ਇੰਨਾ ਹੀ ਫਰਕ ਹੈ। ਪਰ ਤੂੰ ਅਜੇ ਕਾਬਲ ਨਹੀਂ ਹੈ ਮਰੀਦੀ ਦੇ, ਤੂੰ ਬਣ ਕੇ ਆਇਆ, ਤੂੰ ਹੈ ਸੱਯਦ, ਤੇ ਤੇਰੇ ਮਨ ਵਿੱਚ ਆ ਗਿਆ ਵੀ ਇਹ ਰਾਈ ਦਾ ਮੈਂ ਚੇਲਾ ਬਣਨ ਲੱਗਿਆ, ਮਰੀਦ ਬਣਨ ਲੱਗਿਆ। ਅਜੇ ਤਾਂ ਤੇਰੇ ਮਨ ਚ ਭਗਵਾਨ ਦੇ ਪਹਾੜ ਪਏ ਨੇ, ਜਾਂ ਪਹਿਲਾਂ ਇਹਨਾਂ ਪਹਾੜਾਂ ਨੂੰ ਢਾ ਕੇ ਪਰੇ ਸਿੱਟ ਕੇ ਆ, ਖਾਲੀ ਹੋ ਕੇ ਆ ਜੇ ਆਉਣਾ ਸਾਡੇ। ਬੁੱਲਾ ਬੜਾ ਪਛਤਾਇਆ ਵੀ ਠੀਕ ਹੈ, ਮੈਂ ਕੁਛ ਮਾਣ ਨਾਲ ਗਿਆ ਸੀ। ਮਾਣ ਨਾਲ ਜਿਹੜਾ ਆਉਂਦਾ ਖਾਲੀ ਰਹਿ ਜਾਂਦਾ। ਦੁਬਾਰਾ ਫੇਰ ਆਇਆ ਬੜੀ ਅਧੀਨਗੀ ਦੇ ਨਾਲ, ਉਹਨਾਂ ਨੇ ਪ੍ਰਵਾਨ ਕਰ ਲਿਆ ਵੀ ਆ ਜਾ ਤੂੰ, ਕੋਈ ਗੱਲ ਨੀ। ਉਸ ਵੇਲੇ ਉਹਨਾਂ ਨੂੰ ਰੂਹਾਨੀ ਮੰਤਰ ਦਿੱਤਾ ਵੀ ਇਹਦਾ ਜਾਪ ਕਰਿਆ ਕਰ, ਐਨ ਸੇਵਾ ਕਰਿਆ ਕਰ। ਸੇਵਾ ਕਰਦਾ ਬਹੁਤ, ਹੁਕਮ ਦੇ ਵਿੱਚ ਖੜਾ ਰਹਿੰਦਾ ਹਰ ਵਕਤ। ਉਹ ਬਾਲ ਬੱਚੇਦਾਰ ਪੀਰ ਸੀਗਾ, ਬੱਚੇ ਵੀ ਕਹਿੰਦੇ ਨੇ ਉਹਨੂੰ ਕੰਮ, ਘਰ ਵਾਲੀ ਵੀ ਕਹਿੰਦੀ ਹੈ, ਨੌਕਰਾਂ ਮੰਗਣ ਹੋ ਗਿਆ, ਨੌਕਰ ਗੁਲਾਮ ਜਿਵੇਂ ਹੁੰਦਾ ਮੁੱਲ ਲਿਆ ਹੋਇਆ, ਤੇ ਪੀਰ ਨੂੰ ਪ੍ਰਸੰਨ ਕਰ ਲਿਆ ਉਹਨੇ। ਪ੍ਰਸੰਨ ਹੋਇਆ ਤਾਂ ਬੱਚਿਆਂ ਸੁਨੇਹਾ ਆ ਗਿਆ, ਕਿਸੇ ਰਿਸ਼ਤੇਦਾਰ ਦੇ ਸ਼ਾਦੀ ਸੀ, ਬੱਚੇ ਕਹਿੰਦੇ ਅਸੀਂ ਸ਼ਾਦੀ ਤੇ ਜਾਣਾ। ਉਹ ਕਹਿੰਦੇ ਉਹ ਮੈਂ ਲੁੱਟਿਆ ਜਾਊਂਗਾ, ਤੁਸੀਂ ਜੇ ਸ਼ਾਦੀ ਤੇ ਜਾਣਾ ਰਹੋ ਇੱਥੇ ਕੋਈ। ਫਿਰ ਨਾ ਕਿ ਉਹ ਲੁੱਟਿਆ ਗਿਆ। ਉਸ ਵੇਲੇ ਗੱਲ ਸਮਝ ਨਾ ਆਈ, ਚਲੇ ਗਏ, ਤੇ ਜਦ ਦੋਏ ਇਕੱਲੇ ਰਹਿ ਗਏ, ਬੁੱਲੇ ਸ਼ਾਹ ਨੇ ਬੜੀ ਸੇਵਾ ਕਰੀ ਪਿੱਛੋਂ, ਪ੍ਰਸੰਨ ਹੋ ਗਏ, ਕਹਿੰਦੇ ਆ ਵੀ ਬੁੱਲਿਆ। ਅੱਧਾ ਪਾਣੀ ਪੀ ਕੇ ਬਾਕੀ ਬਚਦਾ ਦੇ ਤਾ, ਕਹਿੰਦੇ ਲੈ ਪੀ ਲੈ। ਉਹ ਸਰੀਰ ਦੇ ਵਿੱਚ ਇੰਨੀ ਤਾਕਤ ਆ ਗਈ, ਸਾਂਭਿਆ ਹੀ ਨਾ ਜਾਵੇ ਸਰੀਰ, ਉਛਲੇ ਉਹ ਜਰ ਨਾ ਸਕੇ। ਹੌਲੀ ਹੌਲੀ ਜਰਿਆ ਉਸਨੇ ਆਪਣੀ ਸ਼ਕਤੀ ਨੂੰ, ਤਾਂ ਦੇਖਿਆ ਵੀ ਇਹਨੇ ਜਰ ਲਈ ਕਿ ਨਹੀਂ। ਬਾਲ ਬੱਚੇ ਆ ਗਏ, ਸਮਾਂ ਲੰਘ ਗਿਆ, ਤੇ ਇੱਕ ਦਿਨ ਕੋਈ ਗੁਰਭਾਈ ਸੀ ਉਹਨਾਂ ਦਾ, ਉੱਥੇ ਕੋਈ ਸਮਾਗਮ ਸੀ, ਕਹਿਣ ਲੱਗੇ ਬੁੱਲਿਆ ਸਾਤੇ ਤਾਂ ਜਾ ਨਹੀਂ ਹੁੰਦਾ ਪਿਆਰਿਆ, ਤੂੰ ਜਾ, ਪਰ ਆਥਣੇ ਆ ਜੀ ਮੁੜ ਕੇ। ਉਸ ਵੇਲੇ ਚੱਲਿਆ, ਦੂਰ ਦਾ ਪੈਂਦਾ ਸੀ, ਸ਼ਾਮ ਹੋ ਗਈ, ਉੱਥੇ ਭੀੜ ਭੜੱਕਾ ਬਹੁਤ ਸੀ, ਤੇ ਇਹਦੀ ਵਾਰੀ ਨੂੰ ਜਦ ਵਾਰੀ ਆਉਣ ਲੱਗੀ, ਸੂਰਜ ਛਿਪਣ ਵਾਲਾ ਹੋ ਗਿਆ। ਉਸ ਵੇਲੇ ਦੱਸਿਆ ਮੈਨੂੰ ਪੀਰ ਜੀ ਨੇ ਭੇਜਿਆ, ਬੜੇ ਪਿਆਰ ਦੇ ਅਧੀਨਗੀ ਦੇ ਬਚਨ ਇਹਨੇ ਕੀਤੇ, ਖੁਸ਼ੀਆਂ ਪ੍ਰਾਪਤ ਕੀਤੀਆਂ। ਕਹਿਣ ਲੱਗੇ ਹੁਣ ਪਿਆਰਿਆ, ਕਹਿੰਦੇ ਮੈਨੂੰ ਹੁਕਮ ਹੈ ਕਿ ਮੈਂ ਬਸ ਜਾਣ, ਕਹਿੰਦੇ ਰਾਤ ਪੈਣ ਵਾਲੀ ਹੋ ਗਈ, ਮੂਹਰੇ ਉਜਾੜ ਦਾ ਰਸਤਾ ਹੈ, ਤੂੰ ਇੱਥੇ ਹੀ ਰਹਿ ਪਿਆ। ਕਹਿੰਦਾ ਹੁਕਮ ਨਹੀਂ ਹੈ ਜੀ। ਉਹ ਜਦੋਂ ਬੁੱਲਾ ਬਾਹਰ ਆਇਆ ਤਾਂ ਕਹਿਣ ਲੱਗਿਆ ਵੀ ਹੁਣ ਹਨੇਰਾ ਹੋ ਜਾਣਾ, ਕਿਉਂ ਨਾ ਸ਼ਕਤੀ ਤੋਂ ਕੰਮ ਲਈਏ। ਇੱਕ ਕੰਧ ਖੜੀ ਸੀ, ਉਹਦੇ ਉੱਤੇ ਬਹਿ ਗਿਆ, ਕਹਿੰਦਾ ਚੱਲ ਹਮਾਰੀ ਗੋੜੀ ਪੂਰੀ ਚਾਲ ਨਾਲ ਚੱਲ। ਉਹ ਨਠਾ ਕੇ ਲਿਆਇਆ, ਪੀਰ ਨੂੰ ਜਾ ਕੇ ਇਹਨੇ ਸਿਜਦਾ ਕੀਤਾ। ਪੀਰ ਕਹਿਣ ਲੱਗਿਆ ਬੁੱਲਿਆ ਉਹ ਦੂਰ ਬੜਾ ਸੀ, ਕਿਵੇਂ ਆ ਗਿਆ ਤੂੰ ਇੰਨੀ ਛੇਤੀ? ਕਹਿੰਦਾ ਮਹਾਰਾਜ ਮੈਨੂੰ ਜਾਂਦੇ ਨੂੰ ਤਾਂ ਹਨੇਰਾ ਹੋਣ ਵਾਲਾ ਹੋ ਗਿਆ ਸੀ, ਪੀਰ ਨੂੰ ਮੈਂ ਮਿਲਿਆ ਜਦ ਹਨੇਰਾ ਹੋ ਗਿਆ, ਤੇ ਤੁਹਾਡਾ ਹੁਕਮ ਸੀ ਤੂੰ ਵਾਪਸ ਆ ਜੀ। ਕਹਿੰਦੇ ਫਿਰ ਮੈਂ ਕੰਧ ਨੂੰ ਘੋੜੀ ਬਣਾ ਲਿਆ। ਕਹਿੰਦਾ ਉਹ ਲਿਆ ਜੀ, ਉਹਨੇ ਸਾਰੀ ਸ਼ਕਤੀ ਖਿੱਚ ਲਈ। ਕਹਿੰਦੇ ਇਹੋ ਜਿਹੇ ਬੰਦੇ ਨੂੰ ਇਹ ਕੰਧਾਂ ਨੂੰ ਠਾਈ ਫਿਰਦਾ, ਕੱਲ ਨੂੰ ਕੋਠੇ ਨੂੰ ਠਾ ਲੂਗਾ, ਹੋਰ ਮਕਾਨ ਦੌੜੇ ਹੀ ਜਾਣਗੇ। ਕਹਿੰਦੇ ਇੱਥੇ ਤਾਂ ਇਹਨੇ ਕੀ ਕਰਿਆ, ਇਹ ਇੰਨੀਆਂ ਸ਼ਕਤੀਆਂ ਹੁੰਦੇ ਹੋਏ ਸਾਬਰ ਸਿਦਕ ਸ਼ਹੀਦ ਪਰਮ ਬਹੁ ਹੋਣ, ਸਾਬਰ ਰਹਿਣਾ, ਸ਼ਕਤੀ ਨਾ ਦਿਖਾਉਣੀ। ਗੁਰੂ ਮਹਾਰਾਜ ਨੇ ਨਾ ਦਿਖਾਈਆਂ, ਜਾਂ ਤੱਤੀ ਤਵੀ ਤੇ ਬੈਠਣ ਲੱਗੇ, ਉਹਨਾਂ ਦੀ ਸ਼ਕਤੀ ਘੱਟ ਸੀ। ਜੇ ਬੁੱਲੇ ਚ ਇੰਨੀ ਸ਼ਕਤੀ ਸੀ ਤਾਂ ਉਹ ਤਵੀ ਨੂੰ ਇਹ ਤੋਰ ਲੈਂਦੇ, ਉਹਨੂੰ ਇਹ ਕਹਿੰਦੇ ਚੱਲ ਅੰਮ੍ਰਿਤਸਰ ਨੂੰ ਚੱਲੀਏ, ਹੈਰਾਨ ਹੋ ਜਾਣਾ ਸੀ ਸਾਰਿਆਂ ਨੇ। ਸ਼ਕਤੀਆਂ ਨਹੀਂ ਦਿਖਾਲੀਆਂ ਨਿੱਜ ਵਾਸਤੇ, ਪਰਵਕਾਰ ਵਾਸਤੇ, ਬੇਅੰਤ ਨੇ ਗੁਰੂ ਘਰ ਦੇ ਅੰਦਰ ਬੜੀ ਸੇਵਾ ਕਰੀ। ਬਹੁਤ ਸੇਵਾ ਕਰਨ ਤੋਂ ਬਾਅਦ ਦੁਬਾਰਾ ਗੁਰੂ ਪ੍ਰਸੰਨ ਹੋ ਗਿਆ, ਵਾਪਸ ਕਰਤੀਆਂ ਸ਼ਕਤੀਆਂ। ਕਹਿੰਦੇ ਬੁੱਲਿਆ ਹੁਣ ਦੋ ਸ਼ੇਰ ਇੱਕ ਜੰਗਲ ਚ ਨਹੀਂ ਰਹਿੰਦੇ, ਦੋ ਤਲਵਾਰਾਂ ਇੱਕ ਮਿਆਨ ਚ ਨਹੀਂ ਪੈਂਦੀਆਂ, ਜਾ ਤੂੰ ਹੁਣ ਆਪਣੇ ਕਸੂਰ ਚ ਰਹਿ ਗਿਆ। ਆਪਣੇ ਸ਼ਹਿਰ ਵਾਪਸ ਆ ਗਿਆ, ਉੱਥੇ ਸਤਸੰਗ ਲਾਉਣ ਲੱਗ ਗਿਆ, ਬੇਅੰਤ ਸੰਗਤਾਂ ਆਉਂਦੀਆਂ, ਬਹੁਤ ਜ਼ਿਆਦਾ ਮਹਿਮਾ ਵੱਧ ਗਈ, ਤੇ ਉਹਨਾਂ ਤੱਕ ਵੀ ਪਹੁੰਚ ਗਈ, ਪੀਰ ਤੱਕ, ਅਨਾਇਤ ਸ਼ਾਹ ਤੱਕ। ਉਹਨਾਂ ਨੇ ਆਪਣਾ ਲੜਕਾ ਭੇਜਤਾ, ਕਹਿੰਦੇ ਲੈ ਕਾਕਾ ਤੂੰ ਮਿਲਿਆ ਉਹਨੂੰ, ਪਰ ਸਾਰੀਆਂ ਗੱਲਾਂ ਨੋਟ ਕਰੀ ਜਾਈ ਜਿਹੜੀ ਤੇਰੇ ਨਾਲ ਗੱਲ ਹੋਈ, ਇਕੱਲੀ ਇਕੱਲੀ ਗੱਲ ਮੈਂ ਤੇ ਇੱਥੇ ਪੁੱਛਣੀਆਂ ਨੇ, ਐਸਾ ਨਾ ਹੋਵੇ ਤੇ ਤੂੰ ਜਵਾਬ ਨਾ ਦੇ ਸਕੇ। ਉੱਥੇ ਗਿਆ ਤਾਂ ਬੁੱਲੇ ਸ਼ਾਹ ਨੇ ਬੜਾ ਆਦਰ ਕਰਿਆ, ਆਪਣੇ ਬਰਾਬਰ ਗੱਦੀ ਲਾ ਕੇ ਬਿਠਾਇਆ। ਗੁਰੂ ਪੀਰ ਪੀਰ ਪੁੱਤਰ ਸੀ, ਗੁਰੂ ਪੁੱਤਰ ਸੀ, ਉਹਦੇ ਫਰਜ਼ ਬਣ ਜਾਂਦਾ ਹੈ ਗੁਰੂ ਪੁੱਤਰ ਦੀ ਇੱਜ਼ਤ ਕਰਨ ਦਾ, ਸੇਵਾਦਾਰ ਨੇ। ਉਹ ਜਿਸ ਵਕਤ ਵਾਪਸ ਆਏ ਉਸ ਵੇਲੇ ਬਹੁਤ ਸੰਗਤ ਬੈਠੀ ਸੀ, ਕਹਿੰਦਾ ਜੀ ਮੈਂ ਹੁਣ ਵਾਪਸ ਜਾਂਦਾ। ਬੜੀਆਂ ਕਿਹਾ ਵੀ ਆਹ ਸਾਡੀ ਬੇਨਤੀ ਕਰ ਦਿਓ, ਪੀਰ ਜੀ ਨੂੰ ਆਹ ਕਹਿ ਦਿਓ, ਲੇਕਿਨ ਉੱਠ ਕੇ ਛੱਡਣ ਨਾ ਆਇਆ। ਜਦ ਉਸ ਵੇਲੇ ਪਤਾ ਲੱਗਿਆ, ਪੁੱਛਿਆ ਉਹਨੇ, ਸਾਰੀਆਂ ਗੱਲਾਂ ਠੀਕ ਠੀਕ ਕਰੀ ਗਿਆ, ਕਹਿੰਦੇ ਐਂ ਦੱਸ ਤੈਨੂੰ ਉੱਠ ਕੇ ਛੱਡਣ ਆਇਆ? ਕਹਿੰਦੇ ਨਹੀਂ ਮਹਾਰਾਜ, ਉਹਦੇ ਬਹੁਤ ਸਾਰੇ ਮਰੀਦ ਬੈਠੇ ਸੀ। ਕਹਿੰਦੇ ਫਿਰ ਤਾਂ ਉਹ ਮਾਨੀ ਹੋ ਗਿਆ ਨਾ, ਸਾਰੀ ਉਹ ਸ਼ਕਤੀ ਫੇਰ ਖਿੱਚ ਲਈ, ਨਾਲ ਕਹਿਤਾ ਵੀ ਸਾਡੇ ਮੱਥੇ ਨਾ ਲੱਗੇ। 12 ਸਾਲ ਨੱਚਦਾ ਰਿਹਾ, ਕਵੈਲੀਆਂ ਗਾਉਂਦਾ ਰਿਹਾ, 300-400 ਗਜ ਦੇ ਉੱਤੇ ਜਾ ਕੇ ਜਿੱਥੇ ਗੁਰੂ ਨੇ ਠਹਿਰਨਾ ਉਦੋਂ ਪਰੇ ਰਾਤ ਨੂੰ ਗਾਉਂਦੇ ਰਹਿਣਾ ਆਵਾਜ਼ ਆਈ ਜਾਣੀ। ਇਹ ਸ਼ੀਰ ਪ੍ਰਸੰਨ ਹੋਇਆ ਜਦੋਂ ਜਪਤ ਕਰ ਲਿਆ, ਸ਼ਕਤੀਆਂ ਸਹਿ ਗਿਆ, ਉਸ ਵੇਲੇ ਉਹਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ। ਐ ਬਾਬਾ ਫਰੀਦ ਸ਼ਕਤੀਆਂ ਸੰਪੰਨ ਹੋ ਕੇ ਆਇਆ ਸੀ। ਲੈਣ ਦੇਣ ਨੂੰ ਕੀ ਹੈ ਜਿਹੜਾ ਭਰਿਆ ਹੋਇਆ ਹੋਵੇ, ਲੈਣ ਦੇਣ ਨੂੰ ਤਾਂ ਉਹ ਜਿਹੜਾ ਖਾਲੀ ਹੋ ਕੇ ਆਉਂਦਾ, ਜਿਹਦੇ ਵਿੱਚ ਮੈਂ ਪਈ ਹੈ, ਮੈਂ ਐਂ ਕਰਦਾ, ਮੈਂ ਐਂ ਕਰਦਾ, ਮੇਰੀ ਕਦਰ ਨਹੀਂ ਹੈ, ਮੈਨੂੰ ਪੁੱਛਦੇ ਨਹੀਂ ਹੈ, ਮੇਰਾ ਧਿਆਨ ਨਹੀਂ ਦਿੰਦੇ, ਮੈਨੂੰ ਇਗਨੋਰ ਕਰ ਦਿੱਤਾ, ਉਹਨੇ ਲੈਣਾ ਦੇਣਾ ਕੀ ਹੈ ਸਾਧ ਸਿੰਘ ਜੀ? ਉਹ ਤਾਂ ਮੈਂ ਬਹੁਤ ਜ਼ਬਰਦਸਤ ਅੰਦਰ ਪਈ ਹੈ, ਉਹ ਰੂਹਾਨੀਅਤ ਦੇ ਵਿੱਚ ਨਹੀਂ ਲੰਘਿਆ ਕਰਦਾ। ਮਾਣ ਉਹਦਾ ਬੇਅੰਤ ਹੋਏਗਾ, ਸੰਸਾਰ ਮਾਣ ਕਰੇਗਾ, ਸਭ ਕੁਛ ਕਰੇਗਾ, ਲੇਕਿਨ ਰਸਤਾ ਨਹੀਂ ਉਹਨੂੰ ਮਿਲਿਆ ਕਰਦਾ, ਉੱਥੇ ਹੀ ਰਹਿ ਜਾਂਦਾ। ਸੋ ਇਸੇ ਕਰਕੇ ਬਹੁਤ ਔਖਾ ਰਸਤਾ ਹੈ, ਜੇ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਤਰ ਤਲੀ ਗਲੀ ਮੁੜੀ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। 14 ਸਾਲ ਬਾਬਾ ਫਰੀਦ ਨਿਸ਼ਕਾਮ ਸੇਵਾ ਕਰਦਾ ਰਿਹਾ, ਮੁਰਸ਼ਦ ਨੇ ਨਹੀਂ ਬੁਲਾਇਆ, ਲੇਕਿਨ ਅੰਦਰੋਂ ਅੰਦਰ ਬੜੇ ਪ੍ਰਸੰਨ ਸੀ ਵੀ ਹਾਂ ਹੁਣ ਇਹਦੇ ਵਿੱਚੋਂ ਮੈਂ ਪੂਰੀ ਤਰ੍ਹਾਂ ਖਤਮ ਹੋ ਗਈ, ਹੁਣ ਨਹੀਂ ਮੈਂ ਇਹਦੇ ਵਿੱਚ ਖਤਮ ਹੋ ਗਈ, ਕਿਉਂਕਿ ਜਿੰਨਾ ਚਿਰ ਮੈਂ ਮੁਰਸ਼ਦ ਕੁਛ ਨਹੀਂ ਦਿਆ ਕਰਦਾ, ਮੈਂ ਨਿਕਲ ਜਾਵੇ ਸਾਰੀਆਂ ਦਾਤਾਂ ਆਪਣੇ ਆਪ ਆ ਜਾਣੀਆਂ, ਖਾਲੀ ਹੋ ਜੇ ਵਸਤੂ ਅੰਦਰ, ਵਸਤ ਸਮਾਵੇ ਦੂਜੀ ਹੋਵੇ ਪਾਸ। ਜੇ ਭਗਵਾਨ ਨਾਲ ਭਾਂਡਾ ਭਰਿਆ ਪਿਆ, ਗੁਰੂ ਦੀ ਬਰਕਤ ਉੱਥੇ ਕਿੱਥੋਂ ਆ ਜਾਏਗੀ? ਨਹੀਂ ਆਉਂਦੀ, ਖਾਲੀ ਰਹਿ ਜਾਏਗਾ। ਉਹ ਜੇ ਖਾਲੀ ਹੋ ਕੇ ਗੁਰੂ ਕੋਲ ਜਾਏਗਾ ਤਾਂ ਭਰਿਆ ਜਾਏਗਾ। ਬੇਅੰਤ ਮਸਾਲਾ ਨੇ ਕਬੀਰ ਸਾਹਿਬ ਦੇ ਕੋਲ ਅਫਗਾਨਿਸਤਾਨ ਦਾ ਬਾਦਸ਼ਾਹ ਆ ਕੇ ਸੇਵਾ ਕਰਦਾ ਹੈ। 6 ਸਾਲ ਲੰਘੇ, ਮਾਤਾ ਲੋਈ ਕਹਿਣ ਲੱਗੀ ਸਵਾਮੀ ਜੀ ਦੇਖੋ, ਰਾਜਾ ਹੋ ਕੇ ਝਾੜੂ ਦਿੰਦਾ ਹੈ, ਵਸਤਰ ਪਾਉਂਦਾ ਹੈ, ਮਹਾਂਪੁਰਸ਼ਾਂ ਦੇ ਝੂਠੇ ਬਰਤਨ ਮਾਂਜਦਾ, ਤੁਸੀਂ ਅਜੇ ਤੱਕ ਇਹਨਾਂ ਤੇ ਕਿਰਪਾ ਹੀ ਨਹੀਂ ਕਰੀ ਕੋਈ? ਕਹਿੰਦੇ ਲੋਈ ਅਜੇ ਤਾਂ ਇਹ ਜਿਉਂਦਾ ਜਾਗਦਾ ਹੈ, ਭਰਿਆ ਪਿਆ ਵੀ ਮੈਂ ਬਾਦਸ਼ਾਹ। ਕਹਿੰਦੇ ਪਤਾ ਕਿਵੇਂ ਲੱਗੇ? ਕਹਿੰਦਾ ਗੰਗਾ ਤੋਂ ਨਹਾ ਕੇ ਆਏਗਾ, ਇਹਦੇ ਸਿਰ ਚ ਸਾਰੇ ਘਰ ਦਾ ਕੂੜਾ ਪਾ ਕੇ ਕੋਠੇ ਦੇ ਖੜ ਕੇ, ਫੇਰ ਜਿਹੜੀਆਂ ਗੱਲਾਂ ਕਹੋ ਉਹ ਮੈਨੂੰ ਦੱਸੋ। ਜਿਸ ਵਾਰ ਨਹਾ ਕੇ ਆਇਆ, ਕੂੜਾ ਪਾਤਾ ਉੱਤੇ ਨੂੰ ਝਾਕਿਆ, ਕਹਿੰਦਾ ਜੇ ਮੈਂ ਅੱਜ ਆਪਣੇ ਰਾਜ ਚੰਦਾ ਕੋਈ ਮੇਰੇ ਸਿਰ ਚ ਪਾ ਕੇ ਦਿਖਾਵਾਂ। ਇੰਨੀ ਗੱਲ ਕਬੀਰ ਸਾਹਿਬ ਨੂੰ ਜਦ ਦੱਸੀ, ਕਹਿੰਦੇ ਫਿਰ ਇਹ ਜਿਉਂਦਾ ਨਾ, ਮਰਿਆ ਤਾਂ ਹੈ ਨਹੀਂ ਅਜੇ। ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਮਰੀਦ ਤਾਂ ਬਣਦਾ ਜੇ ਮੁਰਦਾ ਬਣੇ, ਗੱਲਾਂ ਨਾਲ ਨਹੀਂ ਬਣਦਾ। 6 ਸਾਲ ਹੋਰ ਲੰਘ ਗਏ, ਕਬੀਰ ਸਾਹਿਬ ਕਹਿਣ ਲੱਗੇ ਲੋਈ ਇੱਕ ਵਾਰੀ ਹੁਣ ਇਮਤਿਹਾਨ ਲਾਇਆ ਇਹਦਾ। ਕਹਿੰਦੀ ਮਹਾਰਾਜ ਉਹ ਆ ਜਾਈ ਹੈ? ਕਹਿੰਦੀ ਨਹੀਂ ਉਹ ਆ ਜਾ ਨਹੀਂ, ਹੁਣ ਬਦਲ ਗਿਆ। ਉਹ ਜਦ ਇਸ਼ਨਾਨ ਕਰਕੇ ਆਇਆ 10 ਵਜੇ ਗੰਗਾ ਤੋਂ, ਉਹਦੇ ਸਿਰ ਚ ਜਦ ਕੂੜਾ ਪਾਇਆ, ਉੱਥੇ ਨੱਚਣ ਲੱਗ ਗਿਆ, ਵਜਨ ਚ ਆ ਗਿਆ। ਮਾਂ ਪੁੱਤਰਾਂ ਦੇ ਨਾਲ ਕਿੰਨੀ ਮਾਂ ਰਿਆਇਤ ਕਰਦੀ ਹੈ, ਸੰਤਾਂ ਦੀ ਧੂੜੀ ਮੇਰੇ ਚਰਨਾਂ ਚ ਪਾਤੀ, ਮੇਰੇ ਜਨਮਾਂ ਜਨਮਾਂ ਦੇ ਪਾਪ ਕੱਟੇ, ਮੇਰੀ ਮਾਂ ਨੇ ਮੇਰੇ ਸਿਰ ਵਿੱਚ ਕੇਸਰ ਪਾਤਾ, ਸੁਗੰਧੀਆਂ ਪਾ ਦਿੱਤੀਆਂ, ਮੇਰੇ ਵਰਗਾ ਧਨ ਭਾਗੀ ਕੌਣ ਨੱਚੀ ਜਾਂਦਾ? ਮਸਤਾਨਾ ਹੋਇਆ ਹੋਇਆ ਕਬੀਰ ਸਾਹਿਬ ਕੋਲ ਗਈ, ਕਹਿੰਦੇ ਉਹ ਤਾਂ ਐਂ ਕਰ ਰਿਹਾ। ਕਹਿੰਦੇ ਹੁਣ ਅਧਿਕਾਰੀ ਜਦ ਕਬੀਰ ਸਾਹਿਬ ਦੇ ਕੋਲ ਆ ਕੇ ਮਸਤਕ ਨਵਾਇਆ, ਕਬੀਰ ਸਾਹਿਬ ਆਪਣੀ ਗੱਦੀ ਤੋਂ ਉੱਠੇ, ਬੋਕਲ ਚ ਲੈ ਲਿਆ, ਬਗੈਰ ਬੋਲੇ ਬ੍ਰਹਮ ਗਿਆਨ ਦੇ ਭੰਡਾਰੇ, ਸਾਰੀਆਂ ਸ਼ਕਤੀਆਂ ਦੇ ਭੰਡਾਰੇ ਉਹਦੇ ਹਵਾਲੇ ਕਰ ਦਿੱਤੇ। ਕਹਿੰਦੇ ਲੈ ਇਬਰਾਹੀਮ, ਹੁਣ ਤੂੰ ਆਪਣੇ ਦੇਸ਼ ਜਾ ਕੇ ਰੂਹਾਨੀਅਤ ਦਾ ਪ੍ਰਚਾਰ ਕਰ। ਇਹ ਖਾਲੀ ਨੀ ਜਦ ਤਾਈ ਹੁੰਦਾ, ਜਿੰਨਾ ਚਿਰ ਮੈਂ ਕੰਮ ਕਰਦੀ ਆ ਲੈਣ ਦੇਣ ਨੂੰ ਕੀ ਆ। ਜੇ ਤਾਂ ਸੰਤ ਵੀ ਉਹ ਜਾਈ ਹੋਵੇ ਵੀ ਆਹ ਚੇਲਾ ਜੇ ਨੱਠ ਗਿਆ ਤਾਂ ਕੰਮ ਨੀ ਚੱਲਣਾ, ਤਾਂ ਸੰਤ ਵੀ ਨਿਕੰਮਾ ਹੈ, ਉਹ ਕਿਸੇ ਕੰਮ ਦਾ ਨੀ। ਉਹ ਜੇ ਸੰਤ ਬੇਪਰਵਾਹ ਪਰਮੇਸ਼ਰ ਨਾਲ ਜੁੜਿਆ ਹੋਇਆ, ਉਹ ਤਾਂ ਇੱਕ ਖੇਲ ਕਰ ਰਿਹਾ, ਖੇਲ ਦੇ ਵਿੱਚ ਠੀਕ ਆ, ਜਿਹੜਾ ਕੁਛ ਹੁੰਦਾ ਹੋਈ ਜਾਵੇ। ਸੋ ਬਾਬਾ ਫਰੀਦ ਬਿਲਕੁਲ ਮੁਰਦਾ ਹੋ ਕੇ ਸੇਵਾ ਕਰਦੇ ਨੇ, 14 ਸਾਲ ਲੰਘੇ। ਅੱਜ ਮੁਰਸ਼ਦ ਨੇ ਦੇਖਿਆ ਵੀ ਹੁਣ ਇਹਦਾ ਇਮਤਿਹਾਨ ਲਿਆ ਜਾਵੇ, ਕਸਵੱਟੀ ਲਾਈ ਜਾ। ਉਹਦਾ ਮੁੱਖ ਕੰਮ ਸੀ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ, ਸਰਦੀ ਦਾ ਮਹੀਨਾ ਤਾਂ ਗਰਮ ਪਾਣੀ ਕਰਨਾ, ਦੂਸਰਾ ਹੈ ਤਾਂ ਜਿਹਾ ਜਿਹਾ ਮੁਰਸ਼ਦ ਕਹਿੰਦਾ ਉਹ ਜਿਹਾ ਕਰਨਾ, ਬਾਕੀ ਸਾਰਾ ਦਿਨ ਸੇਵਾ ਕਰਨੀ, ਪ੍ਰਸ਼ਾਦੇ ਲਾਉਣੇ, ਬਰਤਨ ਮਾਂਜਣੇ, ਪਾਣੀ ਧੋਣਾ, ਝਾੜੂ ਦੇਣੇ, ਹੋਰ ਵਸਤਰ ਵਗੈਰਾ ਧੋਣੇ, ਹਰੇਕ ਆਏ ਗਿਆਨ ਦੀ ਸੇਵਾ ਸੰਭਾਲ ਕਰਨੀ। ਉਸ ਦਿਨ ਮੁਰਸ਼ਦ ਨੇ ਇੰਨੀ ਬਾਰਿਸ਼ ਕਰਾ ਦਿੱਤੀ, ਰਾਤ ਨੂੰ ਛਾਛੜੇ ਦਾ ਮੀਂਹ ਪੈਂਦਾ, ਹਵਾ ਚੱਲਦੀ ਆ, ਆਵਾਜ਼ ਦੇ ਰਹੀ ਆ, ਗੂੰਜਦੀ ਆ ਹਵਾ, ਛਰਾਟੇ ਇੰਨੇ ਤੇਜ਼ ਆ ਰਹੇ ਨੇ ਕਿ ਜਿੱਥੇ ਅੱਗ ਦੱਬੀ ਹੋਈ ਸੀ ਉੱਥੇ ਤੱਕ ਪਾਣੀ ਪਹੁੰਚ ਗਿਆ। ਉਹ ਭਰ ਗਿਆ ਟੋਆ ਤੇ ਅੱਗ ਬੁੱਝ ਗਈ। ਬਾਬਾ ਫਰੀਦ ਜੀ ਵੀ ਹੁਣ ਟਾਈਮ ਹੋ ਗਿਆ, ਉਸ ਵੇਲੇ ਜਾ ਕੇ ਜਦ ਹੱਥ ਲਾਉਂਦਾ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ ਵੀ ਹੁਣ ਕੀ ਹੋਏਗਾ। ਮੁਰਸ਼ਦ ਦੇ ਇਸ਼ਨਾਨ ਦਾ ਸਮਾਂ ਆ ਗਿਆ ਤੇ ਇੱਥੇ ਤਾਂ ਅੱਗ ਬੁੱਝੀ ਪਈ ਹੈ, ਮੈਂ ਪਾਣੀ ਕਿਵੇਂ ਗਰਮ ਕਰਾਂ। ਉਸ ਵੇਲੇ ਬਾਹਰ ਦੇਖਦਾ ਹੈ ਤਾਂ ਬੜਾ ਝਾਂਜਾ ਚੱਲਦਾ, ਹਨੇਰੀ ਚੱਲ ਰਹੀ ਹੈ, ਗਲੀਆਂ ਚ ਚਿੱਕੜ ਹੋਇਆ ਪਿਆ। ਉਸ ਵੇਲੇ ਮਨ ਵਿੱਚ ਖਿਆਲ ਆਉਂਦਾ ਬਈ ਬਹੁਤ ਹਵਾ ਚੱਲਦੀ ਹੈ, ਕਿੱਥੇ ਜਾਵਾਂ, ਲੇਕਿਨ ਪਰਵਾਹ ਨਹੀਂ ਕਰੀ ਉਸਨੇ ਬਈ ਪਏ ਮੇਰੇ ਕੱਪੜੇ ਭਿੱਜ ਜਾਣ, ਲੇਕਿਨ ਮੈਂ ਜੋ ਮੇਰੀ ਡਿਊਟੀ ਹੈ ਮੈਂ ਪੂਰੀ ਕਰਨੀ ਹੈ, ਉਹ ਕਰਨੀ ਹੈ। ਇਸ ਤਰ੍ਹਾਂ ਦੇ ਨਾਲ ਪੜ ਲਓ,
ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ ਭਿੱਜ ਪਾਵੇ ਜਾਵੇ ਟੁੱਟੇ ਨਾ ਪ੍ਰੇਮ ਵਾਲੀ ਡੋਰੀ ਭਿੱਜ ਪਾਵੇ ਜਾਵੇ ਕੁੰਬੜੀ
ਅਜਮੇਰ ਸ਼ਰੀਫ ਸ਼ਹਿਰ ਵੱਲ ਨੂੰ ਚੱਲ ਪੈਂਦਾ ਹੈ। ਅੱਧੀ ਰਾਤ ਟੁੱਟੀ ਹੋਈ ਹੈ, ਨੇੜੇ ਨੇੜ ਪਿਆ, ਹੱਥ ਮਾਰਿਆ ਨਜ਼ਰ ਨਹੀਂ ਆਉਂਦਾ, ਚਿੱਕੜ ਹੱਥ ਹੱਥ ਤੋਂ ਜਾ ਰਿਹਾ, ਪੈਰ ਪੈਰ ਚੇਤੇ ਲੱਗ। ਉਸ ਵੇਲੇ ਇੱਕ ਘਰ ਦੇ ਅੰਦਰ ਰੋਸ਼ਨੀ ਨਜ਼ਰ ਆਈ, ਉੱਥੇ ਜਾ ਕੇ ਦਸਤਕ ਦਿੱਤੀ, ਆਵਾਜ਼ ਆਈ ਅੰਦਰੋਂ, ਕੌਣ? ਕਹਿਣ ਲੱਗਿਆ, ਮੈਂ ਫਰੀਦ। ਕੌਣ ਫਰੀਦ? ਕਹਿਣ ਲੱਗੇ, ਮੈਂ ਮੁਰਸ਼ਦ ਦਾ ਮਰੀਦ ਹਾਂ। ਬੜੀ ਕੜਕਵੀਂ ਆਵਾਜ਼ ਆਈ, ਕਹਿੰਦੇ, ਫਰੀਦਾ, ਗਲਤ ਥਾਂ ਤੇ ਤੂੰ ਤੁਰਿਆ ਫਿਰਦਾ। ਇਹ ਜਿਹੜਾ ਘਰ ਹੈ, ਇੱਥੋਂ ਤਾਂ ਨਰਕਾਂ ਦੇ ਟਿਕਟ ਮਿਲਦੇ ਨੇ, ਬੇਸ਼ਵਾ ਦਾ ਘਰ ਹੈ, ਫਕੀਰਾਂ ਦਾ ਇੱਥੇ ਕੀ ਕੰਮ ਇਸ ਵੇਲੇ? ਕਹਿਣ ਲੱਗਿਆ, ਬੇਟੀ, ਮੈਨੂੰ ਤੇਰੇ ਥਾਈ ਬਹੁਤ ਕੰਮ ਹੈ ਜ਼ਰੂਰੀ, ਕਿਰਪਾ ਕਰ, ਮੇਰੀ ਮਦਦ ਕਰ। ਕਹਿਣ ਲੱਗੀ, ਕੀ ਕੰਮ ਹੈ? ਮੇਰੇ ਮੁਰਸ਼ਦ ਨੂੰ ਇਸ਼ਨਾਨ ਕਰਾਉਣ ਦਾ ਵੇਲਾ ਹੋ ਚੁੱਕਿਆ ਹੈ, ਗਰਮ ਪਾਣੀ ਮੈਂ ਕਰਕੇ ਇਸ਼ਨਾਨ ਕਰਾਉਣਾ, ਅੱਗ ਬੁੱਝ ਚੁੱਕੀ ਹੈ, ਮੈਨੂੰ ਅੱਗ ਦੇ, ਕਿਰਪਾ ਕਰ ਮੇਰੇ। ਉਹਨਾਂ ਦਿਨਾਂ 'ਚ ਦੱਬੀਆਂ ਨਹੀਂ ਸੀ ਹੁੰਦੀਆਂ ਅੱਗਾਂ, ਦੱਬ ਕੇ ਰੱਖਦੇ। ਉਹ ਕਹਿਣ ਲੱਗੀ, ਫਰੀਦਾ, ਇੰਨਾ ਪਿਆਰ ਤੇਰਾ ਮੁਰਸ਼ਦ ਦੇ ਨਾਲ, ਪਿਆਰਿਆ, ਅੱਗ ਮੁਫ਼ਤ ਨਹੀਂ ਮਿਲਣੀ, ਸਰੀਰ ਦਾ ਅੰਗ ਦੇਣਾ ਪੈ। ਕਹਿਣ ਲੱਗੇ, ਬੇਟਾ, ਜੋ ਅੰਗ ਚਾਹੀਦਾ ਹੈ ਉਹ ਮੇਰੇ ਤੋਂ ਲੈ ਲੈ, ਜੇ ਮੇਰਾ ਸਿਰ ਚਾਹੀਦਾ ਹੈ ਤਾਂ ਵੀ ਕੋਈ ਮਹਿੰਗਾ ਨਹੀਂ ਹੈ, ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਣ, ਸਿਰ ਦਿੱਤੇ ਜੇ ਹਰ ਮਿਲੇ ਤਾਂ ਵੀ ਸਸਤਾ ਜਾ। ਇਹ ਤਾਂ ਬੜਾ ਸਸਤਾ ਸੌਦਾ ਹੈ, ਇਹ ਸਰੀਰ ਦੇ ਬਦਲੇ ਜੇ ਮੇਰਾ ਮੁਰਸ਼ਦ ਪ੍ਰਸੰਨ ਹੋ ਜਾਵੇ। ਇਹਨੇ ਨੂੰ ਦਰਵਾਜ਼ਾ ਖੋਲਿਆ, ਕਹਿਣ ਲੱਗੀ, ਲਿਆ ਸਰੀਰ ਦਾ ਕਿਹੜਾ ਦਿਨ? ਕਹਿਣ ਲੱਗਿਆ, ਬੀਬਾ, ਜਿਹੜਾ ਕਹੇ। ਕਹਿੰਦੀ, ਅੱਖ ਦਾ ਡੇਲਾ ਕੱਢ ਕੇ ਦੇ। ਅੱਖ ਅੱਗੇ ਕਰਤੀ, ਕਹਿੰਦੀ, ਮੈਂ ਨਹੀਂ ਕੱਢਣਾ, ਆਪੇ ਕੱਢ ਕੇ ਦੇ। ਪਲੇਟ ਦੇਤੀ, ਕਿਵੇਂ ਡੇਲਾ ਕੱਢਿਆ, ਕਿਵੇਂ ਖਿੱਚਿਆ, ਵਾਹਿਗੁਰੂ ਜਾਣਦਾ। ਕੱਢ ਕੇ ਪਲੇਟ ਦੇ ਉੱਤੇ ਰੱਖਤਾ, ਨਾ ਸੀ ਨਾ ਹੈ ਕੁਛ ਨੀ, ਦਸਤਾਰ ਦਾ ਲੜ ਪਾੜਿਆ, ਪਾੜ ਕੇ ਉੱਤੇ ਦੀ ਨੰਗਾ ਲਿਆ, ਘੁੱਟ ਕੇ ਬੰਨ ਲਿਆ। ਉਹਦੇ ਬਦਲੇ ਇੱਕ ਅੱਗ ਦਾ ਕੋਲਾ ਮਿਲ ਗਿਆ। ਮਹਾਰਾਜ ਕਹਿੰਦੇ, ਇਹ ਕੋਈ ਸਿਖਾਲੇ ਰਾਹ ਨਹੀਂ, ਇਹ ਤਾਂ ਬਹੁਤ ਰਸਤੇ ਔਖੇ ਨੇ।
ਡੇਰਾ ਨਹੀਂ ਦਿੰਦੇ ਤੇਰਾ ਨੀ ਜਿੰਦੇ ਸਿਰ
ਚਾਓ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਥਲੀ ਗਲੀ ਮੋੜੀ। ਇਸ਼ਨਾਨ ਕਰਾਤਾ ਲੇਕਿਨ ਕੋਈ ਗੱਲ ਨਹੀਂ ਕਰੀ ਕਿ ਮਹਾਰਾਜ ਅੱਜ ਪਾਣੀ ਮੈਂ ਬੜਾ ਔਖਾ ਲਿਆਂਦਾ, ਅੱਜ ਮੈਂ ਬੜਾ ਔਖਾ ਗਰਮ ਕਰਿਆ ਪਾਣੀ, ਅੱਖ ਦੇ ਕੇ ਮੈਂ ਇੱਕ ਅੱਗ ਦਾ ਕੋਲਾ ਲਿਆਂਦਾ, ਐ ਕਰਿਆ ਜਿਹੜਾ ਗੱਲਾਂ ਨਾਲ ਜਦੇ ਹੀ ਕਰ ਲੈਣੀਆਂ ਸੀ ਗੱਲਾਂ। ਖਾਮੋਸ਼ੀ ਦੇ ਨਾਲ ਇਸ਼ਨਾਨ ਕਰਾ ਕੇ ਆਪ ਇਸ਼ਨਾਨ ਕਰਿਆ, ਕੋਈ ਹੈ ਨਹੀਂ, ਕੋਈ ਸੀ ਨਹੀਂ, ਕੋਈ ਬੂ ਨਹੀਂ, ਚੁੱਪ ਕਰਕੇ ਜਾ ਕੇ ਕੋਨੇ ਚ ਬੈਠ ਕੇ ਭਗਤੀ ਕਰਨ ਲੱਗ। ਦਿਨ ਚੜ ਗਿਆ, ਮੁਰਸ਼ਦ ਨੇ ਕਿਉਂਕਿ ਪੇਪਰ ਆਪ ਆਇਆ ਸੀ, ਜਾਣਦਾ ਸੀ ਪਰਚਾ ਆਪ ਆਇਆ ਹੋਇਆ, ਦੇਖਣਾ ਚਾਹੁੰਦਾ ਸੀ ਵੀ ਸਟੂਡੈਂਟ ਕਿੰਨੇ ਨੰਬਰ ਲਏਗਾ। ਪ੍ਰਸੰਨ ਹੋ ਗਿਆ, ਫਰੀਦ ਨੂੰ ਬੁਲਾਇਆ, ਹਾਜ਼ਰ ਕਰਿਆ। ਫਰੀਦਾ ਪਿਆਰਿਆ ਅੱਖ ਬੰਨੀ ਹੈ, ਕਹਿੰਦੇ ਮੁਰਸ਼ਦ ਆਈ ਹੋਈ ਹੈ। ਪੰਜਾਬੀ ਚ ਦੁਖਦੀ ਅੱਗ ਨੂੰ ਅਸੀਂ ਕਹਿੰਦੇ ਮੇਰੀਆਂ ਅੱਖਾਂ ਆਈਆਂ ਹੋਈਆਂ, ਕਹਿੰਦੇ ਫਰੀਦਾ ਆਈਆਂ ਹੋਈਆਂ ਅੱਖਾਂ ਨਹੀਂ ਬੰਨੀ ਦੀਆਂ, ਗਈਆਂ ਹੋਈਆਂ ਬੰਨੀ ਦੀਆਂ। ਖੋਲ ਪੱਟੀ, ਪੱਟੀ ਖੋਲੀ, ਉਵੇਂ ਜਿਵੇਂ ਅੱਖ ਪਰਮੇਸ਼ਰ ਦੀ ਜਿਹੀ ਜੀ ਅੱਖ ਮੁਰਸ਼ਦ ਵੱਲੋਂ ਉਹੀ ਅੱਖ ਮਿਲੀ। ਉਹ ਅੱਖ ਨਹੀਂ ਮਿਲੀ, ਉੱਠ ਕੇ ਬੁੱਕਲ ਚ ਲੈ ਲਿਆ। ਕਹਿੰਦਾ ਫਰੀਦਾ ਤੂੰ ਪਾਸ ਹੋ ਗਿਆ ਪਿਆਰਿਆ, 100 ਤੋਂ ਵੀ ਉੱਪਰ ਪਰਸੈਂਟੇਜ ਦਾ ਲੈ ਕੇ ਮੈਂ ਪ੍ਰਸੰਨ ਹਾਂ। ਉਸੇ ਵੇਲੇ ਬ੍ਰਹਮ ਗਿਆਨ ਦੇ 4 ਵਚਨ ਹੁੰਦੇ ਨੇ, 4 ਕਰ ਦਿੱਤੇ, ਕਿਉਂਕਿ ਪੂਰਾ ਅਧਿਕਾਰੀ ਸੀ। ਪੂਰੇ ਅਧਿਕਾਰੀ ਵਾਰ ਬਿਨਾਂ ਇਹ ਵਚਨ ਨਹੀਂ ਹੋਇਆ ਕਰਦੇ। ਇਹ ਉੱਥੇ ਹੁੰਦੇ ਨੇ ਜਿੱਥੇ ਮੁਰੀਦ ਬਿਲਕੁਲ ਮੁਰਦਾ ਹੋ ਜਾਵੇ, ਨਹੀਂ ਤਾਂ ਮਹਾਤਮਾ ਚੁੱਪ ਕਰਕੇ ਆਪਣੇ ਨਾਲੇ ਗਿਆਨ ਲੈ ਜਾਂਦੇ, ਕਿਉਂਕਿ ਅਧਿਕਾਰੀ ਨਹੀਂ ਮਿਲਿਆ। ਮਤਲਬ ਮਿਲੀ ਕਿਸੇ ਦੇ ਪੱਲੇ ਪਾਉਣ ਹੁੰਦਾ ਨਹੀਂ ਹੈ, ਅਧਿਕਾਰੀ ਬੜਾ ਮੁਸ਼ਕਲ ਹੈ ਕੱਲ ਦੇ ਵਿੱਚ। ਸੋ ਇਸ ਤਰ੍ਹਾਂ ਦੇ ਨਾਲ ਪਰਖ ਦੇ ਵਿੱਚ ਪੂਰਾ ਉਤਰ ਗਿਆ। ਗੁਰੂ ਦੇ ਸੰਦੇਸ਼ ਪਿਤਾ ਨੇ ਅੱਜ ਪੁੱਗੀ ਹੋਈ ਗੁਰਸਿੱਖੀ ਦੀ ਪਰਖ ਸ਼ੁਰੂ ਕਰ ਦਿੱਤੀ। ਦੀਵਾਨ ਲੱਗਿਆ ਹੋਇਆ ਤੇ ਉੱਥੇ ਆਪ ਤਖ਼ਤ ਦੇ ਉੱਤੇ ਖੜੇ ਹੋ ਕੇ ਸ੍ਰੀ ਸਾਹਿਬ ਕਰ ਲਈ, ਬਹੁਤ ਹੀ ਕਰੜੇ ਸ਼ਬਦਾਂ ਦੇ ਨਾਲ ਆਵਾਜ਼ ਦਿੱਤੀ ਕਿ ਅਸੀਂ ਇਸ ਦੇਵੀ ਨੂੰ ਪ੍ਰਸੰਨ ਕਰਨਾ ਹੈ, ਇਹਦੇ ਵਾਸਤੇ ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਇੱਥੇ ਫਰਕ ਕੀ ਪੈਂਦਾ ਹੈ? ਕਮਜ਼ੋਰ ਬੰਦਿਆਂ ਦੇ ਲਿਖੇ ਹੋਏ ਇਤਿਹਾਸ ਕਹਿੰਦੇ ਨੇ ਕਿ ਗੁਰੂ ਮਹਾਰਾਜ ਨੇ ਆਵਾਜ਼ ਦਿੱਤੀ, ਸਾਰੀ ਸੰਗਤ ਸੋਚਾਂ ਚ ਪੈ ਗਈ। ਤਾਂ ਪਤਲਾ ਹੀ ਪਿਆਰ ਸੀ ਗੁਰੂ ਸਾਹਿਬ ਨਾਲ, ਬਾਬੇ ਫਰੀਦ ਵਰਗਾ ਤਾਂ ਹੈ ਨਹੀਂ। ਜਿਹੜਾ ਸੋਚ ਚ ਪੈ ਗਿਆ, ਦੱਸੋ ਪਹਿਲਾਂ ਗੁਰੂ ਕਹਿੰਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ। ਜ਼ਿਆਦਾ ਕਿਸੇ ਗੁਰਸਿੱਖ ਨੇ ਤਨ ਮਨ ਧਨ ਸੌਂਪਿਆ ਹੀ ਨਹੀਂ ਸੀ, ਸਭ ਆਪਣਾ ਰੱਖੀ ਬੈਠੇ ਸੀ। ਜੇ ਇਸ ਗੱਲ ਦਾ ਗਿਆਨ ਸੀ, ਪਹੁੰਚੇ ਹੋਏ ਸੀ, ਉਹਨਾਂ ਦਾ ਦੇਹ ਅੰਗ ਤਾਂ ਟੁੱਟੀ ਹੁੰਦੀ ਹੈ। ਉਹ ਦੇਹ ਅੰਗ ਤਾਂ ਟੁੱਟ ਕੇ ਆਤਮ ਦੇਸ਼ ਦੇ ਵਾਸੀ ਹੋਇਆ ਕਰਦੇ ਨੇ। ਆਤਮਾ ਨੂੰ ਨਾ ਤਲਵਾਰ ਕੱਟ ਸਕਦੀ ਹੈ, ਨਾ ਪਾਣੀ ਡੋਬ ਸਕਦਾ, ਨਾ ਅੱਗ ਜਲਾ ਸਕਦੀ ਹੈ, ਨਾ ਹਵਾ ਸੁਕਾ ਸਕਦੀ ਹੈ। ਉਹ ਤਾਂ ਸਦਾ ਅਮਰ ਵਸਤੂ ਹੈ। ਜਿਹਦੇ ਮਨ ਚ ਇਹ ਗਿਆਨ ਹੈ, ਉਹ ਤਾਂ ਦੇਹ ਨੂੰ ਗੁਰੂ ਦੀ ਅਮਾਨਤ ਸਮਝ ਕੇ ਚੱਕੀ ਫਿਰ। ਉਹ ਇੰਨੀਆਂ ਵੀ ਆਵਾਜ਼ ਮਾਰੀ, ਦੂਈ ਆਵਾਜ਼ ਮਾਰੀ, ਕੰਬਣ ਲੱਗ ਗਏ, ਨੀਵੀਆਂ ਪਾਲੀਆਂ, ਉਹ ਆਪੇ ਹੀ ਪਾਉਂਦੇ ਨੇ ਜਿਹੜੇ ਲਿਖਦੇ ਨੇ, ਕਿਉਂਕਿ ਉਹਨਾਂ ਨੂੰ ਗੁਰਸਿੱਖੀ ਦੀ ਉੱਚਤਾ ਦਾ ਪਤਾ ਨਹੀਂ ਲੱਗ ਸਕਿਆ। ਲਿਖ ਦਿੱਤਾ, ਕਹਿੰਦਾ ਜੀ ਫਲਾਣੇ ਨੇ ਲਿਖਿਆ ਸੀ ਤਾਂ ਲਿਖਿਆ। ਉਹ ਕਹਿੰਦਾ ਫਲਾਣੇ ਨੇ ਲਿਖਿਆ। ਅਖੀਰ ਦੇ ਉੱਤੇ ਕੱਢੋ ਵੀ ਕਿਹਨੇ ਲਿਖਿਆ ਸਭ ਤੋਂ ਪਹਿਲਾਂ, ਕਿਸੇ ਮਾੜੇ ਜਿਹੇ ਬੰਦੇ ਦਾ ਜਿਹੜਾ ਜਾਣਦਾ ਹੀ ਨਹੀਂ ਸਿੱਖੀ ਨੂੰ, ਉਹਦਾ ਨਾਂ ਲੈ ਦਿੰਦੇ ਨੇ ਜੀ, ਉਹਦੇ ਲਿਖਿਆ ਹੋਇਆ ਉਸ ਵੇਲੇ ਉਹਨੇ ਸੱਚ ਲਿਖਿਆ। ਉਹ ਐਡੀ ਵੱਡੀ ਚੀਜ਼ ਨੂੰ ਕਿਵੇਂ ਸੱਚ ਲਿਖ ਦਿੰਦਾ? ਇਹਦੇ ਨਾਲ ਤਾਂ ਕਾਇਆ ਕਲਪ ਹੋ ਜਾਣੀ ਸੀ, ਉਹਨੇ ਉਹਦੇ ਵਿੱਚ ਮੱਖੀ ਮਾਰ ਕੇ ਸੁੱਟਣੀ ਸੀ ਬਈ ਨਾ ਇਹ ਖਾ ਸਕਣ ਤੇ ਨਾ ਸੁੱਟ ਸਕਣ, ਮੇਰੀ ਮੱਖੀ ਖਾਣਗੇ ਤਾਂ ਹੈਜਾ ਹੋਊਗਾ। ਉਹ ਵਿੱਚ ਰਲਾ ਤਾ ਵੀ ਡਰਦੇ ਸੀ ਸਿੱਖ, ਫੇਰ ਤਾਂ ਬੜੀ ਕਮਜ਼ੋਰੀ ਹੈ। 200 ਸਾਲ ਗੁਰੂ ਨਾਨਕ ਨੇ ਕਰੀ, ਹੁਣ ਸਾਡਾ ਕੀ ਹਾਲ ਭਾਈ? ਫੇਰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਪਿਆਰੇ ਨਹੀਂ ਕਰਦੇ, ਫੇਰ ਤਾਂ ਅਸੀਂ ਕੁਛ ਵੀ ਨਹੀਂ ਹੈਗੇ ਇਹਦੇ ਮੁਕਾਬਲੇ ਤੇ। ਉਹ ਤਾਂ ਗੁਰੂ ਦੀ ਲਹਿਰ ਇੰਨੀ ਜ਼ਬਰਦਸਤ ਸੀ, ਪਿਆਰ ਦੀ ਖਿੱਚ ਦੇ ਵਿੱਚ ਆਦਮੀ ਹਰ ਵਕਤ ਰਹਿੰਦਾ, ਆਪਣੇ ਪਿਆਰੇ ਨੂੰ ਮੈਂ ਕੀ ਦੇਵਾਂ, ਕੀ ਇਹਦੀ ਭੇਟਾ ਚੜਾਵਾਂ। ਬਾਰ ਬਾਰ ਬਾਣੀ ਕਹਿੰਦੀ ਹੈ ਜੇ ਭੇਟਾ ਚੜਾਉਣੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਤੇ ਅਜੇ ਕੋਈ ਵੀ ਸਿੱਖ ਇਹੋ ਜਿਹਾ ਨਹੀਂ ਸੀ ਜਿਹੜਾ ਤਨ ਮਨ ਧਨ ਸੌਂਪ ਦੇਣਾ। ਇਹ ਗੱਲਾਂ ਲਿਖੀਆਂ ਹੋਈਆਂ ਨੇ ਪਰ ਮੈਂ ਨਹੀਂ ਇਹਨਾਂ 'ਤੇ ਵਿਸ਼ਵਾਸ ਕਰਦਾ, ਕਿਉਂਕਿ ਮੇਰੇ ਮਨ 'ਚ ਵਿਸ਼ਵਾਸ ਹੈ ਬਈ ਪੂਰਨ ਗੁਰਸਿੱਖ ਗੁਰੂ ਦਸ਼ਮੇਸ਼ ਪਿਤਾ ਵੇਲੇ ਨਾ ਹੋਏ ਤਾਂ ਹੁਣ ਕਿੱਥੋਂ ਹੋ ਜਾਣਗੇ। ਉਹਦਾ ਗੁਰੂ ਦੀ ਖਿੱਚ ਇੰਨੀ ਸੀ, ਉਹਦੇ ਨੇਤਰਾਂ ਦੇ ਵਿੱਚ ਇੰਨਾ ਪਿਆਰ ਸੀ ਕਿ ਆਦਮੀ ਕੁਰਬਾਨ ਹੋ ਗਿਰਦਾ ਸੀ ਵੀ ਮੇਰਾ ਮੇਰੇ ਕੋਲ ਤਾਂ ਕੁਛ ਨਹੀਂ। ਉਸ ਵੇਲੇ ਪਹਿਲੀ ਆਵਾਜ਼ ਦੇ ਉੱਤੇ ਭਾਈ ਦਿਆਲ ਸਿੰਘ ਜੀ ਦੋਵੇਂ ਹੱਥ ਬੰਨੇ ਨੇ ਤੇ ਗੁਰੂ ਮਹਾਰਾਜ ਦੇ ਪਾਸ ਜਾ ਕੇ ਇਸ ਤਰ੍ਹਾਂ ਵਚਨ ਕਰਦੇ ਹਨ।
ਪ੍ਰਭ ਸਭ ਕੁਛ ਤੇਰਾ ਜੀ ਮੈਂ ਕਿੱਥੇ ਨਹੀਂ ਮੈਂ ਕੁਛ ਨਹੀਂ ਸਭ ਕੁਛ ਤੇਰਾ ਮੈਂ ਕਿੱਥੇ ਨਹੀਂ ਮੈਂ ਕੁਛ ਨਹੀਂ
ਤੇਰਾ। ਹੇ ਪ੍ਰਭੂ ਮੈਂ ਤਾਂ ਰੱਖਿਆ ਹੀ ਨਹੀਂ, ਮੇਰਾ ਹੈ ਹੀ ਨਹੀਂ, ਮੇਰੀ ਮੈਂ ਵੀ ਮੇਰੀ ਨਹੀਂ ਹੈ, ਇਹ ਸਭ ਕੁਛ ਤੇਰਾ ਹੀ ਹੈ, ਤੇਰਾ ਤੁਝ ਕੋ ਸੌਂਪ ਤੋ ਸੌਂਪ ਤੇ ਕਿਆ ਲਾਗੇ ਨੇ, ਤੇਰਾ ਤੈਨੂੰ ਇਹ ਸੌਂਪਣਾ, ਮੈਂ ਤਾਂ ਕੁਛ ਨਹੀਂ ਦੇ ਰਿਹਾ, ਸੀਸ ਵੀ ਤੇਰਾ, ਤਨ ਵੀ ਤੇਰਾ, ਮਨ ਵੀ ਤੇਰਾ, ਬੁੱਧੀ ਵੀ ਤੇਰੀ ਹੈ, ਚਿੱਤ ਵੀ ਤੇਰਾ, ਇਹ ਝੂਠੀ ਮੈਂ ਵੀ ਤੇਰੀ ਹੈ, ਮੈਂ ਤਾਂ ਹਾਂ ਹੀ ਨਹੀਂ ਕੁਛ, ਜਿਹੜਾ ਮੈਂ ਨਹੀਂ ਹੈ ਉਹ ਪਰਮੇਸ਼ਰ ਹੁੰਦਾ, ਮੈਂ ਹਮ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ, ਇਹ ਬਾਤ ਸਮਝਣ ਦੀ ਹੈ, ਇੱਥੇ ਹੀ ਅਸੀਂ ਪਹੁੰਚਣਾ ਸਭ ਨੇ, ਮੈਂ ਦਾ ਭਾਵ ਕਰਨਾ, ਪਹਿਲਾਂ ਤਨ ਅਹੰਤਾ ਦਾ ਹੁੰਦਾ, ਫਿਰ ਮਨ ਦਾ ਹੁੰਦਾ, ਫਿਰ ਬੁੱਧੀ ਦਾ ਹੁੰਦਾ, ਫਿਰ ਚਿੱਤ ਦਾ ਹੁੰਦਾ, ਫਿਰ ਜਿਹੜੀ ਮੇਰੀ ਮਾਇਆ ਹੈ ਜਿਹਨੂੰ ਜੀਵਾਤਮਾ ਕਹਿੰਦੇ ਹੈ ਉਹਦਾ ਵੀ ਤਿਆਗ ਕਰਨਾ ਪੈਂਦਾ, ਜੀਵਾਤਮਾ ਤਿਆਗ ਕੇ ਪਿੱਛੇ ਆਤਮਾ ਹੀ ਰਹਿ ਜਾਂਦਾ, ਆਤਮਾ ਤੇ ਪਰਮਾਤਮਾ ਇੱਕੋ ਹੀ। ਸੋ ਗੁਰੂ ਮਹਾਰਾਜ ਨੇ ਸੀਸ ਪ੍ਰਵਾਨ ਕਰ ਲਿਆ, ਬਹੁਤ ਸਾਰੇ ਜਿਹੜੇ ਪ੍ਰੇਮੀ ਨੇ ਉਹ ਕਈ ਤਰ੍ਹਾਂ ਨਾਲ ਕਹਿੰਦੇ ਨੇ, ਕਈ ਜਿਹੜੇ ਸਿਆਣੇ ਨੇ ਉਹ ਕਹਿੰਦੇ ਅਸੀਂ ਤੰਬੂ ਵਿੱਚ ਕਿਉਂ ਝਾਕੀਏ ਵੀ ਮਹਾਰਾਜ ਨੇ ਕੀ ਕਰਿਆ, ਜਦ ਉਸ ਗੱਲ ਦਾ ਪਤਾ ਹੀ ਨਹੀਂ ਕਿਆ ਸੁਣਾਈਆਂ ਕੀ ਕਰੀ। ਲੇਕਿਨ ਬਹੁਤ ਸਾਰੇ ਐਸੇ ਵੀ ਨੇ ਉਹ ਕਹਿੰਦੇ ਗੁਰੂ ਸਾਹਿਬ ਨੇ ਸਿੱਖ ਦਾ ਸਿਰ ਉਸੇ ਵੇਲੇ ਚਟਕਾ ਦਿੱਤਾ, ਜਿਹੜੇ ਕਮਜ਼ੋਰ ਸੀ ਪਹਿਲੀ ਤਿੰਨ ਕਿਸਮ ਦੀ ਸਿੱਖੀ ਦੇ, ਭੇਖ ਵਾਲੇ, ਦੇਖਾ ਦੇਖੀ ਵਾਲੇ, ਹਿੰਸ ਵਾਲੇ, ਉਹਨਾਂ ਦੇ ਮਨ ਕੰਬੇ, ਪਰ ਜਿਹੜੇ ਸਿਦਕੀ ਸਿੱਖ ਸੀ, ਭਾਵਨੀ ਵਾਲੇ ਸੀ, ਉਹਨਾਂ ਨੂੰ ਖੁਸ਼ੀ ਚੜੀ ਵੀ ਜੇ ਗੁਰੂ ਹੁਣ ਸਿਰ ਮੰਗੇ ਤਾਂ ਮੈਂ ਦਵਾਂ, ਇਹੋ ਜਿਹਾ ਸਮਾਂ ਕਦੇ ਮਿਲਣਾ ਕਿ ਸਿੱਖ ਦਾ ਸਿਰ ਗੁਰੂ ਆਪ ਲੈ ਕੇ ਗੁਰੂ ਦੇ ਹੱਥੋਂ ਜੇ ਇਹ ਗੱਲ ਹੋ ਜੇ ਫਿਰ ਤਾਂ ਸਭ ਤੋਂ ਉੱਚੀ ਪਦਵੀ ਸਾਨੂੰ ਪ੍ਰਾਪਤ ਹੋਣੀ ਹੈ, ਸਰੀਰ ਨੇ ਤਾਂ ਰਹਿਣਾ ਹੀ ਨਹੀਂ। ਦੂਸਰੀ ਆਵਾਜ਼ ਮਾਰੀ ਉਸੇ ਵੇਲੇ ਭਾਈ ਧਰਮ ਸਿੰਘ ਜੀ, ਹਸਤਨਾਪੁਰ ਦੇ ਰਹਿਣ ਵਾਲੇ, ਜੱਟ ਜਾਤੀ ਨਾਲ ਸੰਬੰਧ ਰੱਖਣ ਵਾਲੇ, ਉਹ ਗੁਰੂ ਮਹਾਰਾਜ ਦੇ ਹਜ਼ੂਰ ਪਹੁੰਚ ਜਾਂਦੇ। ਉਸੇ ਤਰ੍ਹਾਂ ਉਹਨਾਂ ਨਾਲ ਹੋਇਆ, ਤੀਸਰੀ ਆਵਾਜ਼ ਮਾਰੀ ਤਾਂ ਉਸ ਵੇਲੇ ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ ਦੇ ਉਹ ਹਾਜ਼ਰ ਹੁੰਦੇ ਨੇ ਤੇ ਨਾਲ ਬੇਨਤੀ ਕਰਦੇ ਹੈ ਕਿ ਪਾਤਸ਼ਾਹ ਜਦ ਤੈਂ ਦੋ ਸਿਰ ਲੈ ਲਏ, ਉਸ ਵੇਲੇ ਮੇਰੇ ਮਨ ਵਿੱਚ ਵੀ ਚਾਅ ਜਾਗ ਪਿਆ, ਤੂੰ ਕਿਰਪਾ ਕਰ ਮੇਰਾ ਜੋ ਚਾਅ ਹੈ ਉਹ ਤੂੰ ਪੂਰਾ ਕਰ ਦੇ। ਇਸ ਤਰ੍ਹਾਂ ਨਾਲ ਬੇਨਤੀ ਕਰਦਾ
ਚਾਅ ਕਰਦੇ ਮਰਨ ਦਾ ਪੂਰਾ ਸਿਸ ਦੇਖੇ ਲੈ ਮਾਲਕਾ ਕਰਦੇ ਮਰਨ ਦਾ ਪੂਰਾ ਸਿਸ ਦੇਖੇ ਲੈ ਮਾਲਕਾ
ਇਸ ਤਰ੍ਹਾਂ ਦੇ ਨਾਲ ਵਾਰੀ ਵਾਰੀ ਆਵਾਜ਼ ਆਉਂਦੀ ਹੈ ਵੀ ਹੁਣ ਕਿਹੜਾ ਉੱਠ, ਹਰੇਕ ਦੇ ਮਨ ਚ ਜਿਹੜਾ ਪਹਿਲਾਂ ਉੱਠ ਕੇ ਚਲਿਆ ਗਿਆ ਉਹਦਾ ਸੀਸ ਪ੍ਰਵਾਨ। ਇਹ ਨਹੀਂ ਵੀ ਦੀਵਾਨ ਖਾਲੀ ਹੋ ਗਿਆ ਨੱਠ ਗਏ ਸਾਰੇ, ਨਾ ਸਿਦਕੀ ਸਿੱਖ ਨਹੀਂ ਕਦੇ ਵੀ ਨੱਠਿਆ ਕਰਦਾ। ਭਾਵਨੀ ਵਾਲਾ ਜਿਹੜਾ ਇਹ ਸਮਝ ਗਿਆ ਵੀ ਮੇਰਾ ਤਾਂ ਪਰਮੇਸ਼ਰ ਹੀ ਹੈ, ਉਹ ਨਹੀਂ ਦੌੜਿਆ ਕਰਦਾ। ਸੋ ਇਸ ਤਰ੍ਹਾਂ ਟੈਸਟ ਹੋਇਆ। ਮਹਾਰਾਜ ਕਹਿਣ ਲੱਗੇ ਪਿਆਰਿਓ, ਗੁਰੂ ਨਾਨਕ ਨੂੰ ਇੱਕ ਮਿਲਿਆ ਸੀ, ਪਰ ਅੱਜ ਸਿੱਖੀ ਇੰਨੀ ਮਜ਼ਬੂਤ ਹੋ ਚੁੱਕੀ ਹੈ ਕਿ ਪੰਜ ਤਾਂ ਮਿਲ ਚੁੱਕੇ। ਉਤਸ਼ਾਹ ਪਿਆ ਸੰਗਤਾਂ ਦੇ ਚਿਹਰੇ ਦਗ ਦਗ ਕਰ ਰਹੇ ਨੇ ਵੀ ਮੇਰੀ ਵਾਰੀ ਆ ਜੇ, ਮੇਰੀ ਵਾਰੀ ਆ। ਪਰ ਮੈਨੂੰ ਪੰਜਾਂ ਦੀ ਉਹ ਲੋੜ ਸੀ, ਵੱਧ ਨਹੀਂ ਸੀ ਲੋੜ। ਸੋ ਇਸ ਤਰ੍ਹਾਂ ਦੇ ਨਾਲ ਸੀਸ ਭੇਟ ਦਾ ਮਹਾਰਾਜ ਨੇ ਇਮਤਿਹਾਨ ਪਰਚਾ ਪਾਇਆ, ਪਰਚੇ ਦੇ ਵਿੱਚੋਂ ਇੱਕ ਤੋਂ ਇੱਕ ਵੱਧ ਨੰਬਰ ਲੈ ਕੇ ਪਾਸ ਹੁੰਦੇ। ਜਾਣਾ ਤਾਂ ਇੱਕ ਨਹੀਂ ਸੀ, ਇੱਕ ਉੱਠ ਖੜਿਆ, ਦੂਆ ਵੇਟ ਕਰਦਾ ਸੀ ਵੀ ਹੁਣ ਆਵਾਜ਼ ਆਊ ਮੈਂ ਜਾਊਂ। ਸੋ ਹੁਣ ਕਿਉਂਕਿ ਸਮਾਂ ਜਾਗਤ ਨਹੀਂ ਦਿੰਦਾ, ਕੱਲ੍ਹ ਨੂੰ ਫੇਰ ਕੀਰਤਨ ਹੈ, ਦੂਰ ਦੂਰ ਤੋਂ ਪ੍ਰੇਮੀ ਆਏ ਹੋਏ ਨੇ, ਬਹੁਤ ਸਾਰੇ ਪ੍ਰੇਮੀਆਂ ਨੇ ਜਾਣਾ। ਸੋ ਹੁਣ ਸਾਰੇ ਪ੍ਰੇਮੀ ਗੁਰੂ ਸਤੋਤਰ ਚ ਬੋਲੋ, ਨਾਮ ਸਾਹਿਬ ਹੈ। ਹਾਂ ਨਾਮ ਸਾਹਿਬ ਬੋਲੋ ਭਾਈ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਦੱਸਣਾ ਪਿੱਤਰੀ ਗੱਲ।
ਰਾਮ ਕਲੀ ਮਾਲਾ ਤੀਜਾ ਨੰਦ ਕਿਉਂ ਕਾਲ ਸਤਿਗੁਰ ਪ੍ਰਸਾਦ ਪਿਆਰ।